ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਤੁਹਾਡੀ ਆਵਾਜ਼ ਨਹੀਂ ਸੁਣਦੀ ਮੈਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬੌਬੀ ਸਿੱਧੂ ਕ੍ਰਿਸ਼ਨ ਤੋਂ ਸਵਾਗਤ ਕਰਦੀ ਹਾਂ ਅੱਜ ਦੇ ਇਸ ਸਵੇਰ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸੇ ਅਰਦਾਸ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੇ ਦਿਨ ਨੂੰ ਕਿ ਤੁਸੀਂ ਜਿੱਥੇ ਵੀ ਹੋ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਆਪਣੇ ਕੰਮਾਂ ਕਾਰਾਂ ਤੇ ਆਪਣੇ ਘਰਾਂ ਦੇ ਵਿੱਚ ਬਹੁਤ ਹੀ ਖੁਸ਼ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣਦੇ ਹੋਵੋਗੇ ਤੇ ਲਓ ਜੀ ਫਿਰ ਅੱਜ ਕਰਦੇ ਹਾਂ ਸ਼ੁਰੂਆਤ ਅੱਜ ਦੇ ਤਰੀਕ ਤੋਂ ਤਰੀਕ ਹੈ ਜੀ ਅੱਜ 25 ਮਈ ਤੇ ਸਾਲ ਚੱਲ ਰਿਹਾ 2018 ਤੇ ਟਾਈਮ ਹੋ ਚੁੱਕਾ ਸਿੰਨੀ ਸਮੇਂ ਮੁਤਾਬਕ 8:02 ਸਵੇਰ ਤੇ ਤੇ ਆਪਣਾ ਇਹ ਸਾਥ 8 ਤੋਂ ਲੈ ਕੇ 10 ਵਜੇ ਤੱਕ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਬੜਾ ਹੀ ਈਜ਼ੀ ਜਿਹਾ ਵੇ ਆ ਬਹੁਤ ਹੀ ਸੌਖਾ ਜਿਹਾ ਤਰੀਕਾ ਬਿਲਕੁਲ ਜੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ +9175080144 89 ਤੇ ਈਮੇਲ ਰਿਕੁਐਸਟ @harmradio.com ਤੇ ਲਓ ਜੀ ਫਿਰ ਕਹਿੰਦੇ ਹੁੰਦੇ ਆ ਨਾ ਕਿਤੇ ਦਿਨ ਦੀ ਸ਼ੁਰੂਆਤ ਵਧੀਆ ਹੋਵੇ ਤਾਂ ਸਾਰਾ ਦਿਨ ਹੀ ਬੜਾ ਵਧੀਆ ਲੰਘਦਾ ਪਰ ਆਪਣੇ ਤਾਂ ਸਾਰੇ ਦਿਨ ਹੀ ਵਧੀਆ ਹੁੰਦੇ ਆ ਨਾ ਤੇ ਸਾਡੇ ਬ੍ਰਿਸਬੇਨ ਦੇ ਕਹਿੰਦੇ ਆ ਨਾ ਦਿਨ ਦੀ ਸ਼ੁਰੂਆਤ ਬੜਾ ਹੀ ਪਿਆਰਾ ਜਿਹਾ ਮੌਸਮ ਆ ਬੜੇ ਹੀ ਪਿਆਰੇ ਜਿਹੇ ਮੌਸਮ ਤੋਂ ਸ਼ੁਰੂਆਤ ਹੋਈ ਹੈ ਜੀ ਬੱਦਲਵਾਈ ਬਣੀ ਹੋਈ ਆ ਜਿੱਦਾਂ ਨਾ ਇੰਡੀਆ ਦੇ ਵਿੱਚ ਸਾਉਣ ਦੇ ਮਹੀਨੇ ਦਾ ਮੌਸਮ ਹੁੰਦਾ ਕਿ ਬੱਦਲਵਾਈ ਹੁੰਦੀ ਆ ਤੇ ਫਿਰ ਪਕੌੜੇ ਤੇ ਚਾਹ ਨਾਲ ਹੋਵੇ ਤਾਂ ਕਿਆ ਬਾਤ ਆ ਬਸ ਉਦਾਂ ਦਾ ਮੌਸਮ ਆ ਤੇ ਥੋੜੀ ਥੋੜੀ ਠੰਡ ਵੀ ਆ ਤੇ ਇੰਜੋਏ ਕਰ ਰਹੇ ਹਾਂ ਜੀ ਸ਼ੁੱਕਰਵਾਰ ਦੀ ਸਵੇਰ ਨੂੰ ਤੇ ਲਓ ਜੀ ਫਿਰ ਤੁਸੀਂ ਵੀ ਦੱਸੋ ਕਿ ਤੁਹਾਡੇ ਸ਼ਹਿਰਾਂ ਦਾ ਜਿਹੜਾ ਮੌਸਮ ਆ ਉਹ ਕੀ ਕਹਿੰਦਾ ਤੇ ਕਿੱਦਾਂ ਫਿਰ ਕੰਮ ਕਾਰ ਸ਼ੁਰੂ ਹੋ ਗਿਆ ਹਨਾ ਤੇ ਤਾਂ ਵੀਕਐਂਡ ਆਉਣ ਦੀ ਵੀ ਤਿਆਰੀ ਆ ਕਿਉਂਕਿ ਵੀਕਐਂਡ ਤੇ 2 ਛੁੱਟੀਆਂ ਵੀ ਸੈਟਰਡੇ ਸੰਡੇ ਦੀ ਹੁੰਦੀ ਆ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਵਾ ਤੇ ਲਓ ਫਿਰ ਆਪਾਂ ਜਰੂਰ ਦੱਸਾਂਗੇ ਕਿ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੈ ਪਰ ਫਿਲਹਾਲ ਗਾਣਾ ਸੁਣਦੇ ਆ ਇੱਕ ਪਿਆਰਾ ਜਿਹਾ ਗਾਣਾ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੇ ਮਿਲਦੇ ਇਸ ਗੀਤ ਤੋਂ ਬਾਅਦ ਬਚਪਨ ਤੇ ਕਿਸੇ ਨੂੰ ਭੁੱਲ ਗਿਆ ਹੋਇਆ ਤਾਂ ਜ਼ਰੂਰ ਨਹੀਂ ਤਾਂ ਫਿਰ ਯਾਦ ਤਾਂ ਸਾਰਿਆਂ ਨੇ ਸੁਣਨਾ ਹੀ
ਬਚਪਨ ਮੁੜਾ ਦੇ ਹੋਏ ਚੌਥੀ ਦੇ ਸਕੂਲ ਵਾਲੇ ਯਾਰ ਮਿਲਾ ਦੇ ਹੋਏ ਮੁੜਿਆ ਜੇ ਜਾਂਦਾ ਰੱਬਾ ਬਚਪਨ ਮੁੜਾ ਦੇ ਹੋਏ ਮੁੜਿਆ ਜੇ ਜਾਂਦਾ ਰੱਬਾ ਗਾਵੇ ਫਿਰ ਤੂੰ ਸੁਕਾ ਦੇ ਓਏ ਮੁੜਿਆ ਜੇ ਜਾਂਦਾ ਰੱਬਾ ਬਚਪਨ ਮੁੜਾ ਦੇ ਓਏ ਪਿੰਡ ਵਾਲੇ ਯਾਰ ਮੈਨੂੰ ਫਿਰ ਤੂੰ ਮਿਲਾ ਦੇ ਓਏ ਮੁੜਿਆ ਜੇ ਜਾਂਦਾ ਰੱਬਾ ਬਚਪਨ ਮੁੜਾ ਦੇ ਓਏ ਮੁੜਿਆ ਜੇ ਜਾਂਦਾ ਰੱਬਾ ਸਾਨੂੰ ਲੁੰਡੇ ਸਾਂ ਚੋਰੀ ਨੈਰੀ ਲੁੰਡੇ ਸਾਂ ਚੋਰੀ ਨੈਰੀ ਹਾਂ ਦੁਸ਼ਮਣ ਸੀ ਨਾ ਕੋਈ ਵੈਰੀ ਧੁੱਪੇ ਸਾਂ ਨੰਗੇ ਪੈਰੀ ਦਾਦੇ ਤੋਂ ਖੁੰਡੇ ਖਾਂਦੇ ਲੁੰਡੇ ਸਾਂ ਚੋਰੀ ਨੈਰੀ ਪੱਠਿਆਂ ਦੇ ਰੇੜੇ ਉੱਤੇ ਪੱਠਿਆਂ ਦੇ ਰੇੜੇ ਉੱਤੇ ਓਏ ਝੂਟਾ ਤਾਂ ਦਵਾ ਦੇ ਓਏ ਮੋੜੇ ਆ ਕੇ ਜਾਂਦਾ ਰੱਬਾ ਬਚਪਨ ਮੁੜਾ ਦੇ ਓਏ ਮੋੜੇ ਆ ਕੇ ਜਾਂਦਾ ਰੱਬਾ ਬਚਪਨ ਮੁੜਾ ਦੇ ਓਏ ਮੋੜੇ ਆ ਕੇ ਜਾਂਦਾ ਰੱਬਾ
ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਗੀਤ ਬਚਪਨ ਤੁਸੀਂ ਸੁਣ ਰਹੇ ਸੀ। ਕਹਿੰਦੇ ਹਨ ਕਿ ਮਾਰ ਕੇ ਬੁੱਕਲ ਤੇਰੇ ਯਾਦਾਂ ਦੀ ਸੋ ਜਾਂਦਾ ਹਾਂ ਮੈਂ ਤੈਨੂੰ ਲੱਭਣ ਲਈ ਆਪਣੇ ਅੰਦਰ ਖੋ ਜਾਂਦਾ ਹਾਂ ਮੈਂ। ਸੋ ਬਚਪਨ ਆ ਜੀ ਜਿਹੜਾ ਵਾਕਈ ਸਾਡੇ ਸਾਰਿਆਂ ਦੇ ਅੰਦਰ ਹੀ ਉਸੇ ਤਰ੍ਹਾਂ ਹੈ, ਬਸ ਗੱਲ ਕੀ ਹੈ ਜੀ ਇਸ ਨੂੰ ਮਹਿਸੂਸ ਕਰਨ ਦੀ। ਪਰ ਬਚਪਨ ਆ ਨਾ ਜਿਹੜਾ, ਬਚਪਨ ਦੀਆਂ ਗੱਲਾਂ ਤੇ ਬਚਪਨ ਦੀਆਂ ਖੇਡਾਂ, ਬਚਪਨ ਦੇ ਟਾਈਮ ਦੇ ਵਿੱਚ ਤਾਂ ਸ਼ਾਇਦ ਉਦੋਂ ਬੜੇ ਅਵੇਸਲੇ ਹੁੰਦੇ ਸੀ ਨਾ ਅਸੀਂ, ਉਸ ਟਾਈਮ ਦੇ ਵਿੱਚ ਇੰਨਾ ਸੂਝ ਨੀ ਹੁੰਦੀ ਤੇ ਇਹਨਾਂ ਪਤਾ ਨੀ ਹੁੰਦਾ ਕਿ ਇਹ ਗੱਲਾਂ ਜਦੋਂ ਵੱਡੇ ਹੋ ਜਾਂਦੇ ਉਦੋਂ ਕਿੰਨੀਆਂ ਮਿਸ ਕਰਾਂਗੇ ਤੇ ਕਿੰਨੀਆਂ ਯਾਦ ਆਉਣਗੀਆਂ ਇਹ ਯਾਦਾਂ। ਤਦੇ ਤਾਂ ਉਹ ਗੁਰਦਾਸ ਮਾਨ ਜੀ ਦਾ ਗਾਣਾ ਵੀ ਹੈ ਨਾ ਕਿ ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਸੋ ਵਾਕਈ ਜੀ ਜ਼ਿੰਦਗੀ ਦੀ ਬੜੀ ਹੀ ਪਿਆਰੀ ਤੇ ਬੜੀ ਹੀ ਕੀਮਤੀ ਜੀ ਨਿਸ਼ਾਨੀ ਆ, ਜਿਹੜੀ ਕਿ ਉਸ ਟਾਈਮ ਸਾਂਭੀ ਨੀ ਜਾਂਦੀ, ਸਾਂਭ ਤਾਂ ਕੋਈ ਵੀ ਨੀ ਸਕਦਾ, ਬਸ ਇੱਕ ਯਾਦ ਬਣ ਕੇ ਸਾਡੇ ਮਨਾਂ ਦੇ ਅੰਦਰ ਵਸਦੀ ਆ। ਸੋ ਗਾਣਾ ਤਾਂ ਵਾਕਈ ਬੜਾ ਪਿਆਰਾ ਸੀ ਤੇ ਹੁਣ ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਇਸ ਗਾਣੇ ਦੇ ਵਿੱਚ ਕਿਹੜੀਆਂ ਖੇਡਾਂ ਦਾ ਜ਼ਿਕਰ ਕੀਤਾ ਗਿਆ ਵਾ। ਸੋ ਬਿਲਕੁਲ ਜੀ ਜ਼ਰੂਰ ਦੱਸਿਓ ਕਿ ਰਣਜੀਤ ਬਾਵਾ ਦੇ ਗਾਏ ਹੋਏ ਬਚਪਨ ਗਾਣੇ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਕਿਹੜੇ ਕਿਹੜੇ ਜਿਹੜੇ ਪੁਰਾਤਨ ਸ਼ਬਦ ਆ ਜਿਹਨੂੰ ਕਿ ਸਾਡੇ ਵੱਡੇ ਬਜ਼ੁਰਗ ਹੀ ਜ਼ਿਆਦਾਤਰ ਬੋਲਦੇ ਸੀ, ਕਿਉਂਕਿ ਅੱਜ ਕੱਲ ਦੇ ਜਿਹੜੇ ਪਾੜੇ ਕਹਿੰਦੇ ਹੁੰਦੇ ਨਾ ਪਾੜੇ, ਅੱਜ ਕੱਲ ਦੇ ਪੜ੍ਹੇ ਲਿਖੇ ਪਾੜੇ ਉਹਨਾਂ ਸ਼ਬਦਾਂ ਨੂੰ ਸ਼ਾਇਦ ਬੋਲਣਾ ਅਸੱਭਿਅਕ ਸਮਝਦੇ ਆ ਜਾਂ ਫਿਰ ਆਪਣੇ ਗਵਾਰਪੁਣੇ ਜਾਂ ਪੇਂਡੂ ਪੁਣੇ ਦੀ ਨਿਸ਼ਾਨੀ ਸਮਝਦੇ ਆ। ਸੋ ਰਣਜੀਤ ਬਾਵਾ ਦੀ ਸਾਰੀ ਹੀ ਇਹ ਜਿਹੜੇ ਕੈਸਟ ਆ ਨਾ, ਸਾਰੇ ਹੀ ਗਾਣੇ ਆ ਬੜੇ ਹੀ ਪਿਆਰੇ ਆ ਤੇ ਬੜੇ ਹੀ ਲਾਜਵਾਬ ਆ। ਸੋ ਵਾਕਈ ਜੀ ਸਾਰੇ ਗਾਣੇ ਆ ਜਿਹੜੇ ਸੁਣਨ ਵਾਲੇ ਆ, ਸੋ ਮੈਨੂੰ ਤਾਂ ਬੜੇ ਵਧੀਆ ਲੱਗੇ ਸਾਰੇ ਗਾਣੇ, ਤੁਸੀਂ ਵੀ ਸੁਣਿਓ ਜ਼ਰੂਰ। ਤੇ ਹੁਣ ਅੱਗੇ ਜੀ ਸਾਡੇ ਨਾਲ ਜਗਤਾਰ ਗਿੱਲ ਢੁੱਡੀਕਿਆਂ ਵਾਲੇ ਪਹੁੰਚ ਚੁੱਕੇ ਆ ਜੀ, ਬੜੇ ਸੋਹਣੇ ਹੀ ਪਿਆਰੇ ਜੇ ਵਿਚਾਰ ਦੇ ਨਾਲ। ਕਹਿੰਦੇ ਕਿ ਜ਼ਿੰਦਗੀ ਵਿੱਚ ਮਹੱਤਵਪੂਰਨ ਇਹ ਨਹੀਂ ਕਿ ਕੌਣ ਸਾਡੇ ਤੋਂ ਅੱਗੇ ਹੈ ਤੇ ਕੌਣ ਪਿੱਛੇ, ਦੇਖਣਾ ਇਹ ਜ਼ਰੂਰੀ ਹੈ ਕਿ ਸਾਡੇ ਨਾਲ ਕੌਣ ਖੜਾ ਹੈ। ਜੁੜਨਾ ਵੱਡੀ ਗੱਲ ਨਹੀਂ, ਜੁੜੇ ਰਹਿਣਾ ਵੱਡੀ ਗੱਲ ਹੈ। ਸ਼ੁਭ ਸਵੇਰ ਦੋਸਤੋ ਢੁੱਡੀਕੇ। ਕਿਆ ਬਾਤ ਆ ਜੀ, ਵਾਕਈ ਕਹਿੰਦੇ ਹੁੰਦੇ ਆ ਨਾ ਕਿ ਰਿਸ਼ਤੇ ਬਣਾਉਣੇ ਸੌਖੇ ਆ ਤੇ ਰਿਸ਼ਤੇ ਤੋੜਨੇ ਉਦੋਂ ਵੀ ਸੌਖੇ ਆ, ਪਰ ਸਭ ਤੋਂ ਔਖਾ ਕੰਮ ਕੀ ਆ, ਉਹਨਾਂ ਰਿਸ਼ਤਿਆਂ ਨੂੰ ਨਿਭਾਉਣਾ। ਤੇ ਜਿਹੜਾ ਇਹਨਾਂ ਰਿਸ਼ਤਿਆਂ ਨੂੰ ਨਿਭਾ ਦਿੰਦਾ ਵਾ ਬਸ ਇਨਸਾਨ, ਫਿਰ ਉਹੀ ਇਨਸਾਨ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ, ਤੇ ਲਓ ਫਿਰ ਤੁਹਾਡੇ ਤੁਸੀਂ ਸਾਨੂੰ ਜਿੱਦਾਂ ਕਿ ਮੈਂ ਗਾਣੇ ਵਿੱਚ ਪੁੱਛਿਆ ਕਿ ਕਿਹੜੀਆਂ ਕਿਹੜੀਆਂ ਖੇਡਾਂ ਦਾ ਜ਼ਿਕਰ ਕੀਤਾ ਗਿਆ ਤੇ ਕਿਹੜੇ ਕਿਹੜੇ ਪ੍ਰਾਤਨ ਸ਼ਬਦ ਆ ਜਿਹੜੇ ਇਸ ਗਾਣੇ ਦੇ ਵਿੱਚ ਰਣਜੀਤ ਬਾਵਾ ਨੇ ਬੋਲੇ ਆ। ਸੋ ਬਿਲਕੁਲ ਜੀ ਦੱਸਿਓ ਜ਼ਰੂਰ, ਨੰਬਰ ਆ ਸਾਡਾ +917508014489 ਤੇ ਜਾਂ ਫਿਰ ਈਮੇਲ ਰਿਕੁਐਸਟ ਐਟ harmaradio.com ਤੇ। ਤੇ ਹੁਣ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਇੰਟਰਵਿਊ ਵੀ ਜਿਹੜੀ ਕਿ ਰਿਕਾਰਡਡ ਹੈ ਅਸੀਂ ਪਲੇ ਕਰਾਂਗੇ ਤੇ ਬੁਝਾਰਤ ਵੀ ਜ਼ਰੂਰ ਪੁੱਛਾਂਗੇ। ਪਰ ਫਿਲਹਾਲ ਪਹਿਲਾਂ ਚੱਲਦੇ ਹਾਂ ਜੀ ਖਬਰਾਂ ਵੱਲ। ਖਬਰਾਂ ਵੱਲ ਮਾਰਦੇ ਹਾਂ ਝਾਤ, ਤੇ ਝਾਤ ਮਾਰਨ ਲਈ ਸਾਨੂੰ ਜੀ ਸੱਦਾ ਦੇਣਾ ਪੈਣਾ, ਨਿਯੋਤਾ ਦੇਣਾ ਪੈਣਾ ਸਾਡੇ ਗੁਆਂਢੀ ਦੇਸ਼ ਵਾਲਿਆਂ ਨੂੰ, ਸਾਡੇ ਗੁਆਂਢੀ ਜਿਹੜੇ ਸ਼ਹਿਰ ਆ ਐਡੀਲੇਡ ਵਾਲੇ ਤੇ। ਲਓ ਜੀ ਫਿਰ ਕਰਦੇ ਹਾਂ ਗੱਲ ਮਿੰਟੂ ਬਰਾੜ ਜੀ ਨਾਲ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ। ਸੋ ਸਾਰਿਆਂ ਤੋਂ ਪਹਿਲਾਂ ਕਰਦੇ ਆ ਸਵਾਗਤ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਵੇਗਾ।
ਜੀ ਬਿਲਕੁਲ, ਦਿਨ ਦੀ ਸ਼ੁਰੂਆਤ ਤਾਂ ਬੜੀ ਵਧੀਆ ਹੋਈ ਹੈ ਤੇ ਤੁਸੀਂ ਦੱਸੋ ਜੀ ਤੁਹਾਡੇ ਐਡੀਲੇਡ ਦਾ ਮੌਸਮ ਕੀ ਕਹਿੰਦਾ?
ਮੌਸਮ ਐਡੀਲੇਡ ਦਾ ਅੱਜ ਕਾਫੀ ਦਿਨਾਂ ਬਾਅਦ ਜਿਹੜੀ ਬੱਦਲਬਾਈ ਦੂਰ ਹੋਈ ਆ ਤੇ ਅੱਜ ਲੱਗਦਾ ਵੀ ਧੁੱਪ ਨਿਕਲਣੀ ਆ। ਫਿਲਹਾਲ ਥੋੜੀ ਥੋੜੀ ਧੁੱਪ ਨਿਕਲ ਚੁੱਕੀ ਆ, ਅਸਮਾਨ ਸਾਫ ਆ। ਸੋ ਦਿਨ ਲੱਗਦਾ ਜੀ ਅੱਜ ਸਾਫ ਰਹਿਣ ਦੀ ਜਿਹੜੀ ਪੂਰੀ ਸੰਭਾਵਨਾ ਅੱਜ। ਤੇ ਜਿਹੜਾ ਟੈਂਪਰੇਚਰ ਦੀ ਗੱਲ ਕਰੀਏ ਤਾਂ 8 ਤੋਂ 19 ਡਿਗਰੀ ਟੈਂਪਰੇਚਰ ਅੱਜ ਰਹਿਣਾ ਤੇ ਸਨੀ ਡੇ ਜਿਹੜੀ ਭਵਿੱਖਬਾਣੀ ਹੋ ਰਹੀ ਆ
ਜੀ। ਸੋ ਬਹੁਤ ਵਧੀਆ ਮੌਸਮ ਆ ਜੀ ਤੁਹਾਡੇ ਵੀ ਤੇ ਤੁਸੀਂ ਵੀ ਸਾਰੇ ਮਾਨੋ ਜੀ। ਫਿਰ ਵੀਕਐਂਡ ਦਾ ਨਾਮ ਤੇ ਬਰਾੜ ਸਾਹਿਬ, ਜਿੱਦਾਂ ਕਿ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ ਕਿ ਆਪਾਂ ਪਹਿਲਾਂ ਕੋਈ ਪੋਜ਼ਿਟਿਵ ਖਬਰ ਕਰਨੀ ਹੈ, ਸੋ ਪੋਜ਼ਿਟਿਵ ਖਬਰ ਬਾਰੇ ਗੱਲ ਕਰੀਏ ਤਾਂ ਲੋਕਾਂ ਦੀ ਅਵੇਅਰਨੈਸ ਤੋਂ ਕਰਦੇ ਕਿ ਇੰਡੀਆ ਦੇ ਵਿੱਚ ਜਿਹੜੇ ਲੋਕ ਆ, ਚਾਹੇ ਆਪਾਂ ਇਹਨੂੰ ਸੋਸ਼ਲ ਮੀਡੀਆ ਦੇ ਥਰੂ ਕਹਿ ਲਈਏ ਤੇ ਚਾਹੇ ਕਹਿ ਲਈਏ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਕਾਫੀ ਹੋ ਗਈ ਆ, ਜੋ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਾਫੀ ਜ਼ਿਆਦਾ ਧਰਨੇ ਵੀ ਦਿੱਤੇ ਜਾ ਰਹੇ ਆ ਤੇ ਕਾਫੀ ਮਤਲਬ ਕਿ ਲੋਕ ਅਵੇਅਰ ਹੋਏ ਆ, ਤੇ ਜਿਸ ਦੇ ਕਾਰਨ ਜਿਹੜੀ ਚੱਡਾ ਮਿੱਲ ਆ ਉਹਨੂੰ 5 ਕਰੋੜ ਦਾ ਜੁਰਮਾਨਾ ਵੀ ਹੋਇਆ ਤੇ ਉਸਦੇ ਖਿਲਾਫ਼ ਫੌਜਦਾਰੀ ਮੁਕੱਦਮਾ ਵੀ ਕਹਿੰਦੇ ਦਰਜ ਹੋਵੇਗਾ। ਸੋ ਕੀ ਕਹੋਗੇ ਜੀ ਇਸ ਦੇ ਬਾਰੇ?
ਬਿਲਕੁਲ ਜੀ, ਦੇਖੋ ਪਿਛਲੇ 5-4 ਦਿਨਾਂ ਤੋਂ ਜਿਹੜਾ ਮਸਲਾ ਭਖਿਆ ਹੋਇਆ ਤੇ ਮਸਲਾ ਜਿਹੜਾ ਹਾਈ ਪ੍ਰੋਫਾਈਲ ਕੇਸ ਬਣ ਹੋਣ ਕਾਰਨ ਜਿਹੜਾ ਮੀਡੀਆ ਦਾ ਵੀ ਜਿਹੜਾ ਇਹਦੇ ਚ ਜ਼ਿਆਦਾ ਇੰਟਰਸਟ ਆ, ਆਮ ਲੋਕਾਂ ਦਾ ਵੀ ਜ਼ਿਆਦਾ ਇੰਟਰਸਟ ਆ, ਕਿਉਂਕਿ ਜਿਹੜੇ ਮਿੱਲ ਮਾਲਕ ਆ ਉਹਨਾਂ ਦੀਆਂ ਤਾਰਾਂ ਲੀਡਰਾਂ ਨਾਲ ਜੁੜਦੀਆਂ ਕਿਤੇ ਨਾ ਕਿਤੇ। ਸੋ ਦੂਜੇ ਪਾਸੇ ਜਿਹੜਾ ਇੱਕ ਪ੍ਰਦੂਸ਼ਣ ਬੋਰਡ ਆ ਉਹ ਵੀ ਕਾਹਨ ਸਿੰਘ ਪੰਨੂ ਹੋਰਾਂ ਦੇ ਜਿਹੜੇ ਰਹਿਨੁਮਾਈ ਹੇਠ ਕਾਫੀ ਐਕਸ਼ਨ ਚ ਆ ਤੇ ਮੀਡੀਆ ਨੇ ਵੀ ਜਿਹੜਾ ਬਹੁਤ ਵੱਡੇ ਵੱਡੇ ਅਨਾਊਂਸਮੈਂਟਸ ਕੀਤੀਆਂ, ਮੀਡੀਆ ਵੀ ਕਾਫੀ ਐਕਸ਼ਨ ਚ ਆ। ਸੋ ਮੈਨੂੰ ਲੱਗਦਾ ਕੁੱਲ ਮਿਲਾ ਕੇ ਜਿਹੜਾ ਇਸ ਵਾਰ ਇਹ ਇੱਕ ਐਗਜ਼ਾਮਪਲ ਸੈੱਟ ਹੋਊਗੀ ਵੀ ਚਾਹੇ ਕੋਈ ਸਿਆਸਤਦਾਨ ਆ, ਚਾਹੇ ਕੋਈ ਵੀ ਵੱਡਾ ਬੰਦਾ, ਚਾਹੇ ਕਿਸੇ ਦਾ ਵੀ ਕੋਈ ਗਲਤ ਕੰਮ ਕੋਈ ਕਰਦਾ ਤਾਂ ਉਹਨੂੰ ਭੁਗਤਣਾ ਪਊਗਾ। ਹੁਣ ਅੱਜ ਜਿਹੜੀ ਕੱਲ ਜਿਹੜੀ ਗੱਲਬਾਤ ਹੋਈ ਆ, ਪੱਖ ਵੀ ਸੁਣਿਆ ਗਿਆ ਜਿਹੜੀ ਇੰਡਸਟਰੀ ਵਾਲਿਆਂ ਦਾ, ਤਾਂ ਉਹਨਾਂ ਨੇ ਕਿਹਾ ਜੀ ਵੀ ਜਿਹੜਾ ਉਹ ਸ਼ੀਰਾ ਸੀ ਨਾ ਕਿ ਜ਼ਹਿਰ, ਪਹਿਲੀ ਗੱਲ ਤਾਂ ਇਸ ਗੱਲ ਨੂੰ ਸੋਧਿਆ ਜਾਵੇ ਕਿਉਂਕਿ ਜਿਹੜਾ ਪ੍ਰਦੂਸ਼ਣ ਦੀ ਜਿਹੜੀ ਗੱਲ ਆਉਂਦੀ ਆ, ਸ਼ੀਰੇ ਦੇ ਮਾਮਲੇ ਚ ਗੱਲ ਆਉਂਦੀ ਆ, ਤਾਂ ਸ਼ੀਰਾ ਜ਼ਹਿਰ ਨਹੀਂ ਹੁੰਦਾ ਤੇ ਨਾਲੇ ਦਰਿਆਵਾਂ ਦੇ ਵਿੱਚ ਪਾਣੀਆਂ ਦੇ ਵਿੱਚ ਜੇ ਉਹਨੂੰ ਇੰਨੇ ਪਾਣੀ ਦੇ ਵਿੱਚ ਜਾਊਗਾ ਤਾਂ ਉਹਦੀ ਜਿਹੜੀ ਮਿਕਦਾਰ ਪਰਸੈਂਟੇਜ ਦੇ ਹਿਸਾਬ ਨਾਲ ਵੀ ਉਹ ਜ਼ਹਿਰ ਨਹੀਂ ਕਹਿ ਸਕਦੇ ਉਹਨੂੰ। ਪਰ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ, ਭਾਵੇਂ ਪ੍ਰਬੰਧਕਾਂ ਨੇ ਇਸ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਤਾਂ ਇੱਕ ਆਰਗੈਨਿਕ ਪਦਾਰਥ ਆ, ਉਹਦੇ ਨਾਲ ਨਹੀਂ ਜ਼ਹਿਰ ਫੈਲ ਸਕਦਾ, ਹੋਰ ਕਾਰਨ ਆ। ਪਰ ਮੇਰਾ ਮੰਨਣਾ ਹੈ ਵੀ ਉਹ ਜੇ ਉਹਦਾ ਇੱਕੋ ਥਾਂ ਤੇ ਬਾਹਲੀ ਮਿਕਦਾਰ ਚ ਪੈਣਾ ਤੇ ਉਹਨੂੰ ਉਸੇ ਥਾਂ ਚ ਉਹ ਪਾਣੀ ਦੇ ਵਿੱਚ ਘੁਲਿਆ ਤਾਂ ਹੈ ਕੋਈ ਨੀ, ਉਹਨਾਂ ਕੁ ਥਾਂ ਹੀ ਪਾਣੀ ਦੇ ਵਿੱਚ ਉਹ ਅੱਗੇ ਵੱਧਦਾ ਗਿਆ ਤੇ ਨਿਕਲ ਗਿਆ ਗਾਂਹ ਤੱਕ। ਸੋ ਇਹ ਉਹ ਏਰੀਆ ਜਦੋਂ ਬਹੁਤਾਤ ਹੁੰਦੀ ਹੈ, ਕਈ ਵਾਰੀ ਜ਼ਿਆਦਾ ਮਿੱਠਾ ਵੀ ਪਾ ਦਿਓ ਤਾਂ ਉਹ ਕੌੜਾ ਲੱਗਣ ਲੱਗ ਜਾਂਦਾ ਬੰਦੇ ਨੂੰ। ਸੋ ਉਹ ਜਿਹੜੀ ਭਾਵਨਾ ਮੈਂ ਉੱਥੇ ਵਰਤੀ ਗਈ ਹੈ ਜਿਹਦੇ ਨਾਲ ਕਿ ਆਕਸੀਜਨ ਦੀ ਕਮੀ ਹੋਈ ਵਿੱਚ ਤੇ ਜਾਨਵਰ ਮਰੇ। ਪਰ ਮੂਲ ਤਾਂ ਗੱਲ ਇਹ ਹੈ ਜੀ ਵੀ ਜਦੋਂ ਇਹ ਤਾਰ ਹਿੱਲੀ ਆ, ਇਸ ਨੂੰ ਹੁਣ ਗਾਂਹ ਤੱਕ ਹਿੱਲਦੇ ਰਹਿਣਾ ਚਾਹੀਦਾ, ਕਿਉਂਕਿ ਜਿਹੜਾ ਨਦੀਆਂ ਦਾ ਪਾਣੀ ਦਾ ਜਿਹੜੇ ਪ੍ਰਦੂਸ਼ਣ ਦੀ ਗੱਲ ਆਉਂਦੀ ਆ, ਉਹ ਕੱਲਾ ਇਹ ਫੈਕਟਰੀਆਂ ਨਹੀਂ ਕਰਦੀਆਂ, ਬੀਬੀਆਂ ਉੱਤੇ ਕੱਪੜੇ ਧੋਣ ਵਾਲੇ ਵੀ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦਿਖਾ ਦੂੰਗਾ, ਹਰ ਖਾਲੇ ਖੱਬਿਆਂ ਚ ਬੇੜਾ ਵਾਟਰ ਬਕਸਾਂ ਚ ਪਾਣੀ ਜਾਂਦਾ, ਉਹਦੇ ਉੱਤੇ ਬਹਿ ਕੇ ਸਾਬਣ ਵਾਲਾ ਪਾਣੀ ਡੋਲ ਡੋਲ ਕੇ ਕੱਪੜੇ ਧੋਂਦੀਆਂ, ਉਹਨਾਂ ਨੂੰ ਕੋਈ ਅਵੇਅਰਨੈਸ ਨਹੀਂ। ਜੇ ਉਹਨਾਂ ਨੂੰ ਕੋਈ ਪਿੰਡ ਦਾ ਨੌਜਵਾਨ ਜਾਂ ਕੋਈ ਜਾਗਰੂਕ ਬੰਦਾ ਰੋਕਦਾ ਤਾਂ ਉਹਦੀ ਬੈਰੀ ਬਣ ਜਾਂਦੀਆਂ, ਉਹਨੂੰ ਪੁੱਠੀਆਂ ਸਿੱਧੀਆਂ ਗਾਲਾਂ ਦਿੰਦੀਆਂ, ਫਿਰ ਉਹਨੂੰ ਪਿੰਡ ਦੇ ਵਿੱਚ ਇੱਕ ਦੁਸ਼ਮਣੀ ਦੇ ਤੌਰ ਤੇ ਲੈ ਜਾਂਦਾ ਵੀ ਸਾਡੀ ਭਾਈ ਬੁੜੀ ਨੂੰ ਉਹਨਾਂ ਨੇ ਕੱਪੜੇ ਤੋਂ ਹਟਾਤਾ। ਪਰ ਕੋਈ ਬੰਦਾ ਇਸ ਚੀਜ਼ ਨੂੰ ਪੋਜ਼ਿਟਿਵਲੀ ਨਹੀਂ ਲੈਂਦਾ, ਸਾਰਾ ਪਿੰਡ ਰਲ ਕੇ ਉਸਦੇ ਘਰੇ ਜਾਵੇ ਤੇ ਉਹਨੂੰ ਕਹੇ ਵੀ ਨਹੀਂ ਭਾਈ ਇਹ ਬੀਬੀ ਇਹ ਤਾਂ ਸਾਰਿਆਂ ਲਈ ਤੂੰ ਜ਼ਹਿਰ ਪਾ ਰਹੀ ਸੀਗੀ, ਇਸ ਲਈ ਤੈਨੂੰ ਸਮਝਾਉਣੇ ਆ ਤੂੰ ਪਾਣੀ ਜੇ ਕੱਪੜੇ ਧੋ ਸਕਦੀ ਆ ਤਾਂ ਇੱਦਾਂ ਧੋ ਸਕਦੀ ਆ। ਜਾਂ ਮੇਰਾ ਮੰਨਣਾ ਵੀ ਇਹਨਾਂ ਲੋਕਾਂ ਲਈ ਫਿਰ ਜਿਵੇਂ ਧੋਬੀ ਘਾਟ ਬਣਦੀ ਹੁੰਦੀ ਹੈ, ਜਿਹੜੇ ਲੋਕ ਐਂ ਆ ਕੇ ਧੋਂਦੇ ਆ, ਉਹ ਪਿੰਡ ਰਲ ਕੇ ਭਾਈ ਉੱਥੇ ਇੱਕ ਬਾਹਰਲੇ ਪਾਸੇ ਬਣਾ ਦੇ ਵੀ ਭਾਈ ਜੇ ਤੁਸੀਂ ਬਣਾਉਣਾ ਪਹਿਲਾਂ ਪਾਣੀ ਦੀ ਖੇਲ ਬਣਾ ਦੇ, ਉਹ ਭਰੀ ਆ ਤੇ ਉਸ ਦੇ ਵਿੱਚੋਂ ਤੁਸੀਂ ਪਾਣੀ ਲੈ ਕੇ ਇਧਰਲੇ ਪਾਸੇ ਸਾਬਣ ਨੂੰ ਪਾਣੀ ਦੇ ਡੋਲਣਾ। ਤੇ ਜੇ ਕੋਈ ਨਹੀਂ ਮੰਨਦਾ ਤਾਂ ਇੱਦਾਂ ਵੀ ਤਾਂ ਉਹਦੇ ਤੇ ਸਾਰਾ 1500 ਦਾ ਸੀਮੈਂਟ ਲਾ ਕੇ ਤੇ ਉਹਦਾ ਹੱਲ ਕੀਤਾ ਜਾ ਸਕਦਾ। ਪਰ ਰੌਲਾ ਤਾਂ ਇਹ ਹੈ ਵੀ ਖਬਰਾਂ ਚ ਰਹਿਣ ਲਈ, ਖਬਰਾਂ ਬਣਾਉਣ ਲਈ ਤਾਂ ਸਾਰਾ ਕੁਛ ਹੁੰਦਾ, ਪਰ ਜ਼ਮੀਨੀ ਪੱਧਰ ਦੇ ਉੱਤੇ ਕੋਈ ਕੁਛ ਨਹੀਂ ਕਰਨਾ ਚਾਹੁੰਦਾ। ਅੱਜ ਜਾਗਰਣ ਅਖਬਾਰ ਨੇ ਇੱਕ ਕਾਫੀ ਵੱਡੀ ਮੁਹਿੰਮ ਵਿੱਢੀ ਆ, ਉਹ ਮੁਹਿੰਮ ਦੀ ਜ਼ਿਕਰ ਕਰਨਾ ਬਣਦਾ ਇਸ ਮਾਮਲੇ ਚ। ਉਹਨਾਂ ਨੇ ਆਪਣੇ ਸਾਰੇ ਜਿਹੜੇ ਰਿਪੋਰਟਰਸ ਆ ਤੇ ਫੋਟੋਗ੍ਰਾਫਰ ਆ ਉਹਨਾਂ ਨੂੰ ਉਹਨਾਂ ਨੇ ਡਿਊਟੀ ਲਾਈ, ਉਹਨਾਂ ਨੂੰ ਹੁਕਮ ਦਿੱਤਾ ਵੀ ਜਿੱਥੇ ਜਿੱਥੇ ਵੀ ਨਦੀਆਂ ਨਾਲਿਆਂ ਦੇ ਨੇੜੇ ਇੰਡਸਟਰੀ ਆ ਜਾਂ ਕੋਈ ਪਿੰਡ ਆ ਜਾਂ ਜੋ ਵੀ ਚੀਜ਼ ਤੁਸੀਂ ਦੇਖਦੇ ਹੋ ਵੀ ਉਹ ਪਾਣੀ ਨਦੀ ਚ ਨਹੀਂ ਜਾਣਾ ਚਾਹੀਦਾ, ਤਾਂ ਉਹਨਾਂ ਨੇ ਉਹ ਬੇਨਤੀ ਕੀਤੀ ਹੈ ਵੀ ਉਹਦੀਆਂ ਲਾਈਵ ਵੀਡੀਓ ਤੇ ਫੋਟੋਆਂ ਸਾਡੇ ਤੱਕ ਪਹੁੰਚਾਈਆਂ ਜਾਣ ਤਾਂ ਕਿ ਅਸੀਂ ਸਰਕਾਰ ਤੱਕ ਉਹ ਮਸਲੇ ਨੂੰ ਲੈ ਕੇ ਜਾ ਸਕੀਏ, ਤਾਂ ਕਿ ਸਰਕਾਰਾਂ ਇਹਨੂੰ ਕੰਟਰੋਲ ਕਰਨ ਵਾਸਤੇ ਉਹਨਾਂ ਤੇ ਅਸੀਂ ਸਰਕਾਰਾਂ ਦੇ ਪ੍ਰੈਸ਼ਰ ਪਾਈਏ ਤੇ ਸਰਕਾਰਾਂ ਉਹਨੂੰ ਕੰਟਰੋਲ ਕਰਨ। ਸੋ ਇਹੀ ਤਾਂ ਅਸੀਂ ਰੋਜ਼ ਕਹਿੰਦੇ ਹਾਂ ਵੀ ਇੱਕ ਅਖਬਾਰ ਇਹ ਉਪਰਾਲਾ ਕਰ ਰਿਹਾ ਤੇ ਕਿਉਂ ਨਾ ਅਸੀਂ ਸਿਟੀ ਜਰਨਲਿਜ਼ਮ ਦੇ ਜ਼ਰੀਏ ਅਸੀਂ ਪਿੰਡ ਪਿੰਡ ਦੇ ਵਿੱਚ ਇਹ ਉਪਰਾਲਾ ਕਰੀਏ। ਅੱਜ ਦੇਖੋ ਤੁਸੀਂ ਹਰ ਦੂਜੀ ਵੀਡੀਓ ਦੇ ਵਿੱਚ ਦੇਖਦੇ ਹੋ ਵੀ ਕਈ ਵਾਰੀ ਵੱਡੇ ਵੱਡੇ ਹਾਦਸੇ ਵਾਪਰੇ ਹੁੰਦੇ ਆ ਤੇ ਵਿੱਚ ਉਹਨਾਂ ਚ ਕੋਈ ਬੰਦੇ ਰੌਲੇ ਐ ਪਾ ਰਹੇ ਹੁੰਦੇ ਵੀ ਵੀਡੀਓ ਬਣਾਓ ਵੀਡੀਓ ਬਣਾਓ, ਲੋਕਾਂ ਨੂੰ ਮਜ਼ਾਕ ਦਾ ਪਾਤਰ ਵੀ ਬਣਦੇ ਆ ਬਣਾਉਂਦੇ ਆ ਵੀ ਇੱਕ ਬੰਦਾ ਮਰ ਰਿਹਾ ਇੱਕ ਬੰਦਾ ਡੁੱਬ ਰਿਹਾ ਤੇ ਕੋਈ ਬੰਦਾ ਰੌਲਾ ਪਾ ਰਿਹਾ ਵੀਡੀਓ ਬਣਾਓ ਦਾ। ਪਰ ਮੇਰਾ ਮੰਨਣਾ ਇੱਥੇ ਵੀ ਜੇ ਹੁਣ ਕੱਲ ਦੀ ਗੱਲ ਹੈ, ਇੱਕ ਗ੍ਰੰਥੀ ਦੇ ਗੋਲੀ ਮਾਰੀ ਕਿਸੇ ਠੇਕੇ ਦੇ ਕਰਿੰਦਿਆਂ ਨੇ ਗੋਲੀ ਮਾਰੀ, ਸਾਰਾ ਪਿੰਡ ਸੜਕਾਂ ਤੇ ਆ ਗਿਆ ਤੇ ਉਹ ਬੰਦਾ ਉਹਦੇ ਗੋਲੀ ਵੱਜਣ ਕਰਕੇ ਉਹ ਸੜਕ ਤੇ ਪਿਆ ਤੇ ਉੱਥੇ ਬਹੁਤ ਜ਼ਿਆਦਾ ਉੱਚੀ ਉੱਚੀ ਰੌਲਾ ਪਾਇਆ ਜਾ ਰਿਹਾ, ਲੋਕ ਪਾ ਰਹੇ, ਉਹ ਵੀਡੀਓ ਬਣਾਓ, ਸਾਰੇ ਕਸ ਦੀ ਵੀਡੀਓ ਬਣਾਓ। ਦੇਖੋ ਵੀਡੀਓ ਬਣਾਉਣੀ ਕੋਈ ਮਾੜੀ ਗੱਲ ਨੀ, ਸਬੂਤ ਇਕੱਠੇ ਕਰਨੇ ਕੋਈ ਮਾੜੀ ਗੱਲ ਨੀ, ਜਿਹੜੀ ਅਸਲੀਅਤ ਨੂੰ ਕੈਪਚਰ ਕਰਨਾ ਕੋਈ ਮਾੜੀ ਗੱਲ ਨੀ, ਪਰ ਸਾਰੇ ਬੰਦੇ ਜੋ ਵੀਡੀਓ ਨੂੰ ਅਟੈਨਸ਼ਨ ਦੇਣ ਲੱਗ ਗਏ ਤਾਂ ਉਹ ਬੰਦਾ ਨੀ ਬਚਣਾ। ਉਹ ਬੰਦੇ ਨੂੰ ਪਹਿਲਾਂ ਜਿਹੜੀ ਪ੍ਰਾਇਓਰਿਟੀ ਉਹ ਬੰਦਾ ਬਚਾਉਣ ਦੀ ਆ। ਇਹ ਗੱਲਾਂ ਕਹਿਣ ਦੀ ਲੋੜ ਨੀ ਪੈਣੀ ਚਾਹੀਦੀ। ਬਹੁਤ ਸਾਰੇ ਲੋਕ ਅੱਜ ਕੱਲ ਇਸ ਢੰਗ ਦੇ ਹੁੰਦੇ ਆ ਵੀ ਉੱਥੇ ਜਦੋਂ ਕਿਸੇ ਵੀ ਸਾਈਟ ਤੇ ਜਾਈਏ, ਮੈਂ ਬਹੁਤ ਸਿਰ ਸਹਾਰਾ ਕਲੱਬ ਨਾਲ ਕੰਮ ਕੀਤਾ ਤੇ ਮੈਨੂੰ ਪਤਾ ਵੀ ਜਦੋਂ ਸਹਾਰਾ ਦੇ ਐਕਸੀਡੈਂਟ ਤੇ ਭੱਜਣ ਜਾਂਦੇ ਆ ਚੱਕਣ ਜਾਂਦੇ ਆ ਤਾਂ ਹਰੇਕ ਬੰਦੇ ਦੀ ਜ਼ਰੂਰਤ ਨੀ ਪੈਂਦੀ ਹੁੰਦੀ ਉਹ ਜੇ ਟਾਈਮ ਬਾਡੀ ਨੂੰ ਹੱਥ ਲਾਉਣ ਦੀ। ਬਾਡੀ ਦੀ ਕੰਡੀਸ਼ਨ ਕਈ ਵਾਰੀ ਜ਼ਿਆਦਾ ਐਕਸੀਡੈਂਟ ਚ ਖਸਤਾ ਹੋਈ ਹੁੰਦੀ ਹੈ, ਕਈ ਵਾਰੀ ਡੈਥ ਵੀ ਹੋ ਜਾਂਦੀ ਆ, ਹਰੇਕ ਬੰਦਾ ਉਹਦੇ ਹੱਥ ਨੀ ਲਾਉਂਦਾ ਹੁੰਦਾ, ਉਹ ਹੱਥ ਲਾਉਣ ਵਾਲੇ ਜਾਂ ਉਹਨੂੰ ਚੱਕਣ ਵਾਲੇ ਪੰਜ ਚਾਰ ਹੀ ਹੁੰਦੇ ਆ, ਬਾਕੀ ਜਿਹੜੇ ਲੋਕ ਹੁੰਦੇ ਆ ਬਾਕੀ ਲੋਕ ਤਾਂ ਉਦੋਂ ਮੌਕੇ ਦੇ ਰੌਲਾ ਹੀ ਪਾਉਂਦੇ ਹੁੰਦੇ ਆ, ਤਮਾਸ਼ਾ ਹੀ ਦੇਖਦੇ ਹੁੰਦੇ ਆ ਵੀ ਇੱਧਰ ਕਰ ਲਾ ਉਧਰ ਕਰ ਲਾ ਗੱਡੀ ਅੱਗੇ ਕਰ ਲੋ ਪਿੱਛੇ ਕਰ। ਪਰ ਮੇਰਾ ਮੰਨਣਾ ਇਹ ਆ ਵੀ ਜੇ ਉਸ ਟਾਈਮ ਸਾਨੂੰ ਕੋਸ਼ਿਸ਼ ਇਹ ਚਾਹੀਦੀ ਆ ਵੀ ਜੇ ਮੈਨੂੰ ਪਤਾ ਵੀ ਮੈਂ ਹੱਥ ਨਹੀਂ ਲਾ ਸਕਦਾ ਤਾਂ ਮੈਂ ਪੁਲਿਸ ਨੂੰ ਫੋਨ ਕਰ ਸਕਦਾ, ਮੈਂ ਐਂਬੂਲੈਂਸ ਨੂੰ ਕਾਲ ਕਰ ਸਕਦਾ, ਮੇਰੇ ਕੋਲੇ ਜੇ ਕੋਈ ਬੀਬੀਆਂ ਖੜੀਆਂ ਬੀਬੀਆਂ ਨੂੰ ਪਤਾ ਵੀ ਉਹ ਨਹੀਂ ਕੁਛ ਕਰ ਸਕਦੀਆਂ ਇਸ ਚੀਜ਼ ਚ ਚੀਕ ਝਗੜਾ ਪਾਉਂਦੀਆਂ ਤੇ ਉਹ ਵੀਡੀਓ ਬਣਾ ਸਕਦੀਆਂ ਵੀ ਜਿਹੜੇ ਬੰਦੇ ਬਚਾ ਸਕਦੇ ਆ ਜੇ ਨਦੀ ਚ ਕੋਈ ਡੁੱਬ ਰਿਹਾ ਤੇ ਉਹਨੂੰ ਜੇ ਕੋਈ ਬਚਾਉਣ ਵਾਲਾ ਜਿਹੀ ਵੀਡੀਓ ਬਣਾਉਣ ਲੱਗ ਜੂ ਤਾਂ ਗਲਤ ਆ, ਜੇ ਬਚਾਉਣ ਵਾਲੇ ਜਾਣ ਤੇ ਜੇ ਕੋਈ ਵੀਡੀਓ ਬਣਾਉਣ ਵਾਲਾ ਵੀਡੀਓ ਵੀ ਬਣਾ ਲੇ ਤਾਂ ਕੋਈ ਬੁਰੀ ਗੱਲ ਨਹੀਂ ਹੈਗੀ। ਤੇ ਇਹ ਇਸ ਕਰਕੇ ਜਿਹੜਾ ਮੇਰਾ ਮੰਨਣਾ ਹੈ ਵੀ ਸਿਟੀ ਜਰਨਲਿਜ਼ਮ ਦੀ ਅਸੀਂ ਅਕਸਰ ਗੱਲ ਕਰਦੇ ਹਾਂ, ਜੇ ਸਿਟੀ ਜਰਨਲਿਜ਼ਮ ਸ਼ੁਰੂ ਹੋ ਜੇ ਨਾ ਜਿੱਥੇ ਵੀ ਕੋਈ ਊਨਤਾਈ ਦੇਂਦਾ ਕੋਈ ਬੰਦਾ ਤੇ ਉਹ ਊਨਤਾਈ ਲੋਕਾਂ ਦੇ ਸਾਹਮਣੇ ਲਿਆ ਦੇ ਤਾਂ ਉਹਦਾ ਹੱਲ ਫੇਰ ਹੀ ਨਿਕਲੂਗਾ। ਬਹੁਤ ਸਾਰੇ ਲੋਕ ਕੀ ਕਰਦੇ ਆ, ਕੱਲੀ ਜਿਹੜੀ ਊਨਤਾਈ ਲੈ ਆਉਂਦੇ ਆ ਸਾਹਮਣੇ, ਮੈਂ ਬਹੁਤ ਸਾਰੇ ਪੱਤਰਕਾਰਾਂ ਨੂੰ ਜਾਣਦਾ ਵੀ ਉਹਨਾਂ ਨੇ ਕੈਮਰਾ ਫੜਿਆ, ਉਹ ਤੁਹਾਡੀ ਕੋਈ ਊਨਤਾਈ ਫੜ ਲਈ ਉਹਨਾਂ ਨੇ, ਊਨਤਾਈ ਫੜ ਕੇ ਤੁਹਾਨੂੰ ਹੀ ਭੇਜਤੀ ਤੇ ਕਿਹਾ ਜੀ ਲਓ ਜੀ ਤੁਹਾਡੀ ਆਹ ਚੀਜ਼ ਮੇਰੇ ਕੋਲੇ ਆ, ਹੁਣ ਦੱਸੋ ਆਪਾਂ ਕੀ ਹਿਸਾਬ ਕਿਤਾਬ ਕਰਨਾ। ਸੋ ਉਹ ਜਿਹਨੂੰ ਅਸੀਂ ਯੈਲੋ ਜਰਨਲਿਜ਼ਮ ਕਹਿੰਦੇ ਆ ਜਾਂ ਕੁਛ ਵੀ, ਉਹ ਸਿਟੀ ਜਰਨਲਿਜ਼ਮ ਦੀ ਤਾਂ ਯੈਲੋ ਜਰਨਲਿਜ਼ਮ ਤਾਂ ਹੋ ਗਿਆ, ਪਰ ਜਦੋਂ ਇੱਕ ਪਰਸਨਲ ਪੱਧਰ ਦੇ ਉੱਤੇ ਜੇ ਕੋਈ ਜਾਗਰੂਕ ਲੋਕ ਇਹ ਜਿਹੀਆਂ ਗੱਲਾਂ ਕਰਦੇ ਆ ਤਾਂ ਸ਼ਾਇਦ ਵਿਕਣ ਵੀ ਨਾ ਤੇ ਵਿਕਦੇ ਵੀ ਨਹੀਂ ਹੈਗੇ। ਸੋ ਲੋੜ ਆ ਇਸ ਟਾਈਮ ਜੇ ਨਦੀਆਂ ਦਾ ਪ੍ਰਦੂਸ਼ਣ ਹੀ ਸਹੀ ਕਰਨਾ ਨਾ ਤਾਂ ਸਾਨੂੰ ਇਹ ਜਿਹੀਆਂ ਇੰਡਸਟਰੀਆਂ ਦੇ ਆਈਡੈਂਟੀਫਾਈ ਕਰਨੀਆਂ ਪੈਣੀਆਂ, ਉਹਨਾਂ ਨੂੰ ਫਿਰ ਅਸੀਂ ਜਿਹੜੀਆਂ ਨੋਟਿਸ ਹੋਣ। ਜਦੋਂ ਕੋਈ ਵੀ ਸਰਕਾਰ ਕਿਸੇ ਵੀ ਇੰਡਸਟਰੀ ਨੂੰ ਇਜਾਜ਼ਤ ਦਿੰਦੀ ਹੈ ਨਾ, ਉਸ ਇਜਾਜ਼ਤ ਦੇ ਮੇਰੇ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਦੀ ਹੋ ਕੇ ਆਉਂਦੀ ਹੁੰਦੀ ਹੈ ਇਜਾਜ਼ਤ, ਤੇ ਉਹਨਾਂ ਦੇ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਹੁੰਦਾ। ਪ੍ਰਦੂਸ਼ਣ ਕੰਟਰੋਲ ਫਿਰ ਉੱਥੇ ਉਸ ਇੰਡਸਟਰੀ ਨੂੰ ਇੱਕ ਨੰਬਰ ਦਿੰਦਾ ਹੁੰਦਾ, ਇੱਕ ਸਰਟੀਫਿਕੇਟ ਦਿੰਦਾ ਹੁੰਦਾ ਏ ਬੀ ਸੀ ਡੀ ਕਰਕੇ ਵੀ ਕਿਹੜੇ ਕਿੰਨਾ ਪ੍ਰਦੂਸ਼ਣ ਉਹਨੇ ਫੈਲਾਉਣਾ, ਹਵਾ ਚ ਉਹਨੇ ਕਿੰਨਾ ਪ੍ਰਦੂਸ਼ਣ ਫੈਲਾਉਣਾ, ਪਾਣੀ ਚ ਉਹਨਾਂ ਨੇ ਕਿੰਨਾ ਪ੍ਰਦੂਸ਼ਣ ਫੈਲਾਉਣਾ। ਉਹਦੇ ਲਈ ਫਿਰ ਉਹਦੀਆਂ ਵੀ ਗਾਂ ਤੋੜ ਹੁੰਦੇ ਆ, ਉਹਦੀਆਂ ਖੋਜਾਂ ਹੁੰਦੀਆਂ। ਜਿਵੇਂ ਹੁਣ ਥਰਮਲ ਸੀ, ਥਰਮਲ ਪ੍ਰਦੂਸ਼ਣ ਬਠਿੰਡੇ ਚ ਫੈਲਾਉਂਦਾ ਸੀ, ਰਾਖ ਸਿੱਟਦਾ ਸੀ ਤੇ ਬਹੁਤ ਸਾਰਾ ਜ਼ੋਰ ਲੱਗਿਆ ਉਦੋਂ ਪ੍ਰਦੂਸ਼ਣ ਡਿਪਾਰਟਮੈਂਟ ਦਾ, ਤੇ ਕਹੇ ਜਾ ਚੀਜ਼ ਆਜ਼ਾਦ ਕੀਤੀ ਗਈ, ਇਹੋ ਜਿਹਾ ਪੱਖਾ ਆਜ਼ਾਦ ਕੀਤਾ ਗਿਆ ਜਿਹੜਾ ਕਿ ਉਹ ਰਾਖ ਨੂੰ ਹਵਾ ਚ ਉੱਡਣ ਤੋਂ ਪਹਿਲਾਂ ਹੀ ਖਿੱਚ ਕੇ ਇੱਕ ਪਾਸੇ ਢੇਰੀ ਲਾ ਦਿੰਦਾ ਸੀ ਤੇ ਉਸ ਰਾਖ ਦੀਆਂ ਇੱਟਾਂ ਵੰਡਣੀਆਂ ਸ਼ੁਰੂ ਹੋ ਗਈਆਂ ਸੀ। ਬਹੁਤ ਕੁਛ ਹੋਇਆ ਜਦੋਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੇ ਲੋਕਾਂ ਨੂੰ ਰਾਹਤ ਵੀ ਆਈ ਸੀ ਉਸ ਟਾਈਮ ਦੇ ਵਿੱਚ। ਇਹ ਵੱਖਰੀ ਗੱਲ ਆ ਵੀ ਬਾਅਦ ਚ ਉਹ ਪ੍ਰੋਜੈਕਟ ਨੂੰ ਉਵੇਂ ਮੇਨਟੇਨ ਨਹੀਂ ਕੀਤਾ ਗਿਆ ਤੇ ਉਹ ਪ੍ਰੋਜੈਕਟ ਬਾਅਦ ਚ ਰੁਲ ਗਿਆ। ਹੁਣ ਗੱਲ ਇਹ ਆ ਜਾਂਦੀ ਆ ਵੀ ਜੇ ਅਸੀਂ ਇਹ ਚੀਜ਼ਾਂ ਕੰਟਰੋਲ ਕਰਨਾ ਦਿਲੋਂ ਹੀ ਕਰਨਾ ਚਾਹੁੰਦੇ ਹਾਂ ਤਾਂ ਪ੍ਰਦੂਸ਼ਣ ਬੋਰਡ ਪਹਿਲਾਂ ਹੀ ਇੰਡਸਟਰੀ ਨੂੰ ਸਰਟੀਫਿਕੇਟ ਦੇਣ ਤੋਂ ਪਹਿਲਾਂ ਉਹਨੂੰ ਸਾਰੇ ਸਿਨੈਰੀਓ ਦੇਖਿਆ ਜਾਣ। ਜਿਵੇਂ ਹੁਣ ਇੱਥੇ ਤੁਸੀਂ ਗੋਰਿਆਂ ਦਾ ਕੋਈ ਵੀ ਕਲਾਸ ਅਟੈਂਡ ਕਰਦੇ ਹੋ, ਗੋਰਿਆਂ ਦਾ ਕੋਈ ਵੀ ਫੰਕਸ਼ਨ ਅਟੈਂਡ ਕਰਦੇ ਹੋ, ਕੋਈ ਮੀਟਿੰਗ ਅਟੈਂਡ ਕਰਦੇ ਹੋ, ਤੇ ਉਹਦੇ ਚ ਦੋ ਸਿਨੈਰੀਓ ਦਿਖਾਏ ਜਾਂਦੇ ਆ ਵੀ ਵਧੀਆ ਸਿਨੈਰੀਓ ਜਾਂ ਨਾਰਮਲ ਸਿਨੈਰੀਓ ਜਾਂ ਰੋਸਟ ਸਿਨੈਰੀਓ। ਵੀ ਸਭ ਤੋਂ ਮਾੜੇ ਹਾਲਾਤਾਂ ਦੇ ਵਿੱਚ ਵੀ ਸੋਚਿਆ ਜਾਂਦਾ ਵੀ ਜੇ ਸਭ ਤੋਂ ਬੁਰੇ ਤੇ ਬੁਰੇ ਹਾਲਾਤ ਵੀ ਹੋਏ ਜਾਂ ਵੱਧ ਤੋਂ ਵੱਧ ਵੀ ਕਰਨਾ ਪਿਆ ਤਾਂ ਕਿੱਥੋਂ ਤੱਕ ਬੁਰੇ ਹੋ ਸਕਦੇ ਆ। ਅਸੀਂ ਤਾਂ ਬੁਰੇ ਹਾਲਾਤ ਸੋਚਣਾ ਕਹਿੰਦੇ ਨਾ ਨਾ ਸ਼ੁਭ ਸ਼ੁਭ ਬੋਲੋ ਤੋ ਬਸ ਉਹ ਨਵੀਂ ਨਵੀਂ ਚੀਜ਼ ਸ਼ੁਰੂ ਕਰ ਰਹੇ ਹਾਂ ਤੇ ਪੁੱਠੀਆਂ ਗੱਲਾਂ ਕਿਉਂ ਸੋਚਦੇ ਹੋ, ਉਲਟੀਆਂ ਸੋਚਦੇ ਹੋ। ਪਰ ਨਹੀਂ, ਉਲਟ ਨਹੀਂ ਹੁੰਦਾ ਉਹ ਦੋਨੇ ਪੱਖ ਹੁੰਦੇ ਆ। ਜਿਹੜੇ ਬੰਦੇ ਨੂੰ ਦੋਨੇ ਪੱਖ ਦੇਖ ਕੇ ਹੀ ਕੰਮ ਆਉਂਦੇ ਆ ਉਹ ਬੰਦਾ ਪ੍ਰਪੇਅਰ ਹੁੰਦਾ, ਪ੍ਰਪੇਅਰ ਹੋ ਕੇ ਉਹ ਕਦੇ ਵੀ ਮਾਰ ਨਹੀਂ ਖਾਂਦਾ। ਸੋ ਮੈਨੂੰ ਲੱਗਦਾ ਵੀ ਸਾਡੇ ਇਹ ਨਾ ਸਾਰੇ ਇਸ ਚਿੱਕੜ ਚ ਲਿਬੜੇ ਹੋਏ ਆ। ਇੰਡਸਟਰੀਆਂ ਲਈ ਕਾਨੂੰਨ ਬਣੇ ਹੋਏ ਆ ਪਰ ਉਹ ਕਾਨੂੰਨਾਂ ਨੂੰ ਪ੍ਰੋਪਰ ਢੰਗ ਨਾਲ ਲਾਗੂ ਕਰਨਾ ਜਾਂ ਉਹਨਾਂ ਦੀ ਤੇ ਰਖਵਾਲੀ ਕਰਨਾ, ਇੱਕ ਖਾਨਾ ਪੂਰਤੀ ਲਈ ਜਿਵੇਂ ਹੁਣ ਅਸੀਂ ਇੰਡਸਟਰੀ ਦੇ ਵਿੱਚ ਜਾਂ ਕਿਤੇ ਵੀ ਇੱਕ ਗੱਲ ਆਉਂਦੀ ਆ ਵੀ ਫਾਇਰ ਲਈ ਜਿਹੜੇ ਨਾ ਉਹ ਜਿਹੜੇ ਸਿਲੰਡਰ ਜੇ ਲਾਉਣੇ ਜ਼ਰੂਰੀ ਹੁੰਦੇ ਆ, ਉਹਦਾ ਮੈਨੂੰ ਅੰਗਰੇਜ਼ੀ ਚ ਨਾ ਆ ਜਾਂਦਾ, ਔਖਾ ਲੱਗਦਾ, ਡਿਸਕ੍ਰਿਪਸ਼ਨਰ ਪਤਾ ਨੀ ਕੀ ਕਹਿੰਦੇ ਹੁੰਦੇ ਆ ਜਾਂ ਕੁਛ, ਉਹ ਜਿਹੜਾ ਹਾਂ ਉਹ ਅੰਗਰੇਜ਼ੀ ਚ ਦਾ ਤੁਸੀਂ ਦੱਸ ਦਿਓ, ਤੇ ਉਹ ਨਾ ਜਿਹੜਾ ਉਹ ਲਾਇਆ ਜਾਂਦਾ ਜਦੋਂ ਸਾਰੇ ਕਿਤੇ, ਤੇ ਉਹਦੇ ਬਾਰੇ ਚ ਸਾਨੂੰ ਇੰਨਾ ਨੀ ਪਤਾ ਹੁੰਦਾ ਵੀ ਉਹ ਚੱਲਦਾ ਕਿਵੇਂ ਆ। ਕਿਸੇ ਮੁਲਾਜ਼ਮ ਨੂੰ ਨੀ ਪਤਾ ਹੁੰਦਾ, ਕੁਛ ਨੀ ਪਤਾ ਹੁੰਦਾ ਜਿੱਥੇ ਲਾਇਆ ਹੁੰਦਾ। ਲਾਇਆ ਕਿਉਂ ਜਾਂਦਾ? ਕਿਉਂਕਿ ਡਿਪਾਰਟਮੈਂਟ ਦੀ ਹਦਾਇਤ ਆ ਵੀ ਉਹ ਹੈਗਾ ਉੱਥੇ ਕਿ ਹੈ ਨਹੀਂ ਹੈਗਾ। ਫੇਰ ਉਦੋਂ ਬਾਅਦ ਉਹਦੀ ਜਿਹੜੀ ਡੇਟ ਦੀ ਦੇਖਣੀ ਹੁੰਦੀ ਆ, ਉਹਦੀ ਡੇਟ ਦੀ ਜਿਹੜੀ ਕੋਈ ਉਹ ਨੀ ਹੁੰਦੀ ਵੀ ਲਿਮਿਟ ਨੀ ਹੁੰਦੀ ਉਸਦੀ ਡੇਟ ਦੇ। ਜੇ ਹੁਣ ਮੰਨ ਲਓ 3 ਮਹੀਨੇ ਐਕਸਪਾਇਰ ਹੋ ਗਿਆ, 6 ਮਹੀਨੇ ਐਕਸਪਾਇਰ ਹੋਇਆ, ਤੇ ਉਹ ਮੈਂ ਬਹੁਤ ਸਾਰੀਆਂ ਇੰਡਸਟਰੀਆਂ ਚੋਂ 10 ਸਾਲ ਤੋਂ ਲੱਗੇ ਵੀ ਦੇਖੇ ਆ। ਮੈਂ ਬਹੁਤ ਸਾਰੀਆਂ ਇੰਡਸਟਰੀਆਂ ਦੇ ਵਿੱਚ ਜਿਹੜੀਆਂ ਉਹ ਕਹਿੰਦੇ ਨੀ ਹੁੰਦੇ ਆਪਣੇ, ਉਹਨੇ ਲਿਖਿਆ ਸੀਗਾ ਬਹੁਤ ਵਧੀਆ ਅਮਰਜੀਤ ਸਿੰਘ ਦਰਬੀਖਾਨਾ ਨੇ ਇੱਕ ਉਹਨਾਂ ਦੀ ਕਵਿਤਾ ਬਹੁਤ ਮਸ਼ਹੂਰ ਹੋਈ ਸੀ, ਕਹਿੰਦੇ ਉਹ ਸਟੇਸ਼ਨ ਤੇ ਟੰਗੀਆਂ ਹੋਈਆਂ ਲਾਲ ਬਾਲਟੀਆਂ ਤੋਂ ਬਾਅਦ ਵੱਧ ਕੇ ਕੁਛ ਨੀ, ਭਾਵੇਂ ਉਹਨਾਂ ਦੇ ਉੱਤੇ ਅੱਗ ਲਿਖਿਆ ਪਰ ਵਿੱਚੋਂ ਰੇਤ ਭਰਿਆ। ਸੋ ਤੁਸੀਂ ਆਮ ਹੀ ਸਟੇਸ਼ਨਾਂ ਤੇ ਬਾਲਟੀਆਂ ਦੇਖੀਆਂ ਹੋਣੀਆਂ, ਬਾਹਰ ਉਹਨਾਂ ਤੇ ਅੱਗ ਲਿਖਿਆ ਹੁੰਦਾ ਤੇ ਵਿੱਚ ਉਹਦੇ ਚ ਰੇਤ ਪਾਇਆ ਹੁੰਦਾ ਵੀ ਉਹ ਹੁੰਦੀਆਂ ਤਾਂ ਅੱਗ ਬੁਝਾਉਣ ਲਈ ਤਿਆਰੀ ਵਾਸਤੇ ਰੱਖੀਆਂ ਹੁੰਦੀਆਂ ਵੀ ਉਹ ਰੇਤ ਆ ਜਿਹੜਾ ਉਹ ਜੇ ਅੱਗ ਬੁਝਾਉਣੀ ਪਵੇ ਤਾਂ ਆਟੋਮੈਟਿਕ ਉਹ ਬੰਦਾ ਨੇੜੇ ਬੈਠਾ ਲੋਕ ਚੱਕ ਕੇ ਰੇਤ ਡੋਲਦੇ, ਪਰ ਤੁਸੀਂ ਹੈਰਾਨ ਹੋਵੋਗੇ ਵੀ ਉਹਨਾਂ ਦੇ ਵਿੱਚ ਰੇਤ ਆ। ਕਈ ਬਾਲਟੀਆਂ ਚ ਤਾਂ ਗੋਰਿਆਂ ਵੇਲੇ ਦਾ ਪਾਇਆ ਹੋਇਆ ਤੇ ਉਹ ਜੰਮ ਕੇ ਪੱਥਰ ਬਣਿਆ ਪਿਆ। ਉਹ ਬਾਲਟੀ ਇੱਕ ਖਾਨਾ ਪੂਰਤੀ ਰਹੀ ਰਹੇਗੀ, ਵੈਸੇ ਉਹ ਸਿਰਫ ਤੇ ਸਿਰਫ ਇੱਕ ਬਾਲਟੀ ਪਈ ਆ, ਉਹਦੇ ਵਿੱਚ ਉਹ ਜਿਹੜਾ ਰੇਤ ਆ ਉਹ ਪੱਥਰ ਬਣ ਗਿਆ ਪਿਆ ਪਿਆ ਉਹਦੇ ਚ। ਅੰਗਰੇਜ਼ਾਂ ਵੇਲੇ ਦਾ ਨਹੀਂ ਤਾਂ ਸਾਲ ਦੋ ਦੋ ਚਾਰ ਚਾਰ ਸਾਲ ਉਹਨਾਂ ਨੂੰ ਕੋਈ ਪੜਤਾਲ ਦਾ ਨਹੀਂ, ਕਿਉਂ ਤੇ ਮੀਂਹ ਪਈ ਜਾਂਦਾ, ਪਾਣੀ ਪਈ ਜਾਂਦਾ, ਉਹਨਾਂ ਦੇ ਖੜੀ ਜਾਂਦਾ ਤੇ ਉਹ ਰੇਤ ਜੰਮ ਜਾਂਦਾ। ਸੋ ਕਹਿਣ ਦਾ ਭਾਵ ਹੈ ਵੀ ਅਸੀਂ ਸਾਡੇ ਡਿਪਾਰਟਮੈਂਟ ਬਣੇ ਆ ਪਰ ਉਹ ਡਿਪਾਰਟਮੈਂਟ ਇੱਕ ਆਪਦੀ ਖਾਨਾ ਪੂਰਤੀ ਕਰਕੇ ਬਹਿ ਜਾਂਦੇ ਆ, ਉਦੋਂ ਬਾਅਦ ਕੁਛ ਨਹੀਂ ਹੁੰਦਾ। ਇਹ ਤਾਂ ਇੱਕੋ ਇਕੱਲੇ ਇਕੱਲੇ ਬੰਦੇ ਨੂੰ ਜਾਗਰੂਕ ਹੋਣਾ ਪੈਣਾ, ਫੇਰ ਜਾ ਕੇ ਜਿਹੜਾ ਪ੍ਰਦੂਸ਼ਣ ਤੇ ਕਿਤੇ ਨਾ ਕਿਤੇ ਥੋੜੀ ਬਹੁਤ ਨੱਥ ਪਾਈ ਜਾ ਸਕਦੀ ਆ।
ਬਿਲਕੁਲ ਜੀ, ਸਾਰਿਆਂ ਨੂੰ ਜਾਗਰੂਕ ਹੋਣਾ ਪੈਣਾ, ਕਿਉਂਕਿ ਕਈ ਵਾਰੀ ਆਪਾਂ ਦੇਖਿਆ ਵਾ ਕਿ ਪਿੰਡਾਂ ਦੇ ਵਿੱਚ ਜਦੋਂ ਹਨੇਰੀ ਆਉਂਦੀ ਹੁੰਦੀ ਸੀ ਤਾਂ ਖੇਤਾਂ ਚ ਦਰਖਤ ਟੁੱਟਦੇ ਹੁੰਦੇ ਸੀ, ਤੇ ਮੇਰੇ ਖਿਆਲ ਦੇ ਵਿੱਚ ਸੁਬਾਹ 3-4 ਵਜੇ ਸਾਰੇ ਟਰਾਲੀਆਂ ਲੈ ਕੇ ਪਹੁੰਚ ਜਾਂਦੇ ਸੀਗੇ, ਜਿਹੜੇ ਮਾੜੇ ਮੋਟੇ ਵੀ ਖੜੇ ਉਹ ਵੀ ਵੱਢ ਲਿਆਉਂਦੇ ਸੀਗੇ। ਤੇ ਕਿਤੇ ਨਾ ਕਿਤੇ ਅਸੀਂ ਵੀ ਸਾਰੇ ਪਾਸੇ ਲਈ ਬਹੁਤ ਜਿੰਮੇਵਾਰ ਆ, ਕਿਉਂਕਿ ਉਸ ਟਾਈਮ ਅਸੀਂ ਨਹੀਂ ਸੋਚਦੇ ਕਿ ਦਰਖਤਾਂ ਦੀ ਮਹੱਤਤਾ ਕੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਹਾਲ ਕੀ ਬਣਨਾ ਸਾਡਾ।
ਜੀ ਜੀ ਬਿਲਕੁਲ।
ਤੇ ਬ੍ਰਜ ਸਾਹਿਬ ਅੱਗੇ ਜਗਤਾਲ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਜੀ ਸਵਾਲ ਕੀਤਾ, ਕਹਿੰਦੇ ਕਿ ਅੱਜ ਕੱਲ ਪਾਣੀ ਦਾ ਮਸਲਾ ਭਖਿਆ ਹੋਇਆ ਹੈ ਤੇ ਹੋਣਾ ਵੀ ਚਾਹੀਦਾ ਹੈ ਕਿਉਂਕਿ ਸਾਫ ਹਵਾ ਪਾਣੀ ਜ਼ਿੰਦਗੀ ਨੂੰ ਅਗਾਂਹ ਤੋਰਨ ਲਈ ਜ਼ਰੂਰੀ ਤੱਤ ਹੈ। ਕਹਿੰਦੇ ਸਾਈਕਲ ਦੇ ਸਟੈਂਡ ਹੁੰਦਾ, ਕੁਝ ਕੁ ਲੋਕਾਂ ਦੀ ਲੀਡਰੀ ਦੀ ਭੁੱਖ, ਉਹਨਾਂ ਦਾ ਸਟੈਂਡ ਨਹੀਂ ਹੁੰਦਾ ਮਰਾਸੀਆਂ ਵਾਂਗ, ਜਿਸ ਬੂਹੇ ਗਏ ਉਸਦੇ ਗੁਣਗਣ ਕਰਨ ਲੱਗ ਜਾਂਦੇ ਆ। ਉਹਨਾਂ ਚੋਂ ਇੱਕ ਪੜ੍ਹਿਆ ਲਿਖਿਆ ਨਾਮ ਆਉਂਦਾ ਹਰਦੀਪ ਸਿੰਘ ਕੇਂਗਰਾ, ਕਦੇ ਅਕਾਲੀ, ਕਦੇ ਆਪ, ਕਦੇ ਸੁੱਚਾ ਸਿੰਘ ਛੋਟੇਪੁਰ, ਕਦੇ ਭਾਜਪਾ ਤੇ ਹੁਣ ਕਾਂਗਰਸ, ਜਿਨ੍ਹਾਂ ਦੀ ਪਾਣੀਆਂ ਮਸਲੇ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਬਿਆਸ ਦਰਿਆ ਚ ਲੱਖਾਂ ਜੀਵ ਜੰਤੂ ਮਾਰੇ ਗਏ ਪਰ ਕੇਂਗਰਾ ਸਾਹਿਬ ਇਸ ਨੂੰ ਇੱਕ ਦੁਰਘਟਨਾ ਦਾ ਨਾਮ ਦੇ ਰਹੇ ਹਨ ਤੇ ਨਾਲ ਦੀ ਨਾਲ ਕਹਿ ਰਹੇ ਹਨ ਕਿ ਗੱਲੀ ਗੱਲੀ ਕਹਿ ਰਹੇ ਹਨ ਕਿ ਮੈਂ ਇਹ ਪਾਣੀ ਪੀ ਸਕਦਾ ਹਾਂ। ਜੇ ਪੀ ਸਕਦਾ ਹਾਂ ਜਾਂ ਉਹ ਪੀ ਕੇ ਦਿਖਾਉਂਦੇ। ਇੱਕ ਪਾਸੇ ਸ਼ੀਰਾ ਪਾਣੀ ਵਿੱਚ ਰਲਿਆ ਹੋਇਆ ਮੰਨਦੇ ਹਨ ਤੇ ਫੈਕਟਰੀਆਂ ਨੂੰ ਗਲਤ ਨਹੀਂ ਕਹਿ ਰਹੇ ਕਿ ਵੇਸਟ ਨੂੰ ਸਾਂਭਣ ਦਾ ਫੈਕਟਰੀ ਦਾ ਫਰਜ਼ ਨਹੀਂ ਹੁੰਦਾ। ਸੋ ਧੰਨਵਾਦ। ਜਗਤਾਰ ਭਾਜੀ ਨੇ ਸਵਾਲ ਪੁੱਛਿਆ ਜੀ, ਤੁਹਾਡੀ ਰਾਏ ਪੁੱਛੀ ਆ ਇਸ ਦੇ ਬਾਰੇ ਵਿਚ।
ਦੇਖੋ ਕਾਫੀ ਚੀਜ਼ਾਂ ਤਾਂ ਆਪਾਂ ਇਸ ਚੀਜ਼ ਚ ਕਵਰ ਕਰ ਚੁੱਕੇ ਆ, ਕਾਫੀ ਗੱਲਾਂ ਤਾਂ ਆਪਾਂ ਪਹਿਲਾਂ ਇਸ ਚ ਗੱਲਾਂ ਬਾਤਾਂ ਕਰ ਚੁੱਕੇ ਆ, ਪਰ ਰੌਲਾ ਤਾਂ ਇਹ ਆ ਵੀ ਜਿੰਨਾ ਚ ਇੱਕ ਸਟੈਂਡ ਦੀ ਵੀ ਇੱਕ ਗੱਲ ਹੁੰਦੀ ਆ, ਸਟੈਂਡ ਵੀ ਨਾ ਹਰ ਬੰਦੇ ਦੀ ਆਪੋ ਆਪਦੀ ਇੱਕ ਖੱਬੇ ਪੱਖੀ ਸੋਚ ਹੁੰਦੀ ਆ, ਕੋਈ ਸੱਜੇ ਪੱਖੀ ਸੋਚ ਹੁੰਦੀ ਆ, ਚਲੋ ਉਹ ਸੋਚ ਤੇ ਤਾਂ ਬੰਦੇ ਨੂੰ ਕਾਇਮ ਰਹਿਣਾ ਚਾਹੀਦਾ ਨਾ, ਜੇ ਉਹ ਸੋਚ ਤੇ ਨੀ ਬੰਦਾ ਖੜਦਾ ਤਾਂ ਫੇਰ ਉਹ ਬੰਦੇ ਨੂੰ ਤਾਂ ਪਹਿਲੀ ਗੱਲ ਫਿਰ ਲੋਕ ਸੀਰੀਅਸ ਵੀ ਨੀ ਲੈਂਦੇ ਇੰਨਾ ਸੀਰੀਅਸ, ਉਹ ਤਾਂ ਇਹ ਤਾਂ ਗੱਲ ਹੀ ਛੱਡ ਦਿਓ ਵੀ ਐ ਫਿਰਮੇ ਲਾਟੂ ਤੇ ਲੋਕ ਵਿਸ਼ਵਾਸ ਕਰ ਲੈਣਗੇ ਹੁਣ। ਪਰ ਇਸੇ ਰੂਪ ਚ ਜੇ ਭਗਵੰਤ ਮਾਨ ਨੂੰ ਦੇਖਿਆ ਜਾਵੇ ਤਾਂ ਉਹ ਵੀ ਪਹਿਲਾਂ ਪੀਪੀ ਫਿਰ ਆਪ ਤੇ ਹੁਣ ਲੋਕ ਜਿਹੜੀ ਉਹਨਾਂ ਦੀ ਚੁੱਪ ਆ ਪਿਛਲੇ ਕੁਛ ਚਿਰ ਤੋਂ, ਤਾਂ ਉਹ ਚੁੱਪ ਇਹ ਕਹਿ ਰਹੀ ਹੈ ਵੀ ਸ਼ਾਇਦ ਉਹ ਅੰਦਰੋਂ ਖੁਸ਼ ਨੀ ਹੈ ਤੇ ਹੋ ਸਕਦਾ ਵੀ ਕਿਸੇ ਪਾਸੇ ਹੋਰ ਚਲੇ ਜਾਣ, ਕਾਂਗਰਸ ਵੱਲ ਜਾਣ ਦੀਆਂ ਵੀ ਜਿਹੜੀਆਂ ਆਉਂਦੀਆਂ ਤਾਂ। ਪਰ ਗੱਲ ਤਾਂ ਇਹ ਆ ਵੀ ਉਹ ਭਗਵੰਤ ਮਾਨ ਦੀ ਜੇ ਚੇਂਜ ਕਰਦਾ ਤਾਂ ਉਹਦੇ ਪਿੱਛੇ ਕਾਰਨ ਇਹ ਬਣਦਾ ਵੀ ਭਗਵੰਤ ਮਾਨ ਨੂੰ ਲੋਕ ਇਹ ਕਹਿੰਦੇ ਆ ਵੀ ਉਹ ਬੰਦਾ ਕੁਛ ਸੁਧਾਰ ਚਾਹੁੰਦਾ ਤੇ ਉਹ ਚਾਹੁੰਦਾ ਵੀ ਕੋਈ ਸੁਧਾਰ ਮੈਂ ਕਰ ਸਕਾਂ ਜਾਂ ਮੈਂ ਕੁਛ ਜਿਹੜਾ ਪਾਵਰ ਹੱਥ ਚ ਲਿਆ ਕੇ ਤੇ ਉਦੋਂ ਬਾਅਦ ਮੈਂ ਇਹਨੂੰ ਅੱਗੇ ਤੋਰ ਸਕਾਂ ਗੱਲ ਨੂੰ, ਤਾਂ 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 ਹੈਗੀ ਵੀ ਕੋਈ ਉਹਦੇ ਚ ਕੋਈ ਫਰਕ ਨੀ ਪੈਂਦਾ ਜੇ ਉਹ ਬੰਦਾ ਪਾਰਟੀ ਬਦਲ ਰਿਹਾ ਜਾਂ ਹੋਰ ਬਦਲ ਰਿਹਾ ਪਾਵਰ ਚ ਆਉਣ ਲਈ ਕਰ ਰਿਹਾ। ਪਰ ਇੱਕ ਬੰਦਾ ਹੁੰਦਾ ਸਿਰਫ ਇਹ ਹੈ ਵੀ ਜਿਹਦੇ ਕੋਲੇ ਪਾਵਰ ਆ ਗਈ ਉਸੇ ਕੋਲੇ ਚਲਾ ਗਿਆ, ਸੋ ਉਹ ਉਸ ਬੰਦੇ ਤੇ ਜ਼ਿਆਦਾ ਵਿਸ਼ਵਾਸ ਨਾ ਹੋਇਆ ਨਾ ਹੋਵੇ ਨਾ ਰਹਿਣਾ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਸਾਡੇ ਜਿਹੜੇ ਆਮ ਲੋਕਾਂ ਨੂੰ ਹੁਣ ਜਾਗਰੂਕ ਹੋਣਾ ਪੈਣਾ ਤੇ ਉਹਨਾਂ ਨੂੰ ਨਾ ਚੰਗੇ ਬੰਦੇ ਉਹ ਉਹਨਾਂ ਨਾਲ ਹੀ ਡੀਲ ਕਰਨਾ ਚਾਹੀਦਾ, ਉਹਨਾਂ ਨੂੰ ਹੀ ਸਮਝਣਾ ਚਾਹੀਦਾ ਜੇ ਚੰਗੇ ਬੰਦਿਆਂ ਨੂੰ ਅਸੀਂ ਲੈ ਕੇ ਆਈਏ ਚੰਗਿਆਂ ਬੰਦਿਆਂ ਦੇ ਨਾਲ ਅਸੀਂ ਵਿਚਰੀਏ। ਸੋ ਕਿਤੇ ਨਾ ਕਿਤੇ ਮੈਨੂੰ ਇਹੀ ਲੱਗ ਰਿਹਾ ਵੀ ਸਾਡੇ ਚ ਹੀ ਕੁਝ ਕਸੂਰ ਆ ਜੀ, ਅਸੀਂ ਹਮ ਨੀ ਚੰਗੇ ਬੁਰਾ ਨੀ ਕੋਈ ਵਾਲੀ ਗੱਲ ਆ ਰਹਿੰਦੀ ਆ ਵੀ ਸਾਡੇ ਚ ਹੀ ਉਹ ਗੱਲ ਹੈ ਨੀ ਵੀ ਅਸੀਂ ਕਿੱਥੋਂ ਤੇ ਸਹੀ ਬੰਦਿਆਂ ਨੂੰ ਕਿਵੇਂ ਹੈਲਪ ਕਰ ਸਕੀਏ, ਇਹ ਨੀ ਸਾਨੂੰ ਹਜੇ ਤੱਕ ਗਿਆਨ ਆਇਆ।
ਬਿਲਕੁਲ ਜੀ, ਪਿੰਡਾਂ ਦੇ ਵਿੱਚ ਤਾਂ ਹਜੇ ਵੀ ਅਕਾਲੀ ਕਾਂਗਰਸ ਵਾਲੇ ਤੇ ਆਪ ਵਾਲੇ ਦਾ ਧੜੇ ਬਣੇ ਹੋਏ ਆ, ਕੋਈ ਵੀ ਇਹ ਨੀ ਸੋਚਦਾ ਹੈਗਾ ਕਿ ਅਸੀਂ ਸ਼ੁਰੂਆਤ ਆਪਦੇ ਪਿੰਡ ਤੋਂ ਕਰੀਏ ਸਹੀ ਕੰਮ ਕਰੀਏ, ਬਸ ਉਹੀ ਲੀਡਰਾਂ ਦੀ ਆਇਓ ਭਗਤ ਵਿੱਚ ਜ਼ਿਆਦਾ, ਕਿਉਂਕਿ ਲੋਕੀ ਕਿਤੇ ਨਾ ਕਿਤੇ ਭਾਜੀ ਏਦਾਂ ਨੀ ਸਮਝਦੇ ਕਿ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਇਹ ਲੀਡਰ ਹੀ ਇਹਨਾਂ ਦੇ ਕੰਮ ਆਉਂਦੇ ਆ।
ਦੇਖੋ ਕੰਮ ਤਾਂ ਕੋਈ ਨੀ ਕਿਸੇ ਦੇ ਆਉਂਦਾ ਹੁੰਦਾ, ਤਾਂ ਵਹਿਮ ਆ, ਜੇ ਤਾਂ ਤੁਹਾਡੀ ਤੁਸੀਂ ਹੈਗੇ ਜੈਨੂਨ ਤੇ ਜੇ ਤੁਹਾਡਾ ਹੈਗਾ ਕੇਸ ਸਹੀ ਤਾਂ ਹੀ ਤੁਹਾਨੂੰ ਕੋਈ ਤੁਹਾਡਾ ਪੁਲਿਸ ਵਾਲਾ ਮਿੱਤਰ ਆ ਉਹ ਤੁਹਾਡੇ ਕੰਮ ਆਊਗਾ, ਜੇ ਤੁਹਾਡਾ ਲੀਡਰ ਮਿੱਤਰ ਆ ਤਾਂ ਕੰਮ ਆਊਗਾ, ਜੇ ਉਹ ਸਹੀ ਆ। ਜੇ ਉਹ ਗਲਤ ਆ ਤਾਂ ਪਹਿਲੇ ਮੋੜ ਤੇ ਕਹਿ ਦੇਣਗੇ ਅਸੀਂ ਅੰਦਰ ਖਾਤੋਂ ਹੈਲਪ ਕਰਦੇ ਆ, ਬਾਹਰੋਂ ਸਾਡੇ ਲੋਕ ਨਾ ਉਂਗਲ ਉੱਠੂਗੀ ਸਾਡੇ ਤੋਂ ਵੀ ਗਲਤ ਬੰਦੇ ਦਾ ਸਾਥ ਦੇ ਰਹੇ ਆ ਤੇ ਤੁਹਾਡਾ ਸਾਥ ਕੋਈ ਨੀ ਦਿੰਦਾ। ਸੋ ਫਿਰ ਪਹਿਲੀ ਗੱਲ ਤਾਂ ਇਹ ਦਿਮਾਗ ਚ ਬਿਠਾ ਲੈਣੀ ਚਾਹੀਦੀ ਆ ਵੀ ਜੇ ਤੁਸੀਂ ਗਲਤੀ ਕੀਤੀ ਆ ਤੇ ਗਲਤੀ ਕੀਤੀ ਦੇ ਬਾਅਦ ਤੁਹਾਡਾ ਬਖਸ਼ਣਾ ਤੁਹਾਨੂੰ ਕਿਸੇ ਲਈ ਜਿਹੜਾ ਮੈਨੂੰ ਨੀ ਲੱਗਦਾ ਵੀ ਕਿਸੇ ਨੇ ਤੁਹਾਨੂੰ ਬਚਾ ਲੈਣਾ ਗਾ ਚਾਹੇ ਉਹ ਕੋਈ ਵੀ ਤੁਹਾਡਾ ਮਿੱਤਰ ਹੋਵੇ। ਸੋ ਕੋਸ਼ਿਸ਼ ਇਹ ਕਰੋ ਵੀ ਤੁਸੀਂ ਗਲਤੀ ਕਿਉਂ ਨਾ ਕਰੋ ਤੇ ਅਰਦਾਸ ਇੱਕ ਬੇਨਤੀ ਅਰਦਾਸ ਦੇ ਵਿੱਚ ਇਹ ਸ਼ਬਦ ਵੀ ਸ਼ਾਮਿਲ ਕਰਿਆ ਕਰੋ, ਮੈਂ ਤਾਂ ਅਕਸਰ ਭਾਈ ਦਾਤੇ ਮੂਹਰੇ ਅਰਦਾਸ ਕਰਦਾ ਵੀ ਦਾਤਾ ਹੱਥ ਨਾ ਅਡਾਈ ਕਿਸੇ ਮੂਹਰੇ, ਕਿਸੇ ਮੂਹਰੇ ਬਿਨਾਂ ਕਿਸੇ ਤੋਂ ਇਹ ਜਾ ਸਿਸਟਮ ਹੀ ਨਾ ਰੱਖੀ ਵੀ ਕਿਸੇ ਲਈ ਕਿਸੇ ਦੀ ਮੈਨੂੰ ਲੋੜ ਹੋਵੇ ਜਾਂ ਲੋੜ ਪਵੇ, ਖਾਸ ਕਰਕੇ ਇਹਨਾਂ ਲੋਕਾਂ ਦੀ ਸਿਆਸੀ ਲੋਕਾਂ ਦੀ ਪੁਲਿਸ ਵਾਲਿਆਂ ਦੀ ਲੋੜ ਹੀ ਨਾ ਪਵੇ ਸਾਨੂੰ, ਬਸ ਇਹ 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 ਜਿਹੇ ਸੋਚ ਆ ਜਿਹੜੀ ਸਾਡੀ ਹੋਣੀ ਚਾਹੀਦੀ ਆ।
ਜੀ ਬਿਲਕੁਲ। ਸੋ ਅੱਗੇ ਗੱਲ ਕਰਦੇ ਆ ਜੀ, ਸੰਤ ਢੰਡਰੀਆਂ ਵਾਲਿਆਂ ਨੂੰ ਜਿਹੜੀ ਧਮਕੀ ਦਾ ਮਸਲਾ ਕਾਫੀ ਚੱਲ ਰਿਹਾ ਵਾ 2-3 ਦਿਨਾਂ ਤੋਂ, ਸੋ ਉਸ ਦੇ ਬਾਰੇ ਕੀ ਕਹੋਗੇ?
ਦੇਖੋ ਸਰਕਾਰੀ ਜਿਹੜੀ ਦਖਲ ਅੰਦਾਜ਼ੀ ਹੋਈ ਆ ਜੀ, ਜਿਹੜੀ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪ ਬਿਆਨ ਦਿੱਤਾ ਕੱਲ ਤੇ ਜਿਹੜੀ ਸੁਰੱਖਿਆ ਵੀ ਵਧਾਈ ਆ ਉਹ ਪਿਛਲੇ ਥੋੜੇ ਹਫ਼ਤਾ ਕੁ ਪਹਿਲਾਂ ਇੱਕ ਵੀਡੀਓ ਆਈ ਸੀਗੀ, ਫਿਰ ਜਿਹੜੀ ਦਮਦਮੀ ਟਕਸਵਾਲ ਦੇ ਜਿਹੜੇ ਬੰਦਿਆਂ ਵੱਲੋਂ ਡਾਇਰੈਕਟ ਹੀ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਸਨ, ਸੋ ਉਹਨਾਂ ਦੇ ਉਹ ਵੀਡੀਓ ਇੰਨੀ ਕੁ ਵਾਇਰਲ ਹੋਈ ਵੀ ਉਹ ਮੁੱਖ ਮੰਤਰੀ ਤੱਕ ਵੀ ਪਹੁੰਚੀ, ਤਾਂ ਮੁੱਖ ਮੰਤਰੀ ਨੇ ਜਿਹੜੇ ਸਖ਼ਤ ਸ਼ਬਦਾਂ ਚ ਕਿਹਾ ਵੀ ਕਿਸੇ ਨੂੰ ਵੀ ਜਿਹੜਾ ਪੰਜਾਬ ਦਾ ਮਾਹੌਲ ਨਹੀਂ ਵਿਗਾੜਨ ਦਿੱਤਾ ਜਾਊਗਾ, ਪਹਿਲੇ ਬਹੁਤ ਖਮਿਆਜਾ ਭੁਗਤ ਚੁੱਕਿਆ ਪੰਜਾਬ। ਸੋ ਦੇਖੋ ਕੁੱਲ ਮਿਲਾ ਕੇ ਜਿਹੜੀਆਂ ਇਹ ਗੱਲਾਂ ਹੋ ਰਹੀਆਂ, ਪਹਿਲੀ ਗੱਲ ਤਾਂ ਸਿਆਸੀ ਲੈਵਲ ਨੂੰ ਛੱਡ ਦਈਏ, ਸਾਡੇ ਧਰਮ ਲਈ ਇਹ ਬਹੁਤ ਮਾੜੀਆਂ, ਸਿੱਖ ਧਰਮ ਲਈ ਇਦੋਂ ਖਤਰਨਾਕ ਕੋਈ ਵੀ ਗੱਲ ਨਹੀਂ ਹੈ। ਕੋਈ ਜੇ ਕਹੀਏ ਸਿੱਖ ਧਰਮ ਨੂੰ ਬਾਹਰਲਿਆਂ ਤੋਂ ਖਤਰਾ, ਉਹਦੇ ਨਾਲੋਂ ਵੱਧ ਖਤਰਾ ਇਹਨਾਂ ਗੱਲਾਂ ਦਾ ਵੀ ਜਿਹੜੀਆਂ ਅਸੀਂ ਅੱਡੋ ਅੱਡ ਮੂਹੀਆਂ ਚਲਾ ਲਈਆਂ ਵੀ ਇਹ ਟਕਸਾਲ ਹੈ, ਮਸ਼ੀਨਰੀ ਹੈ, ਫਲਾਨਿਆ ਧਮਕੇ ਹੈ, ਸਭ ਤੋਂ ਵੱਧ ਖਤਰਾ ਜਿਹੜਾ ਇਸ ਗੱਲ ਦੇ ਉੱਤੋਂ ਚੱਲ ਰਿਹਾ। ਸੋ ਸਾਨੂੰ ਪਹਿਲਾਂ ਤਾਂ ਇਸ ਗੱਲਾਂ ਤੋਂ ਹੀ ਬਚਣਾ ਪੈਣਾ ਭਾਈ ਇਹਨਾਂ ਖਤਰਿਆਂ ਤੋਂ ਅਸੀਂ ਸੁਚੇਤ ਹੋ ਕੇ ਇਹਨਾਂ ਤੋਂ ਬਚੀਏ। ਸਾਡੀਆਂ ਲੜਾਈਆਂ ਸਾਡੇ ਝਗੜੇ ਕਿਹੜੇ ਪਰਿਵਾਰਾਂ ਚ ਨਹੀਂ ਹੁੰਦੇ, ਉਹਨਾਂ ਨੂੰ ਅੰਦਰ ਬੈਠ ਕੇ ਵੀ ਤਾਂ ਨਜਿੱਠਿਆ ਜਾ ਸਕਦਾ। ਜੇ ਦਮਦਮੀ ਟਕਸਾਲ ਇੱਕ ਜਿਹੜੀ ਉਹਦਾ ਆਪਦਾ ਇਤਿਹਾਸ ਰੱਖਦੀ ਆ, ਤਾਂ ਉਹ ਦਮਦਮੀ ਟਕਸਾਲ ਆਪਦਾ ਜਿਹੜਾ ਉਹ ਇਤਿਹਾਸ ਮੁਤਾਬਕ ਆਪਦਾ ਕੰਮ ਕਰਦਾ ਕਰਦੀ ਜਾਵੇ। ਜੇ ਢੱਡਰੀਆਂ ਵਾਲਾ ਵਧੀਆ ਵਿਚਾਰ ਪ੍ਰਚਾਰ ਕਰਦੇ ਆ ਤਾਂ ਉਹ ਆਪਦਾ ਪ੍ਰਚਾਰ ਕਰੀ ਜਾਣ। ਪ੍ਰਚਾਰਾਂ ਦੇ ਵਿੱਚ ਦੋਨੇ ਇੱਕ ਦੂਜੇ ਤੇ ਕ੍ਰੋਸ ਕਿਉਂ ਅਟੈਕ ਕਰਦੇ ਆ ਜਾਂ ਇੱਕ ਦੂਜੇ ਨੂੰ ਕਿਉਂ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ? ਮਸਲੇ ਤਾਂ ਦੋਨਾਂ ਦੇ ਸਿੱਖੀ ਨੂੰ ਫਲਾਉਣਾ ਹੀ ਆ ਨਾ। ਜੇ ਦੋਨਾਂ ਦਾ ਮਸਲਾ ਸਿੱਖੀ ਨੂੰ ਫਲਾਉਣਾ ਤਾਂ ਫਿਰ ਫਲਾਓ, ਫਿਰ ਕਿਉਂ ਕਿਸੇ ਚੱਕਰ ਚ ਪਏ ਹੋ? ਪਰ ਰੌਲਾ ਤਾਂ ਇਹ ਆ ਜਾਂਦਾ ਵੀ ਜਿਹੜਾ ਸਿੱਖੀ ਨੂੰ ਫਲਾਉਣ ਦੇ ਮਸਲੇ ਦੇ ਨਾਲ ਨਾਲ ਚੌਧਰ ਦਾ ਵੀ ਮਸਲਾ ਆ ਜਾਂਦਾ, ਤੇ ਉਹ ਹਰੇਕ ਨੂੰ ਐ ਲੱਗਦਾ ਵੀ ਜੋ ਅਸੀਂ ਸਿੱਖੀ ਲਈ ਕਰ ਰਹੇ ਹਾਂ ਉਹ ਬੈਸਟ ਆ, ਜਿਹੜਾ ਦੂਜਾ ਬੰਦਾ ਕੁਛ ਕਰ ਰਿਹਾ ਉਹ ਵਧੀਆ ਨੀ ਹੈਗਾ। ਉਹਨੂੰ ਤਾਂ ਬੋਲਣ ਦਾ ਅਕਲ ਨੀ, ਉਹਨੂੰ ਤਾਂ ਪਤਾ ਨੀ, ਉਹਨੂੰ ਤਾਂ ਗਿਆਨ ਨੀ। ਆਹ ਚੀਜ਼ ਜਿਹੜੀ ਸਾਡੇ ਘਰ ਕਰ ਚੁੱਕੀ ਆ, ਹੋ ਸਕਦਾ ਇੱਕ ਨੂੰ ਗਿਆਨ ਵੱਧ ਹੋਵੇ, ਹੋ ਸਕਦਾ ਇੱਕ ਨੂੰ ਗਿਆਨ ਘੱਟ ਹੋਵੇ, ਇਹਨੂੰ ਇਸ ਚੀਜ਼ ਤੇ ਨਾ ਤੋਲ ਕੇ ਬਰਾਬਰ ਹੱਥ ਫੜ ਕੇ ਚੱਲੀਏ ਤਾਂ ਜ਼ਿਆਦਾ ਚੰਗਾ। ਹੁਣ ਸਰਕਾਰਾਂ ਧਮਕੀਆਂ ਦੇ ਰਹੀਆਂ, ਫਿਰ ਉਹਨੂੰ ਉਲਟ ਪਾਸੇ ਲਾਇਆ ਜਾਊਗਾ ਵੀ ਇਹ ਸਰਕਾਰ ਕਾਂਗਰਸ ਦੀ ਆ, ਇਹ ਸਿੱਖਾਂ ਨੂੰ ਐ ਕਹਿ ਰਹੀ ਆ, ਫਿਰ ਉਹਦਾ ਹੋਰ ਗਾਂ ਮਸਲੇ ਕੱਢੇ ਜਾਣਗੇ। ਇਹ ਮਸਲਿਆਂ ਚੋਂ ਕੁਛ ਨੀ ਨਿਕਲਣਾ। ਹਾਂ, ਜਿਹੜੀਆਂ ਜਿਵੇਂ ਕੱਲ ਪਰਸੋਂ ਪਹਿਲਾਂ ਇੱਕ ਖਬਰ ਲੱਗੀ ਸੀ ਵੀ ਹਜ਼ਾਰਾਂ ਕਰੋੜਾਂ ਰੁਪਇਆ ਜਿਹੜਾ ਉਹ ਲੋਕਾਂ ਨੂੰ ਗੱਡੀਆਂ ਤੇ ਸਿਕਿਉਰਿਟੀਆਂ ਦਾ ਜਿਹੜੀ ਸਰਕਾਰ ਝੱਲ ਰਹੀ ਆ, ਤੇ ਉਹ ਢੱਡਰੀਆਂ ਵਾਲੇ ਨੂੰ ਕੱਲ ਹੋਰ ਮਿਲ ਗਈਆਂ ਗੱਡੀਆਂ ਤੇ ਹੋਰ ਸਿਕਿਉਰਿਟੀ ਮਿਲ ਗਈ। ਦੱਸੋ ਕਿਹਦਾ ਫਾਇਦਾ ਹੋਇਆ ਇਸ ਚੀਜ਼ ਨਾਲ? ਸੋ ਇਹ ਚੀਜ਼ਾਂ ਸਾਨੂੰ ਨਾ ਜਿਹੜੀ ਕੌਮ ਨੂੰ ਹੀ ਸੋਚਣੀਆਂ ਪੈਣਗੀਆਂ। ਦੂਜਿਆਂ ਨੂੰ ਅਸੀਂ ਕਹੀ ਜਾਂਦੇ ਹਾਂ ਪਰ ਕਿਤੇ ਨਾ ਕਿਤੇ ਕੌਮ ਦੇ ਵਿੱਚ ਹੀ ਬਹੁਤ ਜ਼ਿਆਦਾ ਜਿਹੜੀ ਅੰਦਰੂਨੀ ਜਿਹੜੀਆਂ ਇੱਕ ਦੂਜੇ ਦੀ ਚੌਧਰ ਲੈਣ ਦੀਆਂ, ਜਾਂ ਇਹ ਕਹਿਣ ਦਾ ਵੀ ਸਿਆਣਾ ਜਿਹੜਾ ਸਿਆਣਪ ਤਾਂ ਮੇਰੇ ਤੇ ਆ ਕੇ ਮੁੱਕ ਗਈ। ਹਰ ਬੰਦੇ ਦੀ ਇੱਕ ਸੋਚ ਆ, ਜਿੱਦੇ ਸੋਚ ਆ ਗਈ ਵੀ ਨਹੀਂ ਜੀ ਵੀ ਜਿਹੜਾ ਸਿਆਣਪ ਆ ਉਹ ਸਾਰਿਆਂ ਚ ਹੀ ਹੁੰਦੀ ਆ, ਰਲ ਮਿਲ ਕੇ ਹੁੰਦੀ ਆ, ਪੰਚਾਇਤ ਦੀ ਸਿਆਣਪ ਹੁੰਦੀ ਆ, ਕੋਈ ਬੰਦਾ ਕਿਸੇ ਪਹਿਲੂ ਤੇ ਵਧੀਆ ਸੋਚਦਾ, ਕੋਈ ਕਿਸੇ ਪਹਿਲੂ ਤੇ ਵਧੀਆ ਸੋਚਦਾ। ਸੋ ਬਿਹਤਰ ਹੈ ਕਿ ਹੁਣ ਰਲ ਮਿਲ ਕੇ ਜਿਹੜਾ ਪਾਸ ਕੀਤਾ ਜਾਵੇ ਸਾਰਾ ਕੁਛ
ਜੀ। ਸੋ ਅੱਗੇ ਜੀ ਖਬਰ ਅਗਲੀ, ਕਿਰਪਾਲ ਸਿੰਘ ਵਡੂੰਗਰ ਨੇ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਸੈਂਸਰ ਬੋਰਡ ਬਣਾਏ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀਆਂ ਜਿਹੜੀਆਂ ਵਿਵਾਦਿਤ ਫਿਲਮਾਂ ਵਾ ਵੀ ਉਹਨਾਂ ਲਈ ਇੱਕ ਸੈਂਸਰ ਸਥਾਪਿਤ ਕੀਤਾ ਜਾਵੇ ਤੇ ਦੋ ਸਿੱਖ ਵਿਦਵਾਨ ਆ ਕੇਂਦਰੀ ਸੈਂਸਰ ਬੋਰਡ ਵਿੱਚ ਲਾਏ ਜਾਣ, ਤਾਂ ਕੀ ਕਹੋਗੇ ਜੀ ਇਸੇ ਬਾਰੇ?
ਦੇਖੋ ਉਹ ਤਾਂ ਬਣੀ ਗਿਆ ਸੈਂਸਰ ਬੋਰਡ ਬਣਾ ਦਿੱਤਾ ਤੇ ਉਹਨੂੰ ਪੰਜ ਬੰਦੇ ਕਹਿਤਾ ਵੀ ਉਹ ਰਿਪੋਰਟ ਫਿਰ ਤਾਂ ਜਥੇਦਾਰ ਸਾਹਿਬ ਨੂੰ ਦੇਣਗੇ, ਫਿਰ ਜਥੇਦਾਰ ਸਾਹਿਬ ਉਸ ਦੇ ਉੱਤੇ ਫੈਸਲਾ ਸੁਣਾਉਣਗੇ। ਉਹ ਤਾਂ ਬਣ ਚੁੱਕਿਆ, ਪਰ ਵਡੂੰਗਰ ਸਾਹਿਬ ਦੋ ਮੈਂਬਰ ਜਿਹੜੇ ਨੈਸ਼ਨਲ ਸੈਂਸਰ ਬੋਰਡ ਚ ਵੀ ਭੇਜਣਾ ਚਾਹੁੰਦੇ ਆ। ਦੇਖੋ ਉੱਥੇ ਭੇਜਣ ਦਾ ਮੈਨੂੰ ਨੀ ਲੱਗਦਾ ਕੋਈ ਤੋਕਾ, ਉੱਥੇ ਭੇਜਣ ਦਾ ਤੋਕਾ ਇਹ ਨੀ ਹੈ ਵੀ ਉੱਥੇ ਜੇ ਕੋਈ ਸਿੱਖੀ ਨਾਲ ਰਿਲੇਟਡ ਫਿਲਮ ਬਣਦੀ ਆ ਉਹ ਸੌ ਬਾਅਦ ਇੱਕ ਬਣਦੀ ਆ, ਤਾਂ ਇਹਦਾ ਮਤਲਬ ਫਿਰ ਸਾਡੇ ਅਸੀਂ ਦੂਜੀਆਂ ਫਿਲਮਾਂ ਦੇ ਮਾਮਲੇ ਦੇ ਵਿੱਚ ਅਸੀਂ ਕੀ ਕਰਨਾ ਉਹਨਾਂ ਦੇ ਦੇਖ ਕੇ, ਅਸੀਂ ਉਹਨਾਂ ਤੋਂ ਕੀ ਕੱਢਣਾ ਹੁੰਦਾ ਉਹਦੇ ਸੈਂਸਰ ਬੋਰਡ ਚ ਜਾ ਕੇ। ਸੋ ਬਿਹਤਰ ਤਾਂ ਇਹੀ ਆ ਵੀ ਇਹ ਕਿਹਾ ਜਾ ਸਕਦਾ ਸੀ ਇੱਥੇ ਵੀ ਜੇ ਸਿੱਖੀ ਨਾਲ ਰਿਲੇਟਡ ਕੋਈ ਫਿਲਮ ਆਉਂਦੀ ਆ ਜਾਂ ਉਹਦੇ ਵਿੱਚ ਸਿੱਖੀ ਬਾਰੇ ਕੋਈ ਜ਼ਿਕਰ ਆਉਂਦਾ ਤਾਂ ਉੱਥੇ ਉਸ ਪੈਨਲ ਦੇ ਵਿੱਚ ਦੋ ਮੈਂਬਰ ਹੋਣ ਜਿਹੜੇ ਉਹਨਾਂ ਨੂੰ ਬੁਲਾ ਲਿਆ ਜਾਵੇ, ਉਹ ਇੱਕ ਨੋਮੀਨੇਟਡ ਬੰਦੇ ਹੋਣ ਦੋ ਵੀ ਉਹਨਾਂ ਨੂੰ ਵੀ ਬੁਲਾ ਕੇ ਫੇਰ ਉਹਨਾਂ ਤੋਂ ਪੱਖ ਲੈ ਕੇ ਉਦੋਂ ਬਾਅਦ ਸੈਂਸਰ ਫੈਸਲਾ ਕਰੇ। ਸੋ ਇਹ ਤਾਂ ਹੋਣਾ ਚਾਹੀਦਾ, ਪਰ ਗੱਲ ਇਹ ਆ ਜਾਂਦੀ ਆ ਕੱਲਾ ਫਿਲਮਾਂ ਦੇ ਤਾਂ ਅਸੀਂ ਸੈਂਸਰ ਬਣਾ ਲਿਆ, ਪਰ ਅਸੂਲ ਤਾਂ ਇਹ ਬਣਨਾ ਚਾਹੀਦਾ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਾਂ ਗਾਂ ਨਾ ਇੱਕ ਸਬ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹੋਣਗੀਆਂ ਵੀ, ਪਰ ਹੋਰ ਉਹਨਾਂ ਤੇ ਥੋੜਾ ਜਿਹਾ ਵਧੀਆ ਸਟਰਕਚਰ ਬਣਾਉਣਾ ਚਾਹੀਦਾ ਜਿਹੜਾ ਸਟਰਕਚਰ ਅੱਡੋ ਅੱਡ ਫੀਲਡ ਦੇ ਵਿੱਚ ਕੰਮ ਕਰੇ। ਕਹਿਣ ਦਾ ਭਾਵ ਆ ਵੀ ਜੇ ਸ਼੍ਰੋਮਣੀ ਕਮੇਟੀ ਨੂੰ ਅਕਸਰ ਲੋਕ ਕਹਿ ਦਿੰਦੇ ਆ ਵੀ ਹਾਲਾਂਕਿ ਉਹ ਗੱਲ ਸੱਚ ਤਾਂ ਨਹੀਂ ਹੈ, ਪਰ ਕਹਿਣਗੇ ਪੰਜਾਬ ਜਿੱਡਾ ਬਜਟ ਆ, ਚਲੋ ਮੰਨ ਲਓ ਪੰਜਾਬ ਜਿੱਡਾ ਬਜਟ ਤਾਂ ਨਹੀਂ ਹੈਗਾ, ਪਰ ਸ਼੍ਰੋਮਣੀ ਕਮੇਟੀ ਦਾ ਇੱਕ ਬਜਟ ਆ ਬਹੁਤ ਵੱਡਾ। ਉਸ ਬਜਟ ਦੇ ਵਿੱਚ ਜੇ ਤੁਸੀਂ ਇੱਕ ਮੰਨ ਲਓ ਵੀ ਇੱਕ ਸਰਕਾਰ ਸਥਾਪਿਤ ਕੀਤੀ ਜਾਵੇ, ਆਪਣੀ ਇੱਕ ਸਰਕਾਰ ਹੋਵੇ, ਉਹ ਸਰਕਾਰ ਦੇ ਵਿੱਚ ਮੰਤਰੀ ਹੋਣ, ਉਹ ਮੰਤਰੀ ਇਹਨਾਂ ਮੰਤਰੀਆਂ ਅੱਗੇ ਨਾ ਬਣਾਏ ਜਾਣ ਵੀ ਮੰਤਰੀ ਮਿਲ ਗਿਆ ਤੇ ਲਾਲ ਬੱਤੀ ਵਾਲੀ ਗੱਡੀ ਤੇ ਪਾਵਰ ਮਿਲ ਗਈ, ਉਹ ਨਹੀਂ ਹੋਵੇ, ਸੇਵਾਦਾਰ ਮੰਤਰੀ ਹੋਣ ਤੇ ਜਿਨ੍ਹਾਂ ਦੀਆਂ ਅੱਡੋ ਅੱਡ ਕਮੇਟੀਆਂ ਬਣੀਆਂ ਹੋਣ ਵੀ ਭਾਈ ਇਹ ਆ ਜਿਹੜੀ ਇਹ ਪ੍ਰਚਾਰ ਦੇਖੂਗੀ, ਇਹ ਜਿਹੜੀ ਆਹ ਬੁਰਾਈਆਂ ਦੇਖੂ ਆਹ ਚੰਗਾਈਆਂ ਦੇਖੂ, ਹਰ ਚੀਜ਼ ਦੀ ਇੱਕ ਕਮੇਟੀ ਹੋਵੇ ਤੇ ਫਿਰ ਉਹ ਜਿਹੜੀ ਅਕਾਲ ਤਖ਼ਤ ਦੇ ਸਾਹਿਬ ਦੇ ਜਥੇਦਾਰ ਨੂੰ ਜਿਹੜੀ ਜਵਾਬਦੇਹ ਹੋਵੇ ਤੇ ਫਿਰ ਪੰਜੇ ਜਥੇਦਾਰ ਬੈਠ ਕੇ ਉਹਦੇ ਤੇ ਜਿਹੜਾ ਫਾਈਨਲ ਫੈਸਲਾ ਕਰ ਸਕਦੇ ਹੋਣ। ਇਦਾਂ ਦਾ ਜੇ ਜਿਨ੍ਹਾਂ ਚ ਨਹੀਂ ਹੁੰਦਾ ਨਾ ਉਹਨਾਂ ਚ ਮੈਨੂੰ ਨਹੀਂ ਲੱਗਦਾ ਵੀ ਲੋਕਤੰਤਰ ਪ੍ਰਣਾਲੀ ਦਾ ਅਸੀਂ ਸਿੱਖਿਜ਼ਮ ਚ ਕੋਈ ਫਾਇਦਾ ਉਠਾ ਸਕਾਂਗੇ
ਜੀ। ਸੋ ਡਾਕਟਰ ਸਾਹਿਬ ਅੱਗੇ ਵੈਸੇ ਤਾਂ ਚਲੋ ਗੌਰਮੈਂਟ ਇਹ ਦਾਅਵੇ ਕਰਦੀ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਚੁੱਕਾ ਵਾ, ਤੇ ਪਰ ਜੋ ਰਿਜ਼ਲਟ ਆ ਜੋ ਸਹੀ ਆ ਸਾਰਿਆਂ ਦੇ ਸਾਹਮਣੇ ਆ। ਤੇ ਇੱਧਰ ਜੀ ਅੱਗੇ ਬਠਿੰਡੇ ਤੋਂ ਖਬਰ ਆਈ ਆ, ਕਹਿੰਦੇ ਕਿ ਨਸ਼ਾ ਛਡਾਉਣ ਲਈ ਬਠਿੰਡਾ ਵਿੱਚ ਖੋਲੇ ਜਾਣਗੇ ਓਟ ਕਲੀਨਿਕ। ਤੇ ਨਾਲ ਹੀ ਜੀ ਜਿਹੜਾ ਇੱਕ ਪਿੱਛੇ ਜੇ ਮੁੰਡੇ ਦੀ ਡੈਥ ਹੋਈ ਆ ਸੰਜੂ, ਉਹਦਾ ਪੇਰੈਂਟਸ ਨੇ ਦਾਅਵਾ ਕੀਤਾ ਕਿ ਉਹਨੂੰ ਮਾਰਿਆ ਗਿਆ ਵਾ, ਉਹ ਮਰਿਆ ਨੀ। ਇਸ ਦੇ ਮਤਲਬ ਉਹਨਾਂ ਨੇ ਉੱਥੋਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਦੋਸ਼ੀ ਠਹਿਰਾਇਆ। ਤੁਸੀਂ ਕੀ ਕਰੋਗੇ ਜੀ, ਕਹੋਗੇ ਇਸ ਬਾਰੇ?
ਦੇਖੋ ਪਹਿਲੀ ਗੱਲ ਤਾਂ ਜਿਹੜੇ ਨਸ਼ਾ ਛਡਾਊ ਕੇਂਦਰ ਆ ਜਾਂ ਇਹ ਓਟ ਦੇ ਨਾਂ ਦੇ ਉੱਤੇ ਨਵੀਂ ਹੁਣ ਜਿਹੜੀ ਸੀਰੀਜ਼ ਖੋਲੀ ਜਾ ਰਹੀ ਆ, ਇਹ ਮਜਬੂਰੀ ਬਣੀ ਆ ਸਰਕਾਰਾਂ ਦੀ ਖੋਲਣੀ। ਤੇ ਚਲੋ ਜੇ ਖੁੱਲਣਗੀਆਂ ਤਾਂ ਹੋ ਸਕਦਾ ਕੀ ਆ ਕਿਸੇ ਦੀ ਤਾਂ ਜਾਨ ਬਚ ਪਾਵੇ। ਸਾਨੂੰ ਇਹਦਾ ਪੋਜ਼ਿਟਿਵ ਹੀ ਪੱਖ ਸੋਚਣਾ ਚਾਹੀਦਾ ਵੀ ਚਿੱਟੇ ਹੱਥੀ ਨਾ ਬਣ ਕੇ ਰਹਿਣ ਤੇ, ਸੋ ਇਹਨਾਂ ਦੇ ਵਿੱਚ ਕੋਈ ਨਾ ਕੋਈ ਕੰਮ ਹੋਵੇ ਤਾਂ ਕੋਈ ਮਾੜੀ ਗੱਲ ਨੀ। ਪਰ ਜਿਹੜਾ ਪਰਟੀਕੁਲਰ ਕੇਸ ਦੀ ਅਸੀਂ ਗੱਲ ਕਰੀਏ ਤਾਂ ਜੇ ਕਿਸੇ ਦਾ ਬੱਚੇ ਦੀ ਜਾਨ ਗਈ, ਉਹ ਵੀ 18 ਸਾਲ ਦੀ ਉਮਰ ਦੇ ਵਿੱਚ, ਤਾਂ ਪਰਿਵਾਰ ਤੋਂ ਜਿਹੜਾ ਦੁੱਖ ਆ ਲੋਹੜੀ ਦੇ ਹੀ ਪਤਾ ਲੱਗਦਾ। ਏਦਾਂ ਦੂਜੇ ਬੰਦੇ ਨੂੰ ਉਹ ਗੱਲ ਨੀ ਮਹਿਸੂਸ ਹੁੰਦੀ ਜਿੰਨੀ ਉਹ ਪਰਿਵਾਰ ਨੂੰ ਪਤਾ। ਪਰ ਨਾਲ ਨਾਲ ਗੱਲ ਇਹ ਵੀ ਆ ਜਾਂਦੀ ਆ ਵੀ ਕੱਲ ਸਾਰਾ ਪਿੰਡ ਤੇ ਸਾਰਾ ਪਰਿਵਾਰ ਉੱਥੇ ਆ ਕੇ ਉਹਨਾਂ ਨੇ ਘਰਾਓ ਕਰ ਲਿਆ, ਲਾਸ਼ ਲੈਣ ਤੋਂ ਇਨਕਾਰ ਕਰਤਾ, ਨਾਰੇ ਮੁਜ਼ਾਹਰੇ ਹੋਏ, ਸਰਕਾਰ ਤੋਂ ਦਬਾਅ ਪਾਇਆ ਗਿਆ ਵੀ ਇਹ ਖੁਦਕੁਸ਼ੀ ਨਹੀਂ ਇਹ ਕਤਲ ਆ। ਪਰ ਜੇ ਇੰਨਾ ਹੀ ਪ੍ਰੈਸ਼ਰ ਉਸ ਬੱਚੇ ਤੇ ਉਦੋਂ ਪਾ ਲਿਆ ਜਾਂਦਾ ਜਦੋਂ ਨਸ਼ੇ ਦਾ ਆਦੀ ਹੋ ਗਿਆ ਸੀ, ਜਾਂ ਇੰਨੇ ਹੀ ਪ੍ਰੈਸ਼ਰ ਸਾਰੀ ਜਿਹੜਾ ਗਲੀ ਮਹੱਲਾ ਇਕੱਠਾ ਹੋ ਗਿਆ, ਜੇ ਇੰਨੇ ਗਲੀ ਮਹੱਲਾ ਇਕੱਠਾ ਇਸ ਗੱਲ ਦੇ ਉੱਤੇ ਹੋ ਜੇ ਵੀ ਭਾਈ ਤੁਸੀਂ ਜਿਹੜੀਆਂ ਨਸ਼ਾ ਵੇਚਣ ਵਾਲੀਆਂ ਤਾਕਤਾਂ ਜਾਂ ਇਹ ਜੇ ਲੋਕ ਆ ਤੇ ਉਹਨਾਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾ ਸਕੇ ਤਾਂ ਇਹ ਕਿਉਂ ਨੀ ਹੁੰਦਾ? ਇਹ ਸੋਚਣ ਦੀ ਗੱਲ ਆ। ਜਦੋਂ ਜੇ ਤੁਸੀਂ ਇਹ ਜਦੋਂ ਜੇ ਇਕੱਠ ਵੱਠ ਕਰਨੀ ਆ, ਪ੍ਰੈਸ਼ਰਾਂ ਪਾਉਣੀ ਆ, ਤਾਂ ਸੱਪ ਲੰਘੇ ਤੋਂ ਬਾਅਦ ਕਿਉਂ ਕਰਦੇ ਹੋ? ਸੱਪ ਦੇ ਹੁੰਦੇ ਹੀ ਕਿਉਂ ਨੀ ਐਕਸ਼ਨ ਕੀਤਾ ਜਾਂਦਾ? ਇਹ ਚੀਜ਼ ਸੋਚਣੀ ਬਣਦੀ ਆ। ਮੈਂ ਇੱਥੇ ਸਾਰਿਆਂ ਨੂੰ ਬੇਨਤੀ ਇਹ ਕਰੂੰਗਾ ਵੀ ਜੋ ਵੀ ਇੱਦਾਂ ਇਕੱਠੇ ਹੋ ਕੇ ਉੱਥੇ ਗਏ, ਬਹੁਤ ਕੁਛ ਕੀਤਾ, ਪਰ ਸਾਨੂੰ ਕੋਸ਼ਿਸ਼ ਇਹ ਕਰੋ ਵੀ ਤੁਸੀਂ ਨਾ ਇਹ ਚੀਜ਼ਾਂ ਨੂੰ ਪਹਿਲਾਂ ਹੀ ਰੋਕੋ। ਜਦੋਂ ਰਾਹ ਖੁੱਲਦੇ ਆ ਜਾਂ ਇਹ ਜਾਂ ਕੁਛ ਹੁੰਦਾ, ਹੁਣ ਸਾਰੇ ਮਹੱਲੇ ਨੂੰ ਇੰਨਾ ਤਾਂ ਪਤਾ ਹੋਊਗਾ ਨਾ ਵੀ ਨਸ਼ਾ ਇਸ ਮਹੱਲੇ ਚ ਕਿੱਥੋਂ ਆਉਂਦਾ, ਤਾਂ ਉਹ ਨਸ਼ੇ ਨੂੰ ਰੋਕ ਲਓ ਤੁਸੀਂ, ਬਾਅਦ ਚ ਇਹ ਚੀਜ਼ਾਂ ਕਰਨ ਤੋਂ ਬਿਹਤਰ ਆ। ਸੋ ਬਾਅਦ ਚ ਇੱਕ ਦੂਜੇ ਨੂੰ ਬਲੇਮ ਕਰਨਾ ਬੜਾ ਸੌਖਾ ਹੁੰਦਾ, ਸੋ ਹੋ ਹੀ ਜਾਂਦਾ। ਕੁੱਲ ਮਿਲਾ ਕੇ ਜਿਹਦਾ ਬੱਚਾ ਚਲਾ ਗਿਆ ਜਾਂ ਉਹਨਾਂ ਨੂੰ ਪਤਾ, ਤੇ ਜਾਂ ਭਾਈ ਜਿਨ੍ਹਾਂ ਦੇ ਪੀੜ ਪਈ ਆ ਉਹਨਾਂ ਨੂੰ ਪਤਾ
ਜੀ। ਅੱਗੇ ਜੀ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ, ਕਹਿ ਰਹੇ ਆ ਕਿ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਕਹਿੰਦੇ ਬਾਈ ਜੀ ਬਾਕੀ ਗੱਲਾਂ ਵਾਂਗ ਜਦੋਂ ਕੋਈ ਨਵੀਂ ਵੀਡੀਓ ਆ ਗਈ ਤਾਂ ਅਸੀਂ ਪਾਣੀ ਨੂੰ ਵੀ ਭੁੱਲ ਜਾਣਾ ਵੀਕ ਤੱਕ। ਮੈਨੂੰ ਲੱਗਦਾ ਕਿ ਪਾਣੀ ਇਹੋ ਜਿਹਾ ਮੁੱਦਾ ਵੀ ਸਾਨੂੰ ਪਹਿਲਾਂ ਤਾਂ ਆਪ ਕੇਅਰ ਕਰਨੀ ਚਾਹੀਦੀ ਹੈ ਤੇ ਫਿਰ ਆਲੇ ਦੁਆਲੇ ਜਾਂ ਲੋਕਾਂ ਸਕੂਲਾਂ ਚ ਐਜੂਕੇਟ ਕਰਨ ਦੀ ਲੋੜ ਹੈ। ਬਾਕੀ ਸਰਕਾਰੀ ਕੰਮ ਤਾਂ ਅਜੇ ਰੱਬ ਆਸ ਰਿਹਾ। ਲੁਧਿਆਣੇ ਵਿੱਚ 7 ਮਾਲ ਨੇ ਸਾਰੇ ਮਾਲ ਚ ISO ਦੇ ਅਕੋਰਡਿੰਗ ਸਟੈਪ ਪਲਾਂਟ ਲੰਘੇ ਹੋਏ ਆ, ਪਰ ਚੱਲਦੇ ਸਾਰੇ ਕਾਗਜ਼ਾਂ ਵਿੱਚ ਆ। ਨੰਬਰ 1 ਮਾਲ ਦਾ ਕੰਮ ਚੋਰ ਆ, ਪਾਣੀ ਡਾਇਰੈਕਟ ਭੇਜ ਰਿਹਾ ਸੀ, ਤੇ ਨੰਬਰ 2 ਤੇ ਕਹਿੰਦੇ ਇੰਜੀਨੀਅਰ ਉਹਨੂੰ ਚੈੱਕ ਵੀ ਨਹੀਂ ਕਰਦਾ ਤੇ ਉਹ ਵੀ ਗਲਤੀ ਕਰ ਰਿਹਾ ਹੈਗਾ। ਮਿਊਂਸੀਪਲ ਵਾਲੇ ਆਉਂਦੇ ਪੈਸੇ ਲੈ ਕੇ ਚਲੇ ਜਾਂਦੇ ਆ। ਅਸੀਂ ਕਿਹਨੂੰ ਕਹਾਂਗੇ? ਆਪ ਸੁਧਰੋ ਤੇ ਆਪਣੇ ਪਰਿਵਾਰ ਤੇ ਆਪਣੇ ਪਿੰਡ ਨੂੰ ਸੁਧਾਰੋ।
ਸਿੰਪਲ ਸੌਦਾ ਸੀ ਤਾਂ ਇਹ ਚੀਜ਼ ਬਹੁਤ ਪਹਿਲਾਂ ਲਿਖ ਕਹਿ ਚੁੱਕੇ ਆ। ਬਸ ਜਿੱਦਾਂ ਮੈਨੂੰ ਕੀ ਸਾਡੇ ਦਿਮਾਗ ਚੋਂ ਨਿਕਲ ਗਈ ਤੇ ਉਹ ਉਦਨ ਸਾਰਾ ਕੁਛ ਹੀ ਸੁਧਾਰ ਹੋਜੂਗਾ। ਅਸਲ ਚ ਸਾਡੇ ਅੰਦਰ ਬਹੁਤ ਮੈਨੂੰ ਕੀ ਸ਼ਬਦ ਆ ਜਿਹੜਾ ਸਾਡੇ ਅੰਦਰ ਬਹੁਤ ਵੱਡਾ ਘਰ ਕਰ ਚੁੱਕਿਆ ਤੇ ਹਰ ਚੀਜ਼ ਦੇ ਉੱਤੋਂ ਅਸੀਂ ਮੈਨੂੰ ਕੀ ਕਹਿ ਕੇ ਲੰਘ ਜਾਂਦੇ ਆ ਤੇ ਉਹ ਜਿੱਦੇ ਮੈਨੂੰ ਕੀ ਦੀ ਥਾਂ ਤੇ ਸਾਨੂੰ ਆ ਗਈ ਵੀ ਮੈਨੂੰ ਕਿਉਂ ਨੀ, ਬਸ ਸਿੰਪਲ ਜਾ ਫੰਡਾ ਤੇ ਉਹ ਸਾਰਾ ਕੁਛ ਦੇ ਸੁਧਾਰ ਹੋਜੂਗਾ। ਇਹੀ ਗੁਰਦੀਪ ਸਿੰਘ ਕਹਿਣਾ ਚਾਹੁੰਦੇ ਆ ਤੇ ਇਹੀ ਮੈਨੂੰ ਮੇਰੇ ਲੱਗਦਾ ਮੈਨੂੰ ਅੱਜ ਤੋਂ 8-10 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਮੈਨੂੰ ਕੀ ਜੋ ਮੇਰੀ ਬੁੱਕ ਚ ਵੀ ਪੜ੍ਹਨ ਨੂੰ ਮਿਲ ਸਕਦਾ ਤੁਹਾਨੂੰ, ਤੇ ਉਹਦੇ ਚ ਆਹੀ ਮੁੱਦਾ ਮੈਂ ਠਾਇਆ ਸੀ
ਜੀ। ਸਰਦਾਰ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਤੁਸੀਂ ਸਾਂਝੀ ਕਰਨਾ ਚਾਹੋ?
ਦੇਖੋ ਖਬਰਸਾਰ ਕੋਈ ਨੀ, ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ। ਕੱਲ ਪਰਸੋਂ ਸ਼ਾਮ ਦੀ ਕੀਤੀ ਆ ਤੇ ਕੁਝ ਇੱਕ ਜਾਗਰੂਕ ਸੱਜਣਾ ਨੇ ਉਹਦਾ ਜਿਹੜਾ ਹੁੰਗਾਰਾ ਵੀ ਦਿੱਤਾ ਤੇ, ਪਰ ਜੇ ਹੁਣ ਕੁੱਲ ਮਿਲਾ ਕੇ ਦੇਖਿਆ ਜਾਵੇ, ਜੇ ਹੰਗਾਰੇ ਦੀ ਪਰਸੈਂਟੇਜ ਮੇਰੇ ਤੋਂ ਹੁਣ ਕੋਈ ਪੁੱਛੇ ਵੀ ਤੁਹਾਨੂੰ ਕਿੰਨਾ ਹੰਗਾਰਾ ਮਿਲਿਆ, ਤੁਸੀਂ ਪਰਸੋਂ ਇੱਕ ਅਖਬਾਰ ਦੇ ਚੱਲਦਾ ਰੱਖਣ ਲਈ ਇੱਕ ਬੇਨਤੀ ਕੀਤੀ ਸੀਗੀ ਫੇਸਬੁੱਕ ਦੇ ਉੱਤੇ, ਤਾਂ ਜੇ ਤੁਸੀਂ ਕਹੋਗੇ ਕਿੱਡਾ ਕੁ ਹੰਗਾਰਾ ਮਿਲਿਆ, ਕਿੰਨੇ ਪਰਸੈਂਟ ਹੰਗਾਰਾ ਮਿਲਿਆ, ਤਾਂ ਪਰਸੈਂਟੇਜ ਦੇ ਵਿੱਚ ਜੇ ਮੈਂ ਦੱਸਾਂ ਤਾਂ ਚਾਹੇ ਤੁਸੀਂ ਉਹਨੂੰ ਇਹਨੂੰ ਪੋਜ਼ਿਟਿਵ ਵਾਲੇ ਪਾਸੇ ਲਾਓ ਚਾਹੇ ਨੈਗੇਟਿਵ ਵਾਲੇ ਪਾਸੇ ਲਾਓ, ਵੀ ਮੈਨੂੰ 1.5% ਦੇ ਕਰੀਬ ਜਿਹੜੀ ਜਿਹੜਾ ਟੋਟਲ ਜਿਹੜੀ ਫੀਡਬੈਕ ਜਾਂ ਟੋਟਲ ਲੋਕਾਂ ਨੇ ਐਕਟ ਕੀਤਾ ਰਿਐਕਟ ਕੀਤਾ ਜਿਹਨੂੰ ਕਹਿ ਸਕਦੇ ਆ। ਜੇ ਤੁਸੀਂ ਲਾਈਕ ਸ਼ੇਅਰ ਦੇਖੋਗੇ ਤਾਂ ਲਾਈਕ ਸ਼ੇਅਰ ਹੈਗੇ ਆ 300 ਲਾਈਕ ਮੇਰੇ ਪੇਜ ਤੇ ਆ, 29 ਸ਼ੇਅਰ ਵੀ ਲੋਕਾਂ ਨੇ ਕੀਤੇ ਆ ਜਿਨ੍ਹਾਂ ਨੇ ਸੱਜਣਾ ਮਿੱਤਰਾਂ ਨੂੰ ਤਕਲੀਫ ਸੀ। ਪਰ ਜਿਹੜਾ ਐਕਸ਼ਨ ਸੀ ਜਿਹਦੇ ਲਈ ਮੈਂ ਬੇਨਤੀ ਕੀਤੀ ਸੀ ਵੀ ਕਿ ਬਿਨਾਂ ਮੰਗਿਆ ਜਾਂ ਬਿਨਾਂ ਕਿਹਾ ਨਹੀਂ ਕੁਛ ਹੋ ਸਕਦਾ, ਤਾਂ ਉਹ ਐਕਸ਼ਨ 1.5% ਲੋਕਾਂ ਨੇ ਕੀਤਾ। 1.5% ਲੋਕਾਂ ਜਿਨ੍ਹਾਂ ਨੇ ਮੈਨੂੰ ਜਾਂ ਤਾਂ ਕਾਲ ਕੀਤੀ, ਮੰਨ ਲਓ ਵੀ 1.5% 300 ਚੋਂ ਜੇ ਕਹੀਏ ਲਾਈਕ ਚੋਂ 1.5% ਕਿੰਨੇ ਬੰਦੇ ਬਣੇ ਤੁਸੀਂ ਦੇਖ ਲਓ ਵੀ 4.5-5 ਕੁ ਬੰਦੇ ਬਣੇ, ਵੀ ਇੰਨੇ ਕੁ ਬੰਦਿਆਂ ਨੇ ਟੋਟਲ ਜਿਹੜਾ ਐਕਟ ਕੀਤਾ ਜਾਂ ਰਿਐਕਟ ਕੀਤਾ। ਫਿਰ ਮੈਂ ਹੁਣ ਮੇਰੀ ਕੋਸ਼ਿਸ਼ ਤਾਂ ਇਹ ਹੈ ਵੀ ਆਉਣ ਵਾਲੇ ਦੇਖੋ ਹਜੇ 25 ਤਰੀਕ ਹੋਈ ਹੈ ਤੇ ਮੈਂ 10 ਤਰੀਕ ਤੱਕ ਜਾਂ 12 ਤਰੀਕ ਤੱਕ ਜਿਹੜਾ ਸਪਲੀਮੈਂਟ ਹੈ ਕਿ ਐਡਲੇਡ ਦਾ ਹੀ ਕੱਢ ਰਿਹਾ ਤੇ ਐਡਲੇਡ ਦੇ ਜਿੰਨੇ ਵੀ ਹੈਗੇ ਮੇਰੇ ਨਾਲ ਜੁੜੇ ਜਾਂ ਅਖਬਾਰ ਪੜ੍ਹਦੇ ਆ ਜਾਂ ਮੈਂ ਉਹਨਾਂ ਨੂੰ ਮੈਂ 12 ਤਰੀਕ ਤੱਕ ਤਾਂ ਇੰਤਜ਼ਾਰ ਕਰੂੰਗਾ ਵੀ 12 ਤਰੀਕ ਤੱਕ ਦਾ ਜੇ ਤਾਂ ਉਹਨਾਂ ਨੂੰ ਲੱਗਿਆ ਵੀ ਉਹਨਾਂ ਦੀ ਜ਼ਮੀਰ ਜਾਗਦੀ ਆ ਤੇ ਉਹਨਾਂ ਨੇ ਕਦੇ ਵੀ ਜ਼ਿੰਦਗੀ ਚ ਅਖਬਾਰ ਫ੍ਰੀ ਚ ਲੈ ਕੇ ਪੜ੍ਹਿਆ ਜਾਂ ਲੈ ਕੇ ਗਿਆ, ਤੇ ਜੇ ਤਾਂ ਉਹਨਾਂ ਨੇ ਕੁਛ ਵੀ ਉਹ ਚ ਭਾਵਨਾ ਨਾਲ ਜੋੜਿਆ ਪਾਇਆ ਜਾਂ ਸਪਲੀਮੈਂਟ ਦਾ ਹਿੱਸਾ ਬਣਨ ਲੱਗੇ ਤਾਂ ਮੇਰੇ ਨਜ਼ਰ ਚ ਉਹਨਾਂ ਦਾ ਸਤਿਕਾਰ ਬਹੁਤ ਉੱਚਾ ਹੋਜੂਗਾ ਤੇ ਮੈਨੂੰ ਵੀ ਉਮੀਦ ਹੋਊ ਵੀ ਹਾਂ ਬਾਈ ਵਾਕਈ ਕੱਲੀ ਵਾਹ ਵਾਹ ਨਹੀਂ ਕਰਦੇ। ਪਰ ਨਹੀਂ, ਉਸ ਤੋਂ ਬਾਅਦ ਫਿਰ ਮੈਂ ਇਹੀ ਧਾਰੀ ਆ ਵੀ ਮੈਨੂੰ ਜੇ ਕੋਈ ਵਾਹ ਵਾਹ ਸੁਣਾਊਗਾ ਜਾਂ ਕਹੂਗਾ ਤਾਂ ਫਿਰ ਮੈਂ ਉਹ ਸੁਣਨੀ ਬਰਦਾਸ਼ਤ ਮੈਥੋਂ ਨਹੀਂ ਹੋਣੀ, ਮੈਂ ਉਹ ਸੁਣ ਵੀ ਨਹੀਂ ਪਾਊਂਗਾ ਕਿਉਂਕਿ ਪਿਛਲੇ 6 ਸਾਲਾਂ ਦੇ ਉੱਤੋਂ ਮੈਂ ਵਾਹ ਵਾਹ ਸੁਣ ਸੁਣ ਕੇ ਥੱਕ ਗਿਆ। ਮੈਂ ਉਹ ਬਹੁਤ ਵਾਰੀ ਉਦਾਹਰਨਾਂ ਵੀ ਦੇ ਚੁੱਕਿਆ, ਪਰ ਜਦੋਂ ਕੱਲਾ ਇਹ ਕਹਿਣਾ ਵੀ ਕੋਈ ਚੱਕਰ ਨੀ ਜੀ ਚੱਕ ਦਿਆਂਗੇ ਜੀ, ਇਹ ਇੰਨੇ 2 ਸ਼ਬਦ ਹੀ ਕਹਿ ਦੇਣੇ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਆ। ਪਰ ਕਹਿਣ ਦਾ ਮਤਲਬ ਇਹ ਹੁੰਦਾ ਵੀ ਕਹਿਣ ਦੇ ਨਾਲ ਨਾਲ ਉਹਦਾ ਦੇਖਣਾ ਵੀ ਪੈਂਦਾ ਵੀ ਇਹਦੇ ਚ ਕੀ ਆ, ਇਹਦੇ ਨਾਲ ਕਿਵੇਂ ਚੱਲੂਗਾ, ਕੀ ਹੋਊਗਾ। ਅਖਬਾਰ ਰੇਡੀਓ ਚਲਾਈ ਜਾਂਦੇ ਆ ਪਰ ਜਿਹਦੀ ਅੰਦਰੂਨੀ ਗੱਲ ਅਸੀਂ ਆ ਵਾਰ ਵਾਰ ਦੱਸਦੇ ਆ ਵੀ ਦੇਖੋ ਕਿੱਥੇ ਆਉਂਦੀ ਆ। ਹਜੇ ਰੇਡੀਓ ਚ ਤਾਂ ਸਾਡਾ ਥੋੜਾ ਜਿਹਾ ਫਰਕ ਆ ਗਿਆ ਵੀ ਭਾਈ ਚਲੋ ਸਟਾਫ ਘਟਾ ਲਿਆ, ਖਰਚੇ ਘਟਾ ਲਏ ਕਿਵੇਂ ਨਾ ਕਿਵੇਂ। ਅਖਬਾਰ ਚ ਤੁਸੀਂ ਪੇਪਰ ਨੀ ਘਟਾ ਸਕਦੇ, ਤੁਹਾਨੂੰ ਗਿਣਤੀ ਵਧਾਉਣੀ ਪੈਣੀ ਹੈ, ਤੁਹਾਨੂੰ ਪ੍ਰਿੰਟਿੰਗ ਨੀ ਘਟਾ ਸਕਦੇ, ਤੁਹਾਨੂੰ ਪੋਸਟ ਆ ਜਿਹੜੀ ਪਾਇਲਟਾਂ ਦੇ ਉੱਤੇ ਟਰੱਕਾਂ ਤੇ ਕਰਨਾ ਪੈਣਾ ਉਹ ਨੀ ਘਟਾ ਸਕਦੇ, ਤੇ ਤੁਸੀਂ ਜੋ ਖਰਚਾ ਨੀ ਘਟਾ ਸਕਦੇ ਤਾਂ ਫਿਰ ਤੁਹਾਨੂੰ ਪੈਸੇ ਜਾਂ ਤਾਂ ਉਹ ਵਿਕਦਾ ਹੋਵੇ ਫੇਰ ਵੀ ਆ, ਐਡਵਰਟਾਈਜ਼ਮੈਂਟ ਤੁਹਾਨੂੰ ਆਉਂਦੀ ਨਹੀਂ ਤਾਂ ਫਿਰ ਤੁਸੀਂ ਕੀ ਕਰੋਗੇ। ਤਾਂ ਫਿਰ ਤੁਸੀਂ ਲੋਕਾਂ ਨੂੰ ਇਹ ਕਹੋਗੇ ਨਾ ਵੀ ਜਿਹੜੇ ਵਾਹ ਵਾਹ ਕਰਦੇ ਆ ਵੀ ਪੰਜਾਬੀ ਮਾਂ ਬੋਲੀ ਕਿਆ ਬਾਤ ਹੈ, ਯੇ ਵੋ ਤੁਸੀਂ ਫਲਾ ਰਹੇ ਹੋ, ਘਰਾਂ ਚ ਅਖਬਾਰ ਆਉਂਦਾ, ਬੱਚੇ ਪੰਜਾਬੀ ਬਾਰੇ ਪੁੱਛਦੇ ਆ, ਤਾਂ ਉਹ ਗੱਲਾਂ ਕਹਿਣੀਆਂ ਤਾਂ ਬਹੁਤ ਸੌਖੀਆਂ। ਪਰ ਕਿਤੇ ਦੇਖਿਆ ਵੀ ਅਸੀਂ $2 ਅਖਬਾਰ ਨੂੰ ਦਿੱਤੇ ਆ, ਬਰਗਰ ਦੇ ਉੱਤੇ ਅਸੀਂ ਪੀਜ਼ੇ ਦੇ ਉੱਤੇ 1 ਮਿੰਟ ਚ $50 $20 $47 ਲਾ ਦਿਆਂਗੇ। ਤੇ ਮੈਂ ਹੁਣ ਇਹਨਾਂ ਤੋਂ 6 ਸਾਲਾਂ ਬਾਅਦ ਲੋਕਾਂ ਨੂੰ ਬੇਨਤੀ ਕੀਤੀ ਆ ਵੀ 6 ਸਾਲਾਂ ਚ ਤਕਰੀਬਨ 60-70 ਅੰਕ ਨਿਕਲ ਚੁੱਕੇ ਆ, 70 ਅੰਕਾਂ ਦੇ ਵਿੱਚ ਜੇ ਤੁਸੀਂ $2 ਦਾ ਵੀ ਖਰੀਦਦੇ ਤਾਂ ਵੀ $150-$150 ਤਾਂ ਹੁਣ ਤੱਕ ਤੁਹਾਡੀ ਜੇਬ ਚੋਂ ਚਲਾ ਜਾਣਾ ਸੀ। ਪਰ ਅਸੀਂ ਤਾਂ ਸਾਰੇ ਹੀ ਉਹ 50-100 ਦੀ ਰਿਕੁਐਸਟ ਕੀਤੀ ਆ ਵੀ ਭਾਈ ਜੇ ਤੁਸੀਂ 100-50 ਵੀ ਪਾਓਗੇ ਤਾਂ ਇਹ ਅਖਬਾਰ ਚਲੋ ਚੱਲਦਾ ਰਹਿ ਜੂਗਾ, ਸ਼ਹਿਰ ਬਾਏ ਸ਼ਹਿਰ ਸਪਲੀਮੈਂਟ ਕੱਢ ਲਾਂਗੇ। ਪਰ ਜਿਹੜੇ ਢੰਗ ਨਾਲ ਪਹਿਲੇ 3 ਦਿਨਾਂ ਚ ਹੰਗਾਰਾ ਮਿਲਿਆ 1.5%, ਉਹ ਤਾਂ ਉਸ ਢੰਗ ਨਾਲ ਹੁਣ ਲੱਗਦਾ ਵੀ ਸੋਚਣਾ ਪੈਣਾ ਵੀ ਕੀ ਕੀਤਾ ਜਾਵੇ। ਇੱਥੋਂ ਤੱਕ ਕਿ ਕੱਲ ਇੱਕ ਸ਼ਖਸ ਨੇ ਤਾਂ ਕਮੈਂਟ ਵੀ ਥੱਲੇ ਮੇਰੇ ਲਿਖ ਰੱਖਿਆ ਵੀ ਵੱਡੇ ਮਾਂ ਬੋਲੀ ਦੇ ਸੇਵਾਦਾਰ, ਇਹ ਲਿਖ ਕੇ ਤੇ ਮੇਰੇ ਤੇ ਮਜ਼ਾਕ ਦਾ ਪਾਤਰ ਬਣਾਇਆ ਹੋਇਆ। ਮੈਂ ਹੁਣ ਉਸ ਇਨਸਾਨ ਨੂੰ ਥੱਲੇ ਲਿਖਿਆ ਵੀ ਆ ਮੈਸੇਜ ਵੀ ਬਾਈ ਜੀ ਗਲਤੀ ਕਿੱਥੇ ਹੋਈ ਆ ਦੱਸਿਓ ਵੀ ਜਿਹੜੀ ਅਸੀਂ ਮੈਂ ਲਿਖਿਆ ਤਾਂ ਹੈ ਹੀ ਨਹੀਂ ਕਿਤੇ ਸੇਵਾ ਕਰ ਰਿਹਾ ਵੀ ਮੈਂ ਮਾਂ ਬੋਲੀ ਦੀ, ਪਰ ਫੇਰ ਵੀ ਚਲੋ ਤੁਸੀਂ ਮੇਰੇ ਤੇ ਕਟਾਕਸ਼ ਕਸਿਆ, ਲੱਗਦਾ ਫਿਰ ਮੈਂ ਗਲਤ ਹੋਊਗਾ ਕਿਤੇ। ਜੇ ਮੈਂ ਗਲਤ ਹਾਂ ਉਹ ਮੇਰੀ ਗਲਤੀ ਪਲੀਜ਼ ਦੱਸਿਓ, ਫਿਰ ਮੈਂ ਉਹਨੂੰ ਸੁਧਾਰ ਲੈਣਾ। ਠੀਕ ਆ, ਅਜੇ ਤੱਕ ਉਹਨਾਂ ਦਾ ਜਵਾਬ ਨਹੀਂ ਆਇਆ ਪਰ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਕਾਲ ਵੀ ਕਰਨ ਦੀ, ਕਿਉਂਕਿ ਲੋਕ ਕਹਿੰਦੇ ਨਾ ਵੀ ਮੈਨੂੰ ਬਹੁਤ ਸਾਰੇ ਫਿਰ ਲੋਕ ਕਹਿੰਦੇ ਵੀ ਨਹੀਂ ਐ ਤਾਂ ਬੋਲੀ ਜਾਂਦੇ ਹਾਥੀ ਚੱਲਦੇ ਰਹਿੰਦੇ। ਮੈਂ ਕਿਹਾ ਨਹੀਂ, ਮੈਂ ਹਾਥੀ ਉੱਥੀ ਵਰਗਾ ਨਾ ਹਾਂ ਨਾ ਮੈਂ ਉਵੇਂ ਕਹਿਣਾ, ਮੇਰੀ ਇਹ ਮੰਨਣਾ ਵੀ ਜੇ ਤੁਸੀਂ ਗਲਤ ਹੈ ਨਹੀਂ ਤੇ ਤੁਹਾਨੂੰ ਇੱਕ ਬੰਦਾ ਵੀ ਗਲਤ ਕਹਿੰਦਾ ਤਾਂ ਤੁਹਾਨੂੰ ਫਰਕ ਪੈਂਦਾ, ਤੇ ਜੇ ਤੁਸੀਂ ਹੋਗੇ ਗਲਤ ਤੇ ਤੁਹਾਨੂੰ ਚਾਹੇ ਸਾਰੀ ਦੁਨੀਆ ਗਲਤ ਕਹੀ ਜਾਵੇ ਕੋਈ ਫਰਕ ਨਹੀਂ ਪੈਂਦਾ। ਫਿਰ ਕਿਉਂ, ਫਿਰ ਪਤਾ ਹੁੰਦਾ ਤੁਹਾਨੂੰ ਅੰਦਰੋਂ ਵੀ ਮੈਂ ਗਲਤ ਹਾਂ, ਤੇ ਚਲੋ ਜੇ ਲੋਕ ਕਹਿ ਰਹੇ ਆ ਜਿੰਨੇ ਕਿ ਚੰਗਾ ਕਹਿ ਰਹੇ ਉਹੀ ਚੰਗਾ, ਜਿਹੜੇ ਮਾੜਾ ਕਹਿ ਰਹੇ। ਮੈਨੂੰ ਹੁਣ ਮੈਨੂੰ ਆਪਦਾ ਪਤਾ ਵੀ ਇਹ ਸਾਰੇ ਪ੍ਰੋਜੈਕਟ ਚ ਮੈਂ ਹੋ ਸਕਦਾ ਹੋਰ ਕੰਮਾਂ ਚ ਗਲਤ ਹੋਵਾਂ, ਪਰ ਇਹ ਸਾਰੇ ਪ੍ਰੋਜੈਕਟ ਚ ਹੁਣ ਤੱਕ ਜੇ ਮੈਂ ਅਖਬਾਰ ਨਾ ਕੱਢਦਾ ਹੁੰਦਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਮੇਰਾ ਘਰ ਫ੍ਰੀ ਹੋ ਜਾਂਦਾ ਇਸ ਟਾਈਮ ਆਸਟ੍ਰੇਲੀਆ ਚ ਰਹਿਣ ਨੂੰ। ਮੈਂ ਇਹ ਏਡੀ ਗੱਲ ਕਹਿਣੀ ਸੌਖੀ ਆ, ਤੁਸੀਂ ਇਹਦੇ ਤੇ ਵਿਚਾਰ ਕੇ ਦੇਖਿਓ ਵੀ ਇੱਕ ਬੰਦਾ ਇੱਥੇ 11 ਸਾਲਾਂ ਬਾਅਦ ਆ ਕੇ ਕਹਿ ਰਿਹਾ ਵੀ ਮੈਂ ਜੇ ਅਖਬਾਰ ਨਾ ਕੱਢਦਾ ਹੁੰਦਾ ਤਾਂ ਆਪਦਾ ਘਰ ਫ੍ਰੀ ਕਰ ਲੈਂਦਾ, ਤਾਂ ਹੁਣ ਦੱਸੋ ਹੋਰ ਸੇਵਾ ਕਿਹੜੀ ਹੁੰਦੀ ਆ ਤੇ ਕਿਸ ਲਈ ਕੱਢ ਰਹੇ ਅਖਬਾਰ? ਕੋਈ ਚੌਧਰ ਲਈ ਨਹੀਂ ਕੱਢ ਰਹੇ, ਕੋਈ ਹੋਰ ਲਈ, ਸਿਰਫ ਇਸ ਲਈ ਕੱਢ ਰਹੇ ਆ ਵੀ ਪੰਜਾਬੀ ਜਾਂ ਚੰਗੇ ਆਰਟੀਕਲ ਚੰਗੇ ਲੇਖ ਚੰਗੀਆਂ ਗੱਲਾਂ ਲੋਕਾਂ ਤੱਕ ਪਹੁੰਚਦੀਆਂ। ਘਰ ਦੇ ਵਿੱਚ ਜੇ ਪੰਜਾਬੀ ਅਖਬਾਰ ਪਿਆ ਨਾ, ਮੈਂ ਕੱਲ ਹੀ ਕਿਸੇ ਪਰਿਵਾਰ ਮੈਨੂੰ ਕਹਿ ਰਿਹਾ ਸੀ ਵੀ ਜਦੋਂ ਘਰੇ ਪਿਆ ਹੁੰਦਾ ਤਾਂ ਬੱਚੇ ਪੁੱਛਦੇ ਆ ਵੀ ਆਹ ਕੀ ਲਿਖਿਆ, ਅਸੀਂ ਉਹਨਾਂ ਨੂੰ ਪੜ੍ਹਾਉਣੇ ਆ ਜੋੜ ਜੋੜ ਕੇ, ਅਸੀਂ ਦਿਖਾਉਣੇ ਆ ਮਹੀਨਾ ਭਰ ਅਖਬਾਰ ਦੀਆਂ ਸਟੋਰੀਆਂ ਸੁਣਾਉਣੇ ਆ ਬਹੁਤ ਵੱਡਾ ਧੰਨਵਾਦ ਵਿਚਾਰੇ ਨੇ ਸਾਡਾ, ਸਾਰੇ ਪਰਿਵਾਰ ਨੇ ਕੀਤਾ। ਮੈਂ ਹੁਣ ਕਈ ਇਹੋ ਜਿਹੇ ਬੰਦੇ ਪਏ ਆ, ਮੈਂ ਹੁਣ ਤਾਂ ਸਪਲੀਮੈਂਟ ਮੰਗਿਆ, ਪਰ ਮੈਂ ਪਿੱਛੇ ਜੇ ਨਾ ਆਪਣੇ ਸੁਖਪ੍ਰੀਤ ਨੇ ਆਪਣੀ ਨੇ ਇੱਕ ਫੰਕਸ਼ਨ ਰੱਖਿਆ ਸੀ ਲੋਹੜੀ ਦਾ, ਤੇ ਲੋਹੜੀ ਦੇ ਫੰਕਸ਼ਨ ਚ ਮੇਰੇ ਕੋਲ ਇੱਕ ਪਰਿਵਾਰ ਆਇਆ ਉੱਠ ਕੇ, ਇੰਨਾ ਕੁ ਉਹ ਨਰਮ ਤੇ ਵਧੀਆ ਪਰਿਵਾਰ ਆ ਵੀ ਤੁਸੀਂ ਸੋਚ ਵੀ ਨੀ ਸਕਦੇ, ਤੇ ਆ ਕੇ ਮੈਨੂੰ ਇੱਕ ਲਿਫਾਫਾ ਹੱਥ ਚ ਫੜਾ ਕੇ ਕਹਿੰਦੇ ਆ ਥੋੜੀ ਜਿਹੀ ਤੁੱਛ ਭੇਂਟ ਆ। ਮੈਂ ਕਿਹਾ ਜੀ ਇਹ ਕਾਹਦੀ ਕੀ ਗੱਲ? ਕਹਿੰਦੇ ਅਖਬਾਰ ਚ ਹਿੱਸਾ ਪਾਉਣਾ। ਮੈਂ ਕਿਹਾ ਕੀ ਗੱਲ? ਕਹਿੰਦੇ ਸਾਡੀ ਬੇਟੀ ਦਾ ਰਿਸ਼ਤਾ ਹੋਇਆ ਤੇ ਅਸੀਂ ਇਸ ਖੁਸ਼ੀ ਚ ਨਾ ਉੱਥੇ ਇੰਡੀਆ ਚ ਵੀ ਨਿਊਜ਼ ਪੇਪਰ ਨੂੰ ਦਿੰਦੇ ਹੁੰਦੇ ਸੀ ਤੁਹਾਨੂੰ, ਕੋਈ ਫੋਟੋ ਨੀ ਲਾਉਣੀ, ਕੁਛ ਨੀ ਅਸੀਂ ਲਵਾਉਣਾ, ਆ ਸਿਰਫ ਤੇ ਸਿਰਫ ਹੈਲਪ ਆ। ਮੈਂ ਬਹੁਤ ਹੈਰਾਨ ਹੋਇਆ ਵੀ ਯਾਰ ਅੱਜ ਤੱਕ ਮੈਨੂੰ 6 ਸਾਲਾਂ ਚ ਕਿਸੇ ਬੰਦੇ ਨੇ ਆਏ ਤਾਂ ਕੀਤਾ ਹੀ ਨੀ ਵੀ ਇਹ ਕਿੱਦਾਂ। ਤੇ ਜਦੋਂ ਮੈਂ ਦੇਖਿਆ $500 ਪਾ ਕੇ ਉਹਨਾਂ ਨੇ ਦਿੱਤਾ, ਮੇਰਾ ਜੀ ਨਾ ਕਰਿਆ ਲੈਣ ਨੂੰ ਵੀ ਨਹੀਂ ਮੈਂ ਨੀ ਲੈ ਸਕਦਾ, ਜਿੱਦਣ ਤੁਹਾਡਾ ਕੋਈ ਬਿਜ਼ਨਸ ਤੁਸੀਂ ਕੋਈ ਹੋਰ ਕਰੋਗੇ ਉਦੋਂ ਹੀ ਅਸੀਂ ਲਵਾਂਗੇ ਤੇ ਉਦੋਂ ਹੀ ਇਹ ਚ ਹਿੱਸਾ ਪਾਇਆ, ਪਰ ਉਹ ਨਹੀਂ ਮੰਨੇ ਉਹਨਾਂ ਨੇ ਦਿੱਤਾ। ਪਰ ਇਹ ਜੇ ਲੋਕ ਵੀ ਪਏ ਆ, ਦੇਖੋ ਕੱਲ ਪਰਸੋਂ ਇੱਕ ਬੰਦੇ, ਇੱਕ ਹਜੇ ਮੈਂ ਅਨਾਊਂਸ ਤਾਂ ਕੱਲ ਕੀਤਾ ਸ਼ਾਮ ਨੂੰ, ਪਰਸੋਂ ਸ਼ਾਮ ਨੂੰ, ਤੇ ਪਰ ਪਰਸੋਂ ਜਾਂ ਚੌਥੇ ਦਿਨੇ ਇੱਕ ਸਾਡੇ ਮਿੱਤਰ ਆ ਇੱਥੇ ਐਡਲੇਡ ਤੋਂ ਗੁਰਦੀਪ ਸਿੰਘ, ਉਹ ਇੱਥੋਂ ਰਿਵਰਲੈਂਡ ਪਹੁੰਚੇ, ਰਿਵਰਲੈਂਡ ਜਾ ਕੇ ਮੈਨੂੰ ਲਿਫਾਫਾ ਦੇ ਕੇ ਨੇ ਹੈਲਪ ਕਰਨ ਆਏ ਸੀ ਅਖਬਾਰ ਦੀ। ਮੈਂ ਕਮਾਲ ਮੰਨ ਗਿਆ ਯਾਰ, ਮੈਂ ਕਿਹਾ ਵੀ ਜੇ ਤੁਸੀਂ ਮੈਨੂੰ ਉੱਥੇ ਹੀ ਦੱਸ ਦਿੰਦੇ ਇੰਨੀ ਵਾਟ ਆਏ ਹੋ ਚੱਲ ਕੇ ਆ ਕੁਛ, ਪਰ ਇਹ ਇੱਕ ਪਿਆਰ ਮੋਹ ਹੁੰਦਾ, ਉਹ ਫਰਜ਼ ਹੁੰਦਾ, ਡਿਊਟੀ ਹੁੰਦਾ, ਉਹਨਾਂ ਨੂੰ ਵੀ ਲੱਗਿਆ ਵੀ ਇਹਦੇ ਨਾਲ ਹੋਰ ਹੌਸਲਾ ਮਿਲੂਗਾ ਏਡੇ ਕੰਮ ਕਰਨ ਵਾਲੇ ਬੰਦੇ ਨੂੰ। ਸੋ ਮੈਂ ਇੱਥੇ ਕੋਈ ਤੁਹਾਨੂੰ ਇਹ ਤਾਨੇ ਮਿਹਣੇ ਹੰਗਾਰੇ ਨਹੀਂ ਮਾਰਦਾ, ਪਰ ਮੈਂ ਇੰਨੀ ਕੁ ਬੇਨਤੀ ਕਰਦਾ ਵੀ ਜੇ ਤੁਹਾਨੂੰ ਲੱਗਦਾ ਵੀ 6 ਸਾਲਾਂ ਦੇ ਵਿੱਚ ਪੰਜਾਬੀ ਅਖਬਾਰ ਨੇ ਤੁਹਾਡੇ ਲਈ ਕੁਛ ਕੀਤਾ ਜਾਂ ਕਰਦਾ ਜਾਂ ਕਰ ਰਿਹਾ ਜਾਂ ਕਰਦਾ ਰਹਿਣਾ ਚਾਹੀਦਾ, ਤਾਂ ਇਹ ਭਾਈ ਮੈਂ ਤੁਹਾਡੇ ਤੋਂ ਕੋਈ ਭੀਖ ਨਹੀਂ ਮੰਗ ਰਿਹਾ। ਮੈਂ ਸਪਲੀਮੈਂਟ ਜਿਹੜਾ ਕਿ ਇੱਕ ਹੱਕ ਹੁੰਦਾ, ਅਖਬਾਰ ਜਿਹੜੇ ਇੰਡੀਆ ਦੇ ਅਖਬਾਰ ਹਰ ਸਾਲ ਸਪਲੀਮੈਂਟ ਕੱਢਦੇ ਆ, ਡੋਡ ਸ਼ਹਿਰਾਂ ਦੇ ਸਪਲੀਮੈਂਟ ਕੱਢਦੇ ਆ, ਮੈਂ ਇੱਕ 6 ਸਾਲਾਂ ਬਾਅਦ ਜਿਹੜੇ ਹੁਣ ਸਪਲੀਮੈਂਟ ਦੀ ਲੜੀ ਜਿਹੜੀ ਸ਼ੁਰੂ ਕੀਤੀ ਆ, ਅਗਲੇ ਆਉਣ ਵਾਲੇ 4-5 ਮਹੀਨੇ ਚਲਾਉਣ ਦੀ ਕੋਸ਼ਿਸ਼ ਆ, ਤਾਂ ਕਿ ਆਉਣ ਵਾਲੇ ਸਾਲਾਂ ਚ ਜਿਹੜਾ ਅਖਬਾਰ ਚੱਲਦਾ ਰਹਿ ਸਕੇ। ਸੋ ਜੇ ਤੁਹਾਨੂੰ ਲੱਗਦਾ ਵੀ ਅਸੀਂ ਸਹੀ ਕੀਤਾ ਜਾਂ ਸਹੀ ਕਰ ਰਹੇ ਹਾਂ, ਤਾਂ ਭਾਈ ਮੈਂ ਮੇਰੇ ਫੋਨ ਦਾ ਇੰਤਜ਼ਾਰ ਨਾ ਕਰਿਓ ਵੀ ਜਾਂ ਮੈਂ ਤੁਹਾਡੇ ਕੋਲੇ ਆਊਂਗਾ ਸਪਲੀਮੈਂਟ ਲਈ, ਜਿਵੇਂ ਕਿ ਆਮ ਮੀਡੀਆ ਵਾਲੇ ਜਾਂਦੇ ਆ, ਮਿੰਤਾਂ ਕੱਢਦੇ ਆ, ਡਰਾਉਂਦੇ ਆ, ਧਮਕਾਉਂਦੇ ਆ, ਫੇਰ ਕਹਿੰਦੇ ਅਸੀਂ ਤੁਹਾਡੀ ਖਬਰ ਨੀ ਲਾਉਣੀ, ਤੁਹਾਡੀ ਫੋਟੋ ਨੀ ਲਾਉਣੀ। ਮੈਂ ਕੋਈ ਇਹੋ ਜਿਹਾ ਕੁਛ ਨੀ ਕਰਨਾ, ਨਾ ਮੈਂ ਅੱਜ ਤਾਈਂ ਕਿਸੇ ਦੀ ਗਲਤ ਖਬਰ ਲਾਈ ਆ, ਨਾ ਮੈਂ ਕਿਸੇ ਨੂੰ ਧਮਕਾਇਆ ਅੱਜ ਤੱਕ, ਨਾ ਇਹੋ ਜਿਹਾ ਕੁਛ ਕਰਨਾ। ਜ਼ਿੰਦਗੀ ਦਾ ਜਿਹੜਾ ਸੁਨਹਿਰੀ ਟਾਈਮ ਆ ਉਹ ਦਿੰਨਾ ਅਖਬਾਰ ਨੂੰ। ਜੇ ਕੋਈ ਬੰਦਾ ਇਹ ਕਹਿ ਰਿਹਾ ਵੀ ਮੈਨੂੰ ਮਜ਼ਾਕ ਦਾ ਪਾਤਰ ਬਣਾ ਰਿਹਾ, ਉਸ ਬੰਦੇ ਨੂੰ ਮੈਂ ਪੁੱਛਣਾ ਚਾਹੂੰਗਾ ਵੀ ਕਦੇ ਉਹਨੇ 5 ਮਿੰਟ ਕਿਸੇ ਚੀਜ਼ ਨੂੰ ਦਿੱਤੇ ਆ? ਮੈਂ 4-5 ਘੰਟੇ ਡੇਲੀ ਅਖਬਾਰ ਨੂੰ ਦਿੰਨਾ, ਤੇ ਉਸ ਤੋਂ ਬਾਅਦ ਸਾਰਾ ਕੁਛ ਕਰਨ ਤੋਂ ਬਾਅਦ ਜੇਬ ਚੋਂ ਪੈਸੇ ਲਾ ਕੇ ਉਹਨੂੰ ਛਪਵਾ ਕੇ ਤੇ ਘਰ ਘਰ ਜਾ ਕੇ ਉੱਥੇ ਗੁਰੂ ਘਰਾਂ ਚ ਸ਼ੋਪਾਂ ਤੇ ਜਾ ਕੇ ਆਪ ਰੱਖ ਕੇ ਆਉਣਾ, ਆਪ ਛੱਡ ਕੇ ਆਉਣਾ। 2-4 ਸੱਜਣ ਮਿੱਤਰ ਆ ਜਿਹੜੇ ਹੈਲਪ ਕਰਦੇ ਆ, ਉਹਨਾਂ ਦਾ ਮੈਂ ਸਦਾ ਹੀ ਰਿਣੀ ਆ ਤੇ ਰਿਣੀ ਰਹੂੰਗਾ ਜਿਹੜੇ ਮੇਰੀ ਇਸ ਕਾਰਜ ਦੇ ਵਿੱਚ ਹੈਲਪ ਕਰਦੇ ਆ। ਜੇ ਫੇਰ ਵੀ ਮੈਂ ਕੁਛ ਨੀ ਕਰ ਰਿਹਾ ਜਾਂ ਫੇਰ ਵੀ ਮੈਂ ਮਜ਼ਾਕ ਦਾ ਪਾਤਰ ਆ, ਫੇਰ ਤਾਂ ਮੈਨੂੰ ਸੋਚਣਾ ਪੈਣਾ ਨਾ ਆਪਦੇ ਬਾਰੇ ਚ ਵੀ ਮੈਂ ਕਿੱਥੇ ਗਲਤ ਆ। ਸੋ ਤੁਸੀਂ ਮੇਰੇ ਦੇਖੋਗੇ ਜਾ ਕੇ ਕਮੈਂਟਸ ਦੇ ਵਿੱਚ ਤਾਂ ਬੰਦੇ ਨੇ ਮੈਨੂੰ ਮਜ਼ਾਕ ਦਾ ਪਾਤਰ ਇੱਕ ਬੰਦੇ ਨੇ ਬਣਾਇਆ ਮੈਨੂੰ, ਪਰ ਮੈਂ ਦੁਖੀ ਆ, ਕੱਲ ਦਾ ਪਰਸੋਂ ਦਾ ਦੁਖੀ ਆ ਉਸ ਕਮੈਂਟ ਤੋਂ ਵੀ ਮੈਂ ਯਾਰ ਕਿਵੇਂ ਉਸ ਬੰਦੇ ਨੂੰ ਕਾਲ ਕਰਾਂ, ਕੰਟੈਕਟ ਕਰਾਂ ਤੇ ਉਹਦੇ ਕੋਲੇ ਉਹਨੂੰ ਪੁੱਛਾਂ ਵੀ ਮੈਨੂੰ ਕਾਰਨ ਤਾਂ ਦੱਸ ਦਿਓ, ਮੈਂ ਉਹ ਚੀਜ਼ ਬਦਲ ਲੈਣਾ ਜੇ ਮੈਂ ਮਾੜਾ ਬੰਦਾ ਜਾਂ ਮਾੜੀ ਆ। ਮੈਨੂੰ ਮੈਂ ਕੋਈ ਗੱਲ ਨੀ ਕਹਿੰਦਾ ਹੋਊਗਾ, ਜਿਹੜੀ ਤੇਰੀ ਨਜ਼ਰ ਚ ਜੇ ਤੂੰ ਮੈਨੂੰ ਮਜ਼ਾਕ ਦਾ ਪਾਤਰ ਬਣਾਇਆ ਤਾਂ ਪਰ ਮੈਂ ਉਸੇ ਤਰ੍ਹਾਂ ਸੁਧਾਰ ਲੈਣਾ। ਪਰ ਦੇਖੋ ਮੈਂ ਬੇਨਤੀ ਸਾਰੇ ਸੱਜਣਾ ਮਿੱਤਰਾਂ ਨੂੰ ਫੇਰ ਕਰਦਾ ਵੀ ਨਾ ਮੈਂ ਕਹਿਣਾ ਕਿਸੇ ਨੂੰ, ਨਾ ਵਾਰ ਵਾਰ ਜਾਣਾ, ਇੱਕ ਵਾਰੀ ਜਿਹੜੀ ਗੱਲ ਕਹਿਣੀ ਸੀ ਕਹਿਤੀ ਆ, ਜਾਂ ਚਲੋ ਰੇਡੀਓ ਤੇ ਚੇਤੇ ਕਰਾਉਣਾ 12 ਤਰੀਕ ਤੱਕ, ਇਹ ਅੱਡ ਗੱਲ ਆ ਵੀ ਅਸੀਂ ਕਹਿ ਦਈਏ ਵੀ ਭਾਈ ਸਪਲੀਮੈਂਟ 12 ਨੂੰ ਨਿਕਲ ਰਿਹਾ, ਜੇ ਨਹੀਂ ਸਹਿਯੋਗ ਪਾਇਆ ਤਾਂ ਪਾਓ, ਇਹ ਵੱਖਰੀ ਗੱਲ ਆ। ਪਰ ਹੁਣ ਜੇ ਕਹੋ ਵੀ ਪਰਸਨਲ ਕੱਲੇ ਕੱਲੇ ਬੰਦੇ ਨੂੰ ਮੈਂ ਕਾਲ ਕਰਕੇ ਕਹਾਂ ਵੀ $10 ਦੇ $20 ਦੇ, ਤਾਂ ਫੇਰ ਇੰਨੀ ਕੁ ਤਾਂ ਯਾਰ ਮੇਰੀ ਵੀ ਜ਼ਮੀਰ ਕੁਛ ਤਾਂ ਮੈਨੂੰ ਵੀ ਰੋਕਦੀ ਹੈ ਇਹਨਾਂ ਗੱਲਾਂ ਤੋਂ ਵੀ ਤੂੰ ਕੋਈ ਆਪਦੇ ਪਰਸਨਲ ਨੀ ਕੁਛ ਕਰ ਰਿਹਾ, ਜਾਂ ਜਿਹੜੀਆਂ ਚੀਜ਼ਾਂ ਲਈ ਤੂੰ ਲੋਕਾਂ ਦੀਆਂ ਮਿੰਨਤਾਂ ਕੱਢੇ ਜਾਂ ਲੋਕਾਂ ਲਈ ਪੈਰੀਆਂ ਹੱਥ ਲਾ ਕੇ ਜਾਵੇਂ ਜਾਂ ਲਾਉਣੇ ਚਾਹੀਦੇ ਆ, ਤਾਂ ਮੈਂ ਹੋਰ ਕਾਰਜ ਲਈ ਲਾ ਸਕਦਾ, ਕਿਸੇ ਕਮਿਊਨਿਟੀ ਦੇ ਭਲੇ ਲਈ, ਕਿਸੇ ਲੁਕਾਈ ਦੇ ਭਲੇ ਲਈ, ਮੇਰੇ ਤੋਂ ਕਿਸੇ ਦੇ ਮਰਜ਼ੀ ਪੈਰੀ ਹੱਥ ਲਵਾ ਲਓ, ਕੋਈ ਫਰਕ ਨਹੀਂ ਪੈਂਦਾ। ਪਰ ਜੇ ਕਹੋ ਇਸ ਕਾਰਜ ਲਈ, ਫੇਰ ਤਾਂ ਮੈਨੂੰ ਵੀ, ਮੇਰੀ ਵੀ ਜ਼ਮੀਰ ਨਹੀਂ ਮੈਨੂੰ ਅਲਾਓ ਕਰਦੀ। ਸੋ ਬੇਨਤੀ ਹੈ ਜੀ ਵੀ ਕਾਲ ਦੀ ਉਡੀਕ ਨਾ ਕਰਿਓ ਮੇਰੇ ਕੋਈ ਉਸ ਦੀ, ਜੇ ਤੁਹਾਨੂੰ ਲੱਗਦਾ ਵੀ ਕੋਈ ਅਖਬਾਰ ਕੁਛ ਕੀਤਾ ਜਾਂ ਕਰ ਰਿਹਾ ਤਾਂ ਭਾਈ ਉਹਦਾ ਸਾਰਾ ਕੁਛ ਉਹਦੇ ਫੇਸਬੁੱਕ ਤੇ ਪਿਆ, ਤੇ ਤੁਸੀਂ ਹਿੱਸਾ ਪਾ ਸਕਦੇ ਹੋ, ਆਪਦੀ ਫੋਟੋ ਭੇਜ ਸਕਦੇ ਹੋ, ਆਪਦਾ ਸੁਨੇਹਾ ਭੇਜ ਸਕਦੇ ਹੋ, ਸਾਨੂੰ ਬੜੀ ਖੁਸ਼ੀ ਹੋਊਗੀ ਇਹ ਲਿਖਦੇ ਨੂੰ ਵੀ ਭਾਈ ਫਲਾਨਾ ਸਿੰਘ ਨੇ ਆ ਸਾਨੂੰ ਪੈਸੇ ਵੀ ਭੇਜੇ ਆ ਤੇ ਆਪਦਾ ਸਾਨੂੰ ਸ਼ੁਭਕਾਮਨਾ ਵੀ ਭੇਜੀਆਂ। ਸੋ ਇੰਨੇ ਸ਼ਬਦਾਂ ਨਾਲ ਬੋਬੀ ਜੀ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ, ਅਸੀਂ ਹੁਣ ਸੰਡੇ ਨੂੰ ਮਿਲਾਂਗੇ ਜੀ ਤੇ ਸੰਡੇ ਨੂੰ ਕੋਈ ਹੋਰ ਇਸੇ ਤੇ ਗੱਲਬਾਤ ਕਰਦੇ ਆ
ਜੀ। ਤੋ ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ।
ਬਹੁਤ ਮਿਹਰਬਾਨੀ
ਲਵ ਜੀ। ਇਹ ਸਨ ਮਿੰਟੂ ਬਰਾੜ ਜੀ। ਸੋ ਖਬਰਾਂ ਬਾਰੇ ਕਾਫੀ ਜ਼ਿਆਦਾ ਗੱਲਬਾਤ ਹੋਊਗੀ ਤੇ ਮੇਰੇ ਖਿਆਲ ਦੇ ਵਿੱਚ ਹੁਣ ਥੋੜੇ ਜਿਹੇ ਮੈਸੇਜ ਵੀ ਲੈ ਲਈਏ। ਤੇ ਇੱਧਰ ਜੀ ਜੱਸੀ ਭਾਟੀਆ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਥੈਂਕ ਯੂ ਗਾਣਾ ਸੁਣਾ ਕੇ ਰੂਹ ਖੁਸ਼ ਕਰਤੀ। ਸੋ ਵਾਕਈ ਜੀ ਰਣਜੀਤ ਬਾਵਾ ਦਾ ਗਾਇਆ ਹੋਇਆ ਪਹਿਲਾ ਗਾਣਾ ਬਚਪਨ ਉਹਨਾਂ ਨੂੰ ਬੜਾ ਪਸੰਦ ਆਇਆ ਤੇ ਗਾਣਾ ਉਹ ਮੈਨੂੰ ਵੀ ਬੜਾ ਪਸੰਦ ਆਇਆ। ਇਸੇ ਲਈ ਜੀ ਆਪਾਂ ਤੁਹਾਨੂੰ ਪੁੱਛਿਆ ਸੀ ਕਿ ਉਸ ਗਾਣੇ ਦੇ ਵਿੱਚ ਕਿਹੜੀਆਂ ਖੇਡਾਂ ਦਾ ਜ਼ਿਕਰ ਕੀਤਾ ਗਿਆ ਤੇ ਕਿਹੜੇ ਉਹ ਪੁਰਾਤਨ ਸ਼ਬਦ ਆ ਜਿਹੜੇ ਕਿ ਸਾਡੇ ਬਜ਼ੁਰਗ ਸਿਆਣੇ ਬਜ਼ੁਰਗ ਬੋਲਦੇ ਹੁੰਦੇ ਸੀ, ਜਿਨ੍ਹਾਂ ਨੂੰ ਕਿ ਅੱਜ ਕੱਲ ਦੇ ਪਾੜੇ ਸ਼ਾਇਦ ਪੇਂਡੂ ਭਾਸ਼ਾ ਸਮਝਦੇ ਨੇ। ਸੋ ਜ਼ਰੂਰ ਦੱਸਿਓ ਜੀ ਅਗਰ ਤੁਸੀਂ ਇਸ ਗਾਣੇ ਨੂੰ ਧਿਆਨ ਨਾਲ ਸੁਣਿਆ ਵਾ ਤਾਂ। ਤੇ ਲਓ ਫਿਰ ਹੁਣ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਗੱਭਰੂ ਵਜਾਉਂਦੇ ਤਾੜੀਆਂ, ਕੁੜੀ ਤਾੜੀ ਨਾਲ ਪੱਬ ਚੱਕਦੀ,
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ, 0411-229-631 0411-229-631 या विजिट करो www.healthdrops.com.au।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫॉर PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE, Chatter Road, Reservoir, Victoria.
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਖਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001-9780-90-001। ਵੈਬਸਾਈਟ ਵਿਜ਼ਿਟ ਕਰੋ kularhospital.com।
CD batteries now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
CD batteries ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1-8755 ਯਾਨੀ ਕਿ 0444-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਹੈਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਸੁਣ ਰਹੇ ਹੋ ਹਰਮਨ ਰੇਡੀਓ। ਤੇ ਟਾਈਮ ਹੋ ਚੁੱਕਾ ਜੀ ਸਿੰਨੀ ਸਮੇਂ ਮੁਤਾਬਕ 9:02 ਸਵੇਰ ਦੇ, ਤੇ ਲਓ ਫਿਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਰੇਡੀਓ ਹੁਣੇ ਹੁਣੇ ਆਨ ਕੀਤਾ ਉਹਨਾਂ ਨੂੰ ਵੀ ਮੋਸਟ ਵੈਲਕਮ। ਤੇ ਦੱਸ ਦਈਏ ਜੀ ਸਾਡਾ ਨੰਬਰ +91 7505 0809 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmaradio.com ਤੇ। ਤੇ ਆਪਾਂ ਗੱਲ ਕੀਤੀ ਸੀ ਜੀ ਕਿ ਗਾਣਾ ਪਹਿਲਾਂ ਸੁਣਾਇਆ ਸੀ ਬਚਪਨ, ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਦਾ ਜ਼ਿਕਰ ਕੀਤਾ ਗਿਆ। ਸੋ ਲਓ ਜੀ, ਮੇਰੇ ਖਿਆਲ ਦੇ ਵਿੱਚ ਸਾਰਿਆਂ ਨੇ ਉਦੋਂ ਬਚਪਨ ਦੇ ਵਿੱਚ ਹੀ ਗੁਆਚ ਗਏ ਤੇ ਸ਼ਾਇਦ ਉਹਨਾਂ ਗੇਮਾਂ ਨੂੰ ਧਿਆਨ ਨਾਲ ਨਹੀਂ ਸੁਣਿਆ। ਤੇ ਇੱਕ ਹੋਰ ਬੁਝਾਰਤ ਪਾ ਰਹੀ ਹਾਂ ਜਿਹੜੀ ਕਿ ਮੈਨੂੰ ਨਾ ਨਸੇ ਪ੍ਰੋਗਰਾਮ ਤਾਂ ਖਤਮ ਹੋ ਜਾਂਦਾ ਫਰਾਈਡੇ ਦਾ, ਪਰ ਫਿਰ ਨਾ ਮੈਨੂੰ ਤਾਂ ਤੁਹਾਡੀਆਂ ਬੁਝਾਰਤਾਂ ਦਾ, ਤੁਹਾਡੀਆਂ ਗੱਲਾਂ ਦਾ ਜਵਾਬ ਆਲਮੋਸਟ ਦੇਣਾ ਹੀ ਪੈਂਦਾ ਵਾ ਹਨਾ ਸਾਰਾ ਹਫ਼ਤਾ ਹੀ। ਸੋ ਵਧੀਆ ਵੀ ਲੱਗਦਾ ਵਾ। ਸੋ ਸਾਡੇ ਇੱਕ ਬੜੇ ਰਿਸਪੈਕਟਡ ਆ ਭਾਜੀ, ਉਹਨਾਂ ਨੇ ਸਾਨੂੰ ਇਹ ਬੁਝਾਰਤ ਭੇਜੀ ਸੀ ਮੈਨੂੰ, ਕਹਿੰਦੇ ਕਿ ਬੁਝਾਰਤ ਬੁੱਝੋ, ਤੇ ਉਹਨਾਂ ਨੇ ਮੈਨੂੰ ਬੁਝਾਰਤ ਪਾਈ ਸੀ, ਕਹਿੰਦੇ ਜੇ ਤੁਹਾਨੂੰ ਨਾ ਪਤਾ ਲੱਗੀ ਤਾਂ ਪ੍ਰੋਗਰਾਮ ਦੇ ਵਿੱਚ ਪੁੱਛ ਲਿਓ। ਚਲੋ ਜੀ, ਬੁਝਾਰਤ ਤਾਂ ਮੈਂ ਉਹਨਾਂ ਦੀ ਬੁੱਝ ਦਿੱਤੀ ਸੀ ਕਿਉਂਕਿ ਬੁਝਾਰਤ ਬੜੀ ਈਜ਼ੀ ਸੀ, ਪਰ ਉਸ ਟਾਈਮ ਨਾ ਹੋਸਪਿਟਲ ਬੈਠੀ ਸੀਗੀ ਜਦੋਂ ਉਹਨਾਂ ਨੇ ਮੈਨੂੰ ਬੁਝਾਰਤ ਪਾਈ ਸੀ, ਤੇ ਬੁਝਾਰਤ ਦਾ ਜਵਾਬ ਵੀ ਦਿੱਤਾ। ਤੇ ਪਰ ਫਿਰ ਵੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਪ੍ਰੋਗਰਾਮ ਦੇ ਵਿੱਚ ਵੀ ਇਹ ਬੁਝਾਰਤ ਜ਼ਰੂਰ ਪਾਉਂਗੀ। ਤੇ ਬੁਝਾਰਤ ਦਾ ਜੀ ਸੁਣ ਲਓ ਸਾਰੇ ਕਹਿਣੇ ਤੇ ਦੇ ਦਿਓ ਫਟਾਫਟ ਜਵਾਬ। ਚਿੱਟੀ ਚਾਦਰ ਚਾਰ ਕਿਨਾਰੇ, ਐਡੀ ਦਿੱਲੀ ਦੋ ਵਨਜਾਰੇ। ਸੋ ਬੁਝਾਰਤ ਇੱਕ ਵਾਰੀ ਫਿਰ ਤੋਂ ਦੱਸ ਰਹੀ ਹਾਂ ਜੀ, ਚਿੱਟੀ ਚਾਦਰ ਚਾਰ ਕਿਨਾਰੇ, ਐਡੀ ਦਿੱਲੀ ਦੋ ਵਨਜਾਰੇ। ਤੇ ਲਓ ਫਿਰ ਤੁਸੀਂ ਭੇਜ ਦੋ ਜੀ ਬੁਝਾਰਤ ਦਾ ਜਵਾਬ, ਤੇ ਆਪਾਂ ਮੈਸੇਜ ਤੁਹਾਡੇ ਸ਼ਾਮਿਲ ਕਰ ਲਈਏ ਪ੍ਰੋਗਰਾਮ ਦੇ ਵਿੱਚ। ਜੋਗਿੰਦਰ ਸਿੰਘ ਸੋਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ, ਤੇ ਸਰਬਜੀਤ ਭਾਜੀ ਨੂੰ ਤੇ ਮਿੰਟੂ ਭਾਜੀ ਨੂੰ ਤੇ ਬਾਕੀ ਸਾਰੇ ਸਾਡੇ ਲਿਸਨਰ ਨੂੰ ਕਹਿ ਰਹੇ ਆ ਕਿ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਆ। ਤੇ ਨਾਲ ਨਾਲ ਜੀ ਉਹਨਾਂ ਨੇ ਦੱਸਿਆ ਕਿ ਦੁਨੀਆਂ ਦੇ ਸਭ ਤੋਂ ਵੱਡੇ 7 ਡਾਕਟਰ ਕਿਹੜੇ ਕਿਹੜੇ ਨੇ। ਪਹਿਲਾ ਸੂਰਜ ਦੀਆਂ ਕਿਰਨਾਂ, ਜਿਨ੍ਹਾਂ ਤੋਂ ਅੱਜ ਕੱਲ ਅਸੀਂ ਅਵੇਸਲੇ ਹੀ ਹੁੰਦੇ ਜਾ ਰਹੇ ਹਾਂ ਕਿਉਂਕਿ ਬਾਹਰ ਵੀ ਨਿਕਲਣਾ ਤਾਂ ਸਨਸਕ੍ਰੀਨ ਲਾ ਕੇ ਨਿਕਲਦੇ ਹਾਂ ਨਾ। ਕਦੇ ਗਰਮੀ ਦੇ ਵਿੱਚ ਮੱਚੀ ਹੋਈ ਚਮੜੀ ਦੇਖੀ ਆ, ਉਹਦਾ ਵੀ ਆਪਣਾ ਹੀ ਹਨਾ ਸਵਾਦ ਹੁੰਦਾ ਸੀ। ਤੇ ਅੱਗੇ ਕਹਿੰਦੇ ਰੋਜ਼ 6-7 ਘੰਟੇ ਨੀਂਦ, ਰੋਜ਼ 6-7 ਘੰਟੇ ਨੀਂਦ ਤਾਂ ਆਊ ਨਾ ਜੇ ਫੇਸਬੁੱਕ, ਟੈਲੀਗ੍ਰਾਮ, ਇੰਸਟਾਗ੍ਰਾਮ ਖਹਿੜਾ ਛੱਡੂਗੀ। ਤੇ ਚਲੋ ਜੀ ਹੋਪਫੁਲੀ ਕੁਝ ਕੁ ਲੋਕ ਤਾਂ ਹੋਣਗੇ ਜਿਹੜੇ ਕਿ 6-7 ਘੰਟੇ ਮੇਰੇ ਵਰਗੇ ਸੌਂ ਲੈਂਦੇ ਆ ਹਨਾ। ਤੇ ਅੱਗੇ ਕਹਿੰਦੇ ਸ਼ੁੱਧ ਸ਼ਾਕਾਹਾਰੀ ਭੋਜਨ, ਚਲੋ ਜੀ ਇਹ ਵੀ ਬਹੁਤ ਵਧੀਆ ਗੱਲ ਆ। ਸ਼ੁੱਧ ਤਾਂ ਕਹਿ ਨੀ ਸਕਦੇ, ਇੰਡੀਆ ਦੇ ਵਿੱਚ ਹਰ ਚੀਜ਼ ਦੇ ਵਿੱਚ ਕੈਮੀਕਲ ਆ, ਹੁਣ ਤਾਂ ਪਾਣੀ ਵੀ ਦੂਸ਼ਿਤ ਹੋ ਗਿਆ, ਖਾਣ ਪੀਣ ਦੀਆਂ ਚੀਜ਼ਾਂ ਤਾਂ ਚਲੋ ਜੋ ਹੈ ਸੋ ਹੈ। ਹਰ ਰੋਜ਼ ਕਸਰਤ, ਕਿਆ ਬਾਤ ਆ ਜੀ, ਇਹ ਬਸ ਜ਼ਰੂਰ ਸਾਰੇ ਜਾਣੇ ਹਨਾ ਕਰਦੇ ਹੋਣਗੇ। ਖੁਦ ਤੇ ਵਿਸ਼ਵਾਸ, ਇਹ ਤਾਂ ਅੱਜ ਕੱਲ ਹਰ ਕਿਸੇ ਨੂੰ ਆ, ਵਿਸ਼ਵਾਸ ਕੀ ਓਵਰ ਕੋਨਫੀਡੈਂਸ ਆ ਸਾਰਿਆਂ ਨੂੰ ਆਲਮੋਸਟ ਹਨਾ। ਤੇ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਮੈਂ ਕਰਕੇ ਬਸ ਮੈਂ ਹੀ ਆ, ਜਿੰਨਾ ਚਿਰ ਮੈਂ ਨੀ ਜਾਂਦੀ ਓਨਾ ਚਿਰ ਫਿਰ ਖੁਦ ਤੇ ਵਿਸ਼ਵਾਸ ਤਾਂ ਇਸੇ ਤਰ੍ਹਾਂ ਹੀ ਰਹਿਣਾ। ਤੇ ਸਹੀ ਮਾਤਰਾ ਵਿੱਚ ਅਨੁਸਾਰ ਪਾਣੀ ਪੀਣਾ। ਹੁਣ ਮੈਂ ਇਹਦੇ ਬਾਰੇ ਵੀ ਕੀ ਕਵਾਂ, ਇੰਡੀਆ ਵਾਲਿਆਂ ਦਾ ਪਾਣੀ ਤਾਂ ਪਹਿਲਾਂ ਹੀ ਜ਼ਹਿਰੀਲਾ ਹੋ ਗਿਆ, ਉਹ ਵਿਚਾਰੇ ਸਹੀ ਮਾਤਰਾ ਚ ਕੀ ਤਾਂ ਕਹਿੰਦੇ ਹੁਣ ਕਿ ਥੋੜਾ ਥੋੜਾ ਪੀ ਲਈਏ ਜੇ ਜ਼ਿੰਦਗੀ ਚ ਜਿਉਣਾ ਵਾ। ਤੇ ਚੰਗੇ ਦੋਸਤ, ਉਹ ਇਹ ਗੱਲ ਬਿਲਕੁਲ ਠੀਕ ਆ ਜੀ, ਚੰਗੇ ਦੋਸਤ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ। ਚਲੋ ਜੀ, ਉਹ ਤਾਂ ਮੈਂ ਨਾਲ ਵੈਸੇ ਹੀ ਕਹਿੰਦੇ ਹੁੰਦੇ ਨਾ ਕਿ ਪ੍ਰਸੰਗ ਸਹਿਤ ਵਿਆਖਿਆ ਕਰਦੀ ਸੀ, ਪਰ ਬਿਲਕੁਲ 7 ਡਾਕਟਰ ਆ ਜੀ ਦੁਨੀਆਂ ਦੇ ਸਭ ਤੋਂ ਵੱਡੇ। ਸੂਰਜ ਦੀਆਂ ਕਿਰਨਾਂ, ਰੋਜ਼ 6-7 ਘੰਟੇ ਨੀਂਦ, ਸ਼ੁੱਧ ਸ਼ਾਕਾਹਾਰੀ ਭੋਜਨ ਤੇ ਹਰ ਰੋਜ਼ ਕਸਰਤ ਵਰਕਆਊਟ ਬਹੁਤ ਜ਼ਰੂਰੀ ਆ। ਤੁਸੀਂ ਜਿੰਨਾ ਮਰਜ਼ੀ ਦਿਨ ਦੇ ਟਾਈਮ ਦੇ ਵਿੱਚ, ਦਿਨ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਹਾਰਡ ਕੰਮ ਕਰਦੇ ਹੋ, ਸਖ਼ਤ ਕੰਮ ਕਰਦੇ ਹੋ, ਤੁਹਾਡਾ ਜਿਹੜਾ ਕੰਮ ਆ ਬੜਾ ਹਾਰਡ, ਤੁਰਨ ਫਿਰਨ ਜਿੱਦਾਂ ਦਾ ਵੀ ਮਰਜ਼ੀ ਆ, ਬਟ ਫਿਰ ਵੀ ਤੁਹਾਨੂੰ ਹਲਕੀ ਫੁਲਕੀ ਜੀ ਕਸਰਤ ਆ ਜਿਹੜੀ ਉਹ ਡੇਲੀ ਜ਼ਰੂਰ ਕਰਨੀ ਚਾਹੀਦੀ ਹੈ, ਚਾਹੇ ਉਸਨੂੰ ਤੁਸੀਂ 5-10 ਮਿੰਟ ਤੱਕ ਹੀ ਕਰੋ। ਤੇ ਖੁਦ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ, ਤੇ ਸਹੀ ਮਾਤਰਾ ਵਿੱਚ ਪਾਣੀ ਪੀਣਾ ਤੇ ਚੰਗੇ ਦੋਸਤ, ਕਿਉਂਕਿ ਜੇ ਦੋਸਤ ਚੰਗੇ ਆ ਤਾਂ ਹਮੇਸ਼ਾ ਤੁਹਾਨੂੰ ਉਹਨਾਂ ਤੋਂ ਪੋਜ਼ਿਟਿਵ ਐਨਰਜੀ ਮਿਲੂਗੀ। ਸੋ ਬਹੁਤ ਵਧੀਆ ਗੱਲ ਹੈ ਜੀ, ਪ੍ਰੋਗਰਾਮ ਦੇ ਵਿੱਚ ਇੰਨੇ ਸੋਹਣੇ ਵਿਚਾਰ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਸੋਹੀ ਸਾਹਿਬ। ਤੇ ਅੱਗੇ ਜੀ ਬਚਿੱਤਰ ਮੌਰ ਭੁੱਲਰ ਕਹਿੰਦੇ ਕਿ ਦੁਨੀਆਂ ਦਾ ਪਹਿਲਾ ਮਿਸਤਰੀ ਬਿਜੜੇ ਨੇ ਆਪਣਾ ਆਲਣਾ ਬਣਾਇਆ ਹੋਇਆ ਆਪਣਾ ਘਰ। ਸੋ ਪੰਛੀਆਂ ਨੂੰ ਤਾਂ ਪਤਾ ਜੀ ਚੋਕੇ ਤੀਲਾ ਤੀਲਾ ਕਿਹੜੇ ਤਰੀਕੇ ਨਾਲ ਆਪਣਾ ਘਰ ਬਣਾ ਦਿੰਦੇ, ਕਿੰਨੇ ਵਧੀਆ ਤੇ ਕਿੰਨੇ ਪਿਆਰੇ ਜਿਹੇ ਤਰੀਕੇ ਨਾਲ ਘਰ ਬਣਾਉਂਦੇ ਨੇ ਹਨਾ। ਤੇ ਨਾਲ ਹੀ ਜੀ ਉਹ ਕਹਿ ਰਹੇ ਆ ਸਤਿ ਸ਼੍ਰੀ ਅਕਾਲ ਹਰਮਨ ਪਰਿਵਾਰ ਨੂੰ। ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਹੋ। ਤੇ ਅੱਗੇ ਗੌਰਵ ਸ਼ਰਮਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਜੀਵਨ ਮੇ ਮੁਸ਼ਕਲੋਂ ਕੋ ਐਸੇ ਨਜ਼ਰ ਅੰਦਾਜ਼ ਕੀਜੀਏ ਜੈਸੇ ਗੋਲਗੱਪੇ ਵਾਲੇ ਕੋ ਉਸਕੀ ਕਾਲੇ ਕਾਲੇ ਹੱਥੋਂ ਤੇ ਆਲੂ ਮਸਲ ਤੇ ਹੋਏ ਨਜ਼ਰ ਅੰਦਾਜ਼ ਕਰਦੇ। ਗੋਲਗੱਪੇ ਵਾਲੀ ਗੱਲ ਤਾਂ ਤੁਸੀਂ ਮੈਨੂੰ ਯਾਦ ਕਰਾਤੀ, ਮੈਂ ਵੀ ਵੈਸੇ ਜਦੋਂ ਹੁਣ ਇੰਡੀਆ ਗਈ ਸੀ ਨਾ ਇਨਫੈਕਸ਼ਨ ਦਾ ਮੈਂ ਸਾਰੀ ਉੱਥੇ ਹੀ ਲੈ ਕੇ ਆਈ ਹਾਂ, ਆਹੀ ਬਸ ਮੇਰੇ ਨਾਲ ਹੋਇਆ ਸੀਗਾ। ਘਰ ਦੇ ਮੈਨੂੰ ਗੋਲਗੱਪੇ ਖਾਣ ਨੀ ਸੀ ਦਿੰਦੇ ਕਿਉਂਕਿ ਮੈਨੂੰ ਉੱਥੇ ਠੀਕ ਨੀ ਸੀ ਰਹਿ ਦੀ, ਤੇ ਫਿਰ ਬਸ ਇੱਕੋ ਦਿਨ ਚਾਂਸ ਲੱਗਾ ਸੀ ਗੋਲਗੱਪੇ ਤਾਂ ਖਾਣੇ ਖਾਣੇ ਆ। ਆਹ ਜਿਹੜਾ ਤੁਸੀਂ ਕੁਛ ਲਿਖਿਆ ਵਾ ਨਾ ਕਿ ਗੋਲਗੱਪੇ ਵਾਲੋ ਵਾਲੋ ਕੋਸ ਕੇ ਕਾਲੇ ਕਾਲੇ ਹੱਥੋਂ ਸੇ ਆਲੂ ਮਸਲ ਤੇ ਹੋਏ ਨਜ਼ਰ ਅੰਦਾਜ਼ ਕਰਤੇ ਹੈ, ਬਸ ਸੇਮ ਥਿੰਗ ਮੇਰੇ ਨਾਲ ਹੀ, ਮੈਂ ਦੇਖ ਵੀ ਲਈ ਪਰ ਮੈਨੂੰ ਆਈ ਸੀ ਵੀ ਹਾਂ ਗੋਲਗੱਪੇ ਤਾਂ ਖਾਣੇ ਆ। ਤੇ ਕਹਿੰਦੀ ਉਹਨੂੰ ਮੈਂ ਕਹਿ ਕੇ ਆਈ ਕਿ ਜੇ ਮੈਂ ਠੀਕ ਰਹੀ ਨਾ ਨੈਕਸਟ ਕੱਲ ਨੂੰ ਇਹਦੇ ਵਿੱਚ ਹਰੀਆਂ ਮਿਰਚਾਂ ਮੰਗਵਾ ਦੇ। ਵਾਕਿਆ ਜੀ ਤੁਹਾਡਾ ਮੈਸੇਜ ਪੜ੍ਹ ਕੇ ਮੈਨੂੰ ਵੀ ਉਹ ਗੱਲ ਯਾਦ ਆ ਗਈ। ਸੋ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਤੇ ਜੇ ਤੁਸੀਂ ਵੀ ਆਪਣੇ ਪਸੰਦੀਦਾ ਗਾਣੇ ਸੁਣਨਾ ਚਾਹੁੰਦੇ ਹੋ, ਪਰ ਜਿੱਦਾਂ ਕਿ ਅਸੀਂ ਪਹਿਲਾਂ ਬਚਪਨ ਗਾਣਾ ਸੁਣਾਇਆ ਸੀ ਤੇ ਉੱਥੇ ਯਾਰ ਵੇਲੀ ਚੌਥੀ ਕਲਾਸ ਵਾਲੇ ਸਪੈਸ਼ਲੀ ਚੌਥੀ ਕਲਾਸ ਵਾਲੇ ਯਾਰਾਂ ਦੋਸਤਾਂ ਦੀ ਗੱਲ ਕੀਤੀ ਸੀ, ਜੇ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਆਪਣੇ ਉਹ ਚੌਥੀ ਕਲਾਸ ਵਾਲੇ ਦੋਸਤਾਂ ਨੂੰ ਡੈਡੀਕੇਟ ਕਰਨਾ, ਪਰ ਨਾਲ ਸ਼ਰਤ ਇਹ ਆ ਜੀ ਉਹਨਾਂ ਦੇ ਨਾਮ ਵੀ ਦੱਸਣੇ ਆ। ਤੁਹਾਡੇ ਕੋਲ ਉਹਨਾਂ ਦੇ ਨਾਮ ਦੱਸ ਕੇ ਤੁਸੀਂ ਉਹ ਗਾਣਾ ਉਹਨਾਂ ਨੂੰ ਡੈਡੀਕੇਟ ਕਰ ਸਕਦੇ ਹੋ। ਤੇ ਲਓ ਜੀ ਫਿਰ ਆਪਾਂ ਇੱਕ ਹੋਰ ਪਿਆਰਾ ਜਿਹਾ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮੈਂ ਮਿਲਦੀ ਹਾਂ। ਤਾਂ ਤੁਸੀਂ ਭੇਜ ਦੋ ਮੈਨੂੰ ਬੁਝਾਰਤ ਦਾ ਜਵਾਬ ਤੇ ਨਾਲ ਇੱਕ ਕਹਾਵਤ ਪਾਉਂਦੇ ਹੁੰਦੇ ਆ ਨਾ ਕਿ ਦਾਤੀ ਦੇ ਬੰਦੇ ਇੱਕ ਪਾਸੇ ਪਰ ਦੁਨੀਆਂ ਦੇ ਦੋਹੀ ਪਾਸੇ, ਇਹਦਾ ਕੀ ਮਤਲਬ ਹੁੰਦਾ ਤੇ ਇਹ ਕਹਾਵਤ ਕਿੱਥੇ ਢੁਕਦੀ ਆ ਅੱਜ ਦੇ ਟਾਈਮ ਦੇ ਵਿੱਚ, ਜ਼ਰੂਰ ਦੱਸਿਆ। ਮਿਲਦੀ ਹਾਂ ਮੈਂ ਤੁਹਾਨੂੰ ਇਸ ਗੀਤ ਤੋਂ ਬਾਅਦ।
ਨਿੱਟ ਪਟਿਆਲਾ ਸ਼ਾਹੀ ਪੱਗ ਬੰਨ ਕੇ ਸਾਡੇ ਦੇ ਬਹੀ ਚੋ ਜਾਣ ਜਾਣ ਖੰਗਣਾ, ਨਿੱਟ ਪਟਿਆਲਾ ਸ਼ਾਹੀ ਪੱਗ ਬੰਨ ਕੇ ਸਾਡੇ ਦੇ ਬਹੀ ਚੋ ਜਾਣ ਜਾਣ ਖੰਗਣਾ, ਮੈਂ ਵੀ ਕੱਲ ਜੁੱਤੀ ਨੂੰ ਲਵਾ ਲੈ ਘੁੰਗਰੂ ਛਣ ਕਰ ਦੀ ਗਲੀ ਚੋ ਲੰਘਣਾ, ਮੈਂ ਵੀ ਕੱਲ ਜੁੱਤੀ ਨੂੰ ਲਵਾ ਲੈ ਘੁੰਗਰੂ ਛਣ ਛਣ ਕਰ ਦੀ ਗਲੀ ਚੋ ਲੰਘਣਾ। ਮੁਕਤਸਰ ਕੋੜੇ ਤਾਂ ਬਲੈਕ ਰੰਗ ਦਾ ਮੰਨਿਆ ਕਿ ਅਲਹੜਾਂ ਦੇ ਦਿਲ ਲੰਘਣਾ ਮੈਂ ਵੀ ਕੱਲ ਜੁੱਤੀ ਨੂੰ ਲਵਾ ਲੇ ਘੁੰਗਰੂ ਛਣ ਛਣ ਕਰ ਦੀ ਗਲੀ ਚੋਂ ਲੰਘਣਾ ਮੈਂ ਵੀ ਕੱਲ ਜੁੱਤੀ ਨੂੰ ਲਵਾ ਲੇ ਘੁੰਗਰੂ ਛਣ ਛਣ ਕਰ ਦੀ ਗਲੀ ਚੋਂ ਲੰਘਣਾ
ਜੁੱਤੀ ਨੂੰ ਲਵਾ ਲਈ ਘੁੰਗਰੂ ਛਣ ਛਣ ਕਰਕੇ ਗਲੀ ਚ ਲੰਘਣਾ ਸੋ ਰਾਖੀ ਹਿੰਦਲ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਗੀਤ ਸੁਣ ਰਹੇ ਸੀ ਤੇ ਉਹ ਕਹਿੰਦੇ ਹਨ ਕਿ ਕਿਸੇ ਦੇ ਦਿਲ ਤੇ ਕੀ ਗੁਜ਼ਰੀ ਅਣਜਾਣ ਕੀ ਜਾਣੇ ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਣ ਕੀ ਜਾਣੇ ਪਿਆਰ ਕਿਸ ਨੂੰ ਕਹਿੰਦੇ ਨੇ ਉਹ ਨਾਦਾਨ ਕੀ ਜਾਣੇ ਤੇ ਲਓ ਜੀ ਫਿਰ ਚੱਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ ਤੇ ਨਾਲ ਦੀ ਨਾਲ ਆਪਾਂ ਜਿਹੜੀ ਗੁਜ਼ਾਰਤ ਪਾਈ ਸੀ ਕਿ ਐਡੀ ਚਿੱਟੀ ਚਾਦਰ ਚਾਰ ਕਿਨਾਰੇ ਐਡੀ ਦਿੱਲੀ ਦੋ ਵਣਜਾਰੇ ਤੇ ਦੱਸੋ ਜੀ ਫਿਰ ਕਿਉਂਕਿ ਝਾਂਜਰਾਂ ਦੀ ਗੱਲ ਆਪਾਂ ਤੁਹਾਨੂੰ ਦੱਸ ਦਿੱਤੀ ਆ ਤੇ ਇੱਕ ਨੇ ਕਹਾਵਤ ਵੀ ਕਿਹਾ ਸੀ ਕਿ ਦਾਤੀ ਦੇ ਡੰਡੇ ਇੱਕ ਪਾਸੇ ਪਰ ਦੁਨੀਆਂ ਦੇ ਦੋਨੇ ਪਾਸੇ ਇਹ ਜਿਹੜੀ ਕਹਾਵਤ ਆ ਇਹ ਕਿੱਥੇ ਟੋਪਦੀ ਆ ਤੇ ਤੁਸੀਂ ਸਾਨੂੰ ਜ਼ਰੂਰ ਭੇਜ ਸਕਦੇ ਹੋ ਜੀ ਨੰਬਰ ਹੈ ਸਾਡਾ +91705081448 90 ਤੇ ਆਪਣੇ ਚੌਥੀ ਕਲਾਸ ਦੇ ਜਿਹੜੇ ਦੋਸਤ ਆ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਕੋਈ ਗਾਣਾ ਡੈਡੀਕੇਟ ਕਰਨਾ ਚਾਹੁੰਦੇ ਹੋ ਕੋਈ ਸ਼ਰਾਰਤਾਂ ਵਾਲਾ ਕੋਈ ਬਚਪਨ ਦੀਆਂ ਯਾਦਾਂ ਵਾਲਾ ਤੇ ਬੜਾ ਸੈਡ ਨਾ ਭੇਜਿਓ ਕਿਉਂਕਿ ਅਗਰ ਵੀਕਐਂਡ ਦੇ ਵਿੱਚ ਨਾ ਔਖਾ ਹੋ ਜਾਂਦਾ ਵਾ ਹਨਾ ਤੇ ਬਾਕੀ ਚੀਜ਼ ਭੇਜਿਓ ਜ਼ਰੂਰ ਅਸੀਂ ਪਲੇ ਕਰਾਂਗੇ ਉਹ ਗਾਣਾ ਤੁਹਾਡੇ ਲਈ ਤੇ ਤੁਹਾਡੇ ਉਹਨਾਂ ਯਾਰਾਂ ਦੋਸਤਾਂ ਦੇ ਲਈ ਤੇ ਅੱਗੇ ਜੀ ਰਣਜੀਤ ਸਿੰਘ ਮੁਦਕੀ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਧੰਨਵਾਦ ਤੋਂ ਬਹੁਤ ਵਧੀਆ ਗੱਲ ਹੈ ਜੀ ਥੈਂਕਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਲਓ ਜੀ ਮਹਿਤਾ ਚੌਂਕ ਵਾਲੇ ਦਲਜੀਤ ਸਿੰਘ ਪਹੁੰਚ ਗਏ ਆ ਜੀ ਸਾਡੀ ਟੀਮ ਦੇ ਮੈਂਬਰ ਤੇ ਸਾਡੇ ਰੇਡੀਓ ਦਾ ਆਗਾਜ਼ ਕਰਦੇ ਆ ਜੀ ਹਰ ਰੋਜ਼ ਤੇ ਕਹਿੰਦੇ ਬੋਬੀ ਜੀ ਤੇ ਮਿੰਟੂ ਬਰਾਜ ਜੀ ਸਤਿ ਸ੍ਰੀ ਅਕਾਲ ਅੱਜ ਸਾਡੇ ਹਰਮਨ ਪਿਆਰੇ ਰੇਡੀਓ ਪਰਿਵਾਰ ਦੇ ਇੱਕ ਸਰੋਤੇ ਵਚਿੱਤਰ ਮੁੜ ਭੁੱਲਰ ਦਾ ਜਨਮ ਦਿਨ ਹੈ ਉਹਨਾਂ ਨੂੰ ਸ਼ੁਭ ਇਸ਼ਾਵਾਂ ਪਹੁੰਚਾ ਦਿਓ ਕਿਆ ਬਾਤ ਆ ਜੀ ਅੱਜ ਵਚਿੱਤਰ ਮੁੜ ਭੁੱਲਰ ਦਾ ਜਨਮ ਦਿਨ ਆ ਤੇ ਪ੍ਰੋਗਰਾਮ ਤੋਂ ਸੁਣ ਵੀ ਰਹੇ ਨੇ ਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸਾਨੂੰ ਮੈਸੇਜ ਵੀ ਕਰਤਾ ਪਰ ਇਹ ਨੀ ਦੱਸਿਆ ਕਿ ਅੱਜ ਉਹਨਾਂ ਦਾ ਹੈਪੀ ਵਾਲਾ ਬਰਥਡੇ ਆ ਡਰ ਗਏ ਹੋਣਗੇ ਕਿ ਕਿਤੇ ਪਾਰਟੀ ਨਾ ਮੰਗ ਲੈਣ ਹਨਾ ਪਰ ਕੋਈ ਗੱਲ ਨੀ ਜੀ ਪਾਰਟੀ ਤੁਸੀਂ ਨਾ ਦਿਓ ਪਰ ਸਾਡੀ ਸਾਰੀ ਹਰਮਨ ਰੇਡੀਓ ਟੀਮ ਵੱਲੋਂ ਤੇ ਸਾਡੇ ਸਾਰੇ ਲਿਸਨਰ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ ਤਰੱਕੀਆਂ ਬਖਸ਼ੇ ਆਪਣੇ ਤੇ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਲਓ ਜੀ ਫਿਰ ਅਸੀਂ ਤੁਹਾਨੂੰ ਕੋਈ ਗਾਣਾ ਵੀ ਜ਼ਰੂਰ ਸੁਣਾਵਾਂਗੇ ਤੇ ਉਹ ਸੁਣਾਵਾਂਗੇ ਅਸੀਂ ਤੁਹਾਨੂੰ ਸਰਬਜੀਤ ਭਾਜੀ ਦੀ ਜਿੱਦਾਂ ਦੀ ਵੀ ਉਹਨਾਂ ਦੀ ਪਸੰਦ ਦਾ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਜੀ ਸਾਡੇ ਨਾਲ ਚਾਹਲ ਉਹਨਾਂ ਨੇ ਸਾਨੂੰ ਕਈ ਖਬਰਾਂ ਵੱਲ ਵੀ ਧਿਆਨ ਦਵਾਇਆ ਵਾ ਜੀ ਖਬਰਾਂ ਆਪਾਂ ਜ਼ਰੂਰ ਸਾਂਝੀਆਂ ਕਰੂੰਗੀ ਮੈਂ ਬਨ ਬਾਏ ਬਨ ਤੇ ਇੱਕ ਉਹਨਾਂ ਨੇ ਜੀ ਕਹਿੰਦੇ ਕਿ ਇੱਕ ਦਿਨ ਯਮਰਾਜ ਇੱਕ ਲੜਕੇ ਕੇ ਪਾਸ ਆਏ ਔਰ ਬੋਲੇ, ਕਹਿੰਦੇ ਲੜਕੇ ਅੱਜ ਤੁਹਾਡਾ ਆਖਰੀ ਦਿਨ ਹੈ। ਮੁੰਡਾ ਕਹਿੰਦਾ ਲੇਕਿਨ ਮੈਂ ਵੀ ਤਿਆਰ ਨਹੀਂ ਹੂੰ। ਤਾਂ ਯਮਰਾਜ ਕਹਿੰਦਾ ਠੀਕ ਹੈ ਲੇਕਿਨ ਸੂਚੀ ਮੇ ਤੁਹਾਡਾ ਨਾਮ ਪਹਿਲਾ ਹੈ। ਤਾਂ ਮੁੰਡਾ ਉਹ ਬੋਲਦਾ ਕਹਿੰਦਾ ਠੀਕ ਹੈ ਫਿਰ ਕਿਉਂ ਨਾ ਹਮ ਜਾਣੇ ਸੇ ਪਹਿਲੇ ਸਾਥ ਬੈਠ ਕੇ ਚਾਹ ਪੀ ਲਏ। ਤੇ ਸ਼੍ਰੀ ਯਮਰਾਜ ਕਹਿੰਦਾ ਠੀਕ ਆ ਕੋਈ ਗੱਲ ਨੀ। ਤੇ ਲੜਕੇ ਨੇ ਚਾਹ ਦੇ ਵਿੱਚ ਨਾ ਨੀਂਦ ਦੀਆਂ ਗੋਲੀਆਂ ਮਿਲਾਤੀਆਂ ਤੇ ਯਮਰਾਜ ਜਿਹੜਾ ਯਮਰਾਜ ਸੀ ਉਹਨੂੰ ਦੇਤੀਆਂ। ਤੇ ਯਮਰਾਜ ਨੇ ਚਾਹ ਪੀਤੀ ਤੇ ਗਹਿਰੀ ਨੀਂਦ ਸੌਂ ਗਿਆ। ਤੇ ਲੜਕੇ ਨੇ ਸੂਚੀ ਵਿੱਚ ਉਹਦਾ ਜਿਹੜਾ ਨਾਮ ਸ਼ੁਰੂਆਤ ਵਿੱਚ ਸੀ ਨਾ ਉਹ ਹਟਾ ਕੇ ਅਖੀਰ ਤੇ ਲਿਖਤਾ। ਤੇ ਕਹਿੰਦੇ ਕਿ ਜਦੋਂ ਯਮਰਾਜ ਨੂੰ ਹੋਸ਼ ਆਇਆ ਤਾਂ ਉਹ ਲੜਕੇ ਸੇ ਬੋਲੇ ਕਿਉਂਕਿ ਤੁਮਨੇ ਮੇਰਾ ਬਹੁਤ ਖਿਆਲ ਰੱਖਾ ਇਸ ਲਈ ਮੈਂ ਅਬ ਸੂਚੀ ਅੰਤ ਨੂੰ ਚਾਲੂ ਕਰੂੰਗਾ। ਕਿਆ ਬਾਤ ਆ ਜੀ, ਬੋਲੇ ਉਹ ਮੁੰਡੇ ਨੇ ਆਪਣਾ ਨਾਮ ਕੱਟ ਕੇ ਸ਼ੁਰੂ ਤੋਂ ਅਖੀਰ ਤੇ ਲਿਖਿਆ। ਤੇ ਯਮਰਾਜ ਕਹਿੰਦਾ ਤੂੰ ਮੇਰਾ ਬੜਾ ਖਿਆਲ ਰੱਖਿਆ ਵੀ ਹੁਣ ਮੈਂ ਜਿਹੜਾ ਤੇ ਸੂਚੀ ਤੇ ਜਿਹੜੇ ਬੰਦਿਆਂ ਨੂੰ ਲੈ ਕੇ ਜਾਣਾ ਵਾ ਉਹ ਮੈਂ ਪਿੱਛੇ ਤੋਂ ਸ਼ੁਰੂ ਕਰੂੰਗਾ ਤਾਂ ਜੋ ਤੇਰਾ ਜਿਹੜਾ ਨਾਮ ਆ ਉਹ ਅਖੀਰ ਤੇ ਆ ਜਾਏ। ਤੇ ਕਹਿੰਦਾ ਫਿਰ ਇਹਦੇ ਸਿੱਖਿਆ ਕੀ ਮਿਲਦੀ ਆ ਕਿ ਕਿਸਮਤ ਦੇ ਵਿੱਚ ਲਿਖਿਆ ਨਾ ਜਿਹੜਾ ਉਹਨੂੰ ਕੋਈ ਮਿਟਾ ਨਹੀਂ ਸਕਦਾ, ਜੋ ਤੁਹਾਡੀ ਕਿਸਮਤ ਵਿੱਚ ਹੈ ਕੋਈ ਉਹਨੂੰ ਬਦਲ ਨਹੀਂ ਸਕਦਾ ਚਾਹੇ ਤੁਮ ਕਿਤਨੀ ਵੀ ਕੋਸ਼ਿਸ਼ ਕਰ ਲਓ। ਤੇ ਇਸ ਲਈ ਕਹਿੰਦੇ ਭਗਵਾਨ ਕ੍ਰਿਸ਼ਨ ਨੇ ਕਿਹਾ ਥਾ ਤੂੰ ਕਰਤਾ ਵਹੀ ਹੈ ਜੋ ਤੂੰ ਚਾਹਤਾ ਹੈ ਪਰ ਹੋਤਾ ਵਹੀ ਹੈ ਜੋ ਮੈਂ ਚਾਹਤਾ ਹੂੰ। ਤੂੰ ਕਰ ਵੋ ਜੋ ਮੈਂ ਚਾਹਤਾ ਹੂੰ ਫਿਰ ਵਹੀ ਹੋਗਾ ਜੋ ਤੂੰ ਚਾਹਤਾ ਹੈ। ਸੋ ਵਾਕਈ ਜੀ ਗੱਲ ਤਾਂ ਬਿਲਕੁਲ ਲੱਖ ਰੁਪਈਆਂ ਦੀ ਕਿ ਪਤੇ ਦੀ ਗਈ ਆ ਤੇ ਹੈ ਵੀ ਸਹੀ ਆ ਇਹ ਗੱਲ। ਤੇ
ਸਭ ਕੁਝ ਭੁੱਲ ਜਾਂਦੀਆਂ ਅੱਖੋਂ ਹੋ ਕੇ ਓਲੇ ਜਿੰਦਗਾਨੀ ਬਈ
ਲੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਸੁਰਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਮੈਸੇਜ ਸ਼ਾਮਿਲ ਕਰਦੇ ਹਾਂ। ਥੋੜੀ ਜਿਹੀ ਪ੍ਰੋਬਲਮ ਆ ਗਈ ਸੀ, ਆਈ ਥਿੰਕ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚੀ ਹੋਣੀ। ਸੋ ਆਸ਼ ਮੱਲੀ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਤੇ ਉਹਨਾਂ ਨੇ ਸੌਂਗ ਸੁਣਨਾ ਚਾਹਿਆ ਸੀ ਰਾਜਾ ਸਿੱਧੂ ਤੇ ਸੁਦੇਸ਼ ਕੁਮਾਰੀ ਦਾ। ਕਹਿੰਦਾ ਸੀ ਟਰੱਕ ਚੱਲਦੇ, ਕਹਿੰਦਾ ਸ਼ੁਕਰੀਆ, ਵੈਸੇ ਅੱਜ ਤਾਂ ਅਸੀਂ ਕਿਸੇ ਨੇ ਕਿਹਾ ਹੀ ਨਹੀਂ ਹੈਗਾ ਵੀ ਟਰੱਕ ਚੱਲਦੇ, ਹਨਾ। ਚਲੋ ਕੋਈ ਗੱਲ ਨੀ, ਗਾਣਾ ਤੁਹਾਨੂੰ ਆਪਾਂ ਜ਼ਰੂਰ ਸੁਣਾ ਦਿੰਦੇ ਹਾਂ। ਤੇ ਅੱਗੇ ਜੀ ਪਰਮਜੀਤ ਸਿੰਘ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਉਣ ਲਈ। ਤੇ ਲਓ ਜੀ ਬਚਿੱਤਰ ਮੌਤ ਭੁੱਲ, ਯਾਨੀ ਕਿ ਬਰਡੇ ਬੁਆਏ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕਾ। ਸੋ ਉਹਨਾਂ ਨੂੰ ਬਰਡੇ ਦੀਆਂ ਵਿਸ਼ਿਸ਼ ਮਿਲ ਗਈਆਂ ਤੇ ਨਾਲ ਹੀ ਜੀ ਉਹਨਾਂ ਨੇ ਕਹਿੰਦੇ ਕਿ ਇੱਕ ਫੋਟੋ ਭੇਜੀ ਆ, ਕਹਿੰਦੇ ਇਹ ਵਿਆਹ ਕਿਸ ਨੇ ਵੇਖੇ ਹਨ। ਉਹ ਵਿਆਹ ਦੀ ਇੱਕ ਫੋਟੋ ਭੇਜੀ ਆ ਜੀ ਜਿੱਥੇ ਮੁੰਡੇ ਤੇ ਕੁੜੀ ਦਾ ਵਿਆਹ ਹੋ ਰਿਹਾ ਤੇ ਬੀਬੀਆਂ ਨੇ ਜਿਹੜੀਆਂ ਸ਼ਗਨ ਪਾਉਣਾਈਆਂ ਉਹਨਾਂ ਸਾਰੀਆਂ ਨੇ ਘੁੰਡ ਕੱਢੇ ਹੋਏ ਆ। ਕਈ ਥਾਵਾਂ ਤੇ ਘੁੰਡ ਕਹਿੰਦੇ ਆ, ਕਈ ਥਾਵਾਂ ਤੇ ਝੁੰਡ ਕਹਿੰਦੇ ਆ, ਹਨਾ। ਸੋ ਜਾਣੀ ਕਿ ਚੁੰਨੀ ਦਾ ਪਰਦਾ ਕੀਤਾ ਹੋਇਆ। ਕਹਿੰਦੇ ਵਿਆਹ ਇਹ ਕਿਹਨੇ ਕਿਹਨੇ ਦੇਖਿਆ? ਸੋ ਬਿਲਕੁਲ ਜੀ, ਜਿਹਨੇ ਦੇਖੇ ਆ ਉਹਨਾਂ ਨੂੰ ਪਤਾ ਹੋਊ ਕਿ ਸਾਦਗੀ ਕੀ ਚੀਜ਼ ਹੁੰਦੀ ਆ ਤੇ ਸ਼ਰਮ ਕੀ ਚੀਜ਼ ਹੁੰਦੀ ਆ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਹੁਣ ਜਿਹੜੇ ਸਾਡੇ ਮਾਡਰਨਾਈਜੇਸ਼ਨ ਆ ਨਾ ਇਹਦੇ ਵਿੱਚ ਅਲੋਪ ਹੁੰਦੀਆਂ ਜਾ ਰਹੀਆਂ, ਕਿਉਂਕਿ ਅਸੀਂ ਫਾਰਵਰਡ ਹੋਣ ਨੂੰ ਆਪਣੀ ਸ਼ੇਖੀ ਸਮਝਦੇ ਆ ਤੇ ਉਹ ਸ਼ੇਖੀ ਕਿਤੇ ਨਾ ਕਿਤੇ ਫਿਰ ਸਾਡਾ ਹੀ ਪੇਸ਼ ਪੈਂਦੀ ਆ। ਤੇ ਅੱਗੇ ਕਹਿੰਦੇ ਕਿਸਮਤ ਬਦਲਦੀ ਦੇਖੀ ਮੈਂ, ਰੱਬ ਬਦਲਦਾ ਦੇਖਿਆ, ਪਰ ਮੇਰੀ ਮੰਮੀ ਨੀ ਬਦਲੀ, ਅੱਜ ਦੀ ਪਹਿਲਾਂ ਵਾਂਗ ਹੀ ਗਾਲਾਂ ਕੱਢਦੀ ਮੈਨੂੰ। ਅੱਛਾ ਠੀਕ ਆ, ਤੁਹਾਡੀ ਬੇਬੇ ਵੀ ਗਾਲਾਂ ਕੱਢਦੀ ਹੋ ਕਿ ਮੁੰਡਿਆ ਸੁਬਹ ਸੁਬਹ ਕਿੱਥੋਂ ਤੂੰ ਆਹ ਕਲੀਆ ਕਲੇਸ਼ ਜਿਹਾ ਲੈ ਕੇ ਬੈਠ ਜਾਂਦਾ, ਹਨਾ। ਚਲੋ ਕੋਈ ਗੱਲ ਨੀ ਜੀ, ਮਾਂ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ ਅਸੀਂ ਕਹਿੰਦੇ ਹੁੰਦੇ ਆ ਨਾ। ਤੇ ਚਲੋ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਮੈਸੇਜ ਨਾਲ ਨਾਲ ਲਈ ਜਾਂਦੇ ਹਾਂ। ਤੇ ਮੈਂ ਅੱਜ ਨਾ ਵੈਸੇ ਗੱਲ ਇੱਕ ਕਰਨਾ ਚਾਹੁੰਦੀ ਸੀ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਇੱਥੇ ਬਹੁਤ ਦੇਖਿਆ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਆ। ਤੇ ਕਿਤੇ ਨਾ ਕਿਤੇ ਰਿਸਪੋਂਸੀਬਿਲਟੀ ਮਾਂ ਬਾਪ ਦੀ ਵੀ ਬਣਦੀ ਆ ਉਹ, ਕਿ ਕੁੜੀਆਂ ਨੂੰ ਘਰ ਦਾ ਕੰਮ ਸਿਖਾਉਣਾ ਕਿੰਨਾ ਕੁ ਜ਼ਰੂਰੀ ਹੁੰਦਾ ਵਾ। ਕਈ ਕੁੜੀਆਂ ਤਾਂ ਇੱਥੇ ਏਦਾਂ ਦੀਆਂ ਆਈਆਂ ਨੇ ਜਿਨ੍ਹਾਂ ਨੂੰ ਕੋਈ ਦਾਲਾਂ ਸਬਜ਼ੀਆਂ ਬਾਰੇ ਵੀ ਨਹੀਂ ਪਤਾ, ਉਹ ਦਾਲਾਂ ਸਬਜ਼ੀਆਂ ਤੋਂ ਨਾ ਉਹਨਾਂ ਦੇ ਨਾਮ ਨਹੀਂ ਪਤਾ, ਜਿਵੇਂ ਮੂੰਗੀ ਮਸਰੀ ਆ, ਛੋਲਿਆਂ ਦੀ ਦਾਲ ਆ, ਚਾਹ ਨਾ ਰਾਜਮਾ, ਏਦਾਂ ਉੱਦਾਂ ਸਾਰੀਆਂ ਦਾਲਾਂ ਸਬਜ਼ੀਆਂ ਜਿੱਦਾਂ ਉਹਨਾਂ ਦੇ ਨਾਂ ਨਹੀਂ ਪਤਾ, ਉਹ ਕਹਿਣਗੀਆਂ ਹਰੀ ਦਾਲ ਤੇ ਪੀਲੀ ਦਾਲ, ਹਨਾ। ਸੋ ਸਾਰਾ ਕੁਛ ਕਿੱਥੋਂ ਕੁ ਤੱਕ ਸਹੀ ਆ ਕਿ ਬੱਚਿਆਂ ਨੂੰ ਕੀ ਮਾਵਾਂ ਅਸੀਂ ਫਿਰ ਕਹਿ ਦਿੰਦੇ ਹਾਂ, ਪਰ ਮਾਂ ਬਾਪ ਦਾ ਫਰਜ਼ ਬਣਦਾ, ਮਾਵਾਂ ਦਾ ਫਰਜ਼ ਬਣਦਾ ਵਾ ਕਿ ਕੁੜੀ ਨੂੰ ਘਰ ਦਾ ਜਾਣੀ ਕਿ ਕਿਚਨ ਦਾ ਜਿਹੜਾ ਕੰਮ ਆ ਉਹ ਸਿਖਾਉਣਾ ਚਾਹੀਦਾ। ਕਿਉਂਕਿ ਅੱਜ ਕੱਲ ਕੁਛ ਤਾਂ ਫੈਸ਼ਨ ਨੇ ਕੁੜੀਆਂ ਮਾਰ ਲਈਆਂ, ਤੇ ਕੁਛ ਇਹ ਹੁੰਦਾ ਵਾ ਕਿ ਕੰਮ ਕਰਦੀਆਂ ਦੇ ਹੱਥਾਂ ਚ ਸਮੈਲ ਆਉਣ ਲੱਗ ਜਾਂਦੀ ਆ, ਲਸਣ ਦੀ ਜਾਂ ਪਿਆਜ਼ਾਂ ਦੀ, ਹਨਾ। ਜਾਂ ਫਿਰ ਬਿਊਟੀ ਖਰਾਬ ਹੁੰਦੀ ਆ ਨਾ, ਨੌ ਏਡੇ ਏਡੇ ਵਧਾਏ ਹੁੰਦੇ ਆ, ਤੇ ਫਿਰ ਉਹਨਾਂ ਦੇ ਵਿੱਚ ਜਦੋਂ ਹੁਣ ਕਿਚਨ ਦੇ ਵਿੱਚ ਕੰਮ ਕਰਨਗੀਆਂ, ਲਸਣ ਛਿੱਲਣਗੀਆਂ ਤਾਂ ਉਹ ਵੀ ਨੌਹਾਂ ਦੇ ਵਿੱਚ ਜਾਊਗਾ, ਤੇ ਆਟਾ ਗੁੰਨਣਗੀਆਂ ਤਾਂ ਉਹ ਵੀ ਨੌਹਾਂ ਦੇ ਵਿੱਚ ਜਾਣਾ ਹੀ ਆ। ਤੇ ਉਸ ਡਰ ਤੋਂ ਕਈ ਕੁੜੀਆਂ ਤਾਂ ਰਸੋਈ ਦੇ ਵਿੱਚ ਵੜਨਾ ਹੀ ਠੀਕ ਨੀ ਸਮਝਦੀਆਂ, ਤੇ ਬਾਕੀ ਇਹ ਹੁੰਦਾ ਕਿ ਉਹ ਕੋਰਸ ਹੀ ਬੜੇ ਸਟੱਡੀ ਆ ਜਿਹੜੀ ਬੜੀ ਹਾਰਡ ਲਈ ਹੋਈ ਆ, ਬਹੁਤ ਕੋਰਸ ਵੱਡੇ ਆ, ਤੇ ਉਹ ਫਿਰ ਪੜ੍ਹਨ ਨੂੰ ਹੀ ਇੰਨਾ ਟਾਈਮ ਲੱਗ ਜਾਂਦਾ, ਤੇ ਜਿਹੜਾ ਥੋੜਾ ਬਹੁਤਾ ਫ੍ਰੀ ਟਾਈਮ ਹੁੰਦਾ ਉਹ ਫੋਨ ਖਾ ਜਾਂਦਾ ਵਾ। ਸੋ ਦੱਸਿਓ ਜ਼ਰੂਰ ਜੀ ਕੀ ਸੋਚਦੇ ਹੋ ਤੁਸੀਂ ਇਸ ਬਾਰੇ, ਤੇ ਕੁੜੀਆਂ ਨੂੰ ਮੇਰੇ ਖਿਆਲ ਦੇ ਵਿੱਚ ਤਾਂ ਘਰ ਦਾ ਕੰਮ ਆਉਣਾ ਬਹੁਤ ਜ਼ਰੂਰੀ ਆ। ਤੇ ਉਸ ਤੋਂ ਬਾਅਦ ਇੱਕ ਗੱਲ ਦੱਸੂਗੀ ਕਿੱਦਾਂ ਇੱਕ ਕੁੜੀ ਨਵੀਂ ਨਵੀਂ ਆਈ ਤੇ ਭਿੰਡੀਆਂ ਦੀ ਸਬਜ਼ੀ ਚ ਪਾ ਕੇ ਬਹਿ ਗਈ ਪਾਣੀ। ਗਾਣਾ ਸੀਗਾ ਨਾ ਇੱਕ ਕਿ ਕਹਿੰਦੀ ਸੀਗੀ ਸੱਸ ਕੁੜੀ ਬੜੀ ਸਿਆਣੀ, ਭਿੰਡੀਆਂ ਦੀ ਸਬਜ਼ੀ ਚ ਪਾ ਕੇ ਬਹਿ ਗਈ ਪਾਣੀ, ਮੇਰਿਆਂ ਨਸੀਬਾਂ ਨਾਲ ਇੰਜ ਤੂੰ ਚਮੇੜੀ, ਜਿਵੇਂ ਲੱਗੀ ਕਪਾਹ ਨੂੰ ਸੁਣਦੀ ਚਾਹੀ, ਭੈੜੀ ਦਿਲ ਦੀ ਨਾ ਖੋਲੇ ਕੁੰਡੀ ਬਈ। ਸੋ ਏਦਾਂ ਦੇ ਗਾਣੇ ਆ ਜੀ। ਬਾਕੀ ਇੱਥੇ ਰਿਐਲਿਟੀ ਦੇ ਵਿੱਚ ਏਦਾਂ ਹੋਇਆ ਕਿ ਕੁੜੀ ਭਿੰਡੀਆਂ ਦੀ ਸਬਜ਼ੀ ਬਣਾਉਣ ਲੱਗੀ ਤੇ ਵਿੱਚ ਪਾਣੀ ਪਾਤਾ। ਸੋ ਭਿੰਡੀਆਂ ਜਿਹੜੀਆਂ ਤਰੀ ਵਾਲੀਆਂ ਸ਼ਾਇਦ ਕਿਤੇ ਬਣਦੀਆਂ ਹੁਣ, ਪਰ ਸਾਡੇ ਮਾਲਵੇ ਚ ਨੀ ਬਣਦੀਆਂ। ਸੋ ਸਾਡੇ ਲਈ ਇਹ ਗੱਲਾਂ ਬੜੀਆਂ ਔਡ ਲੱਗੀਆਂ, ਤੇ ਕੁੜੀ ਵੀ ਮਾਲਵੇ ਦੀ ਸੀ, ਤੇ ਉਹ ਜਦੋਂ ਉਹਨੇ ਮੈਨੂੰ ਦੱਸਿਆ ਕਿ ਵੀ ਏਦਾਂ ਏਦਾਂ ਕਰਕੇ ਆਹ ਗੱਲ ਹੋ ਗਈ ਵੀ ਇਹ ਤਾਂ ਭਿੰਡੀਆਂ ਹੋਰ ਹੀ ਕੁਛ ਹੋ ਗਿਆ, ਤਾਂ ਮੈਂ ਇੰਨਾ ਕੁ ਹੱਸੀ ਪਹਿਲਾਂ ਤਾਂ ਬਾਅਦ ਚ ਮੈਂ ਕਿਹਾ ਭਿੰਡੀਆਂ ਚ ਪਾਣੀ ਕੌਣ ਪਾਉਂਦਾ ਹੁੰਦਾ। ਸੋ ਤੁਸੀਂ ਵੀ ਜ਼ਰੂਰ ਦੱਸਿਓ ਜੀ ਕਿ ਕੁੜੀਆਂ ਨੂੰ ਵੀ ਕਿਚਨ ਦਾ ਕੰਮ ਸਿਖਾਉਣਾ ਜੋ ਜ਼ਰੂਰੀ ਹੁੰਦਾ, ਤੇ ਬਾਕੀ ਮੁੰਡਿਆਂ ਨੂੰ ਤਾਂ ਚੰਡ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ, ਹਨਾ। ਦੱਸਿਓ ਕਿੰਨਾ ਕੁ ਸਹਿਮਤ ਹੋ ਇਸ ਦੇ ਨਾਲ। ਤੇ ਲਓ ਫਿਰ ਗਾਣੇ ਦੇ ਫਰਮਾਇਸ਼ ਆਈ ਸੀ ਸਾਨੂੰ ਅਰਸ਼ ਮੱਲੀ ਦੀ, ਕਹਿੰਦਾ ਸੀ ਟਰੱਕ ਚੱਲਦੀ, ਤੇ ਲਓ ਜੀ ਫਿਰ ਆਪਾਂ ਇੱਕ ਗਾਣਾ ਸੁਣ ਲੈਣਾ। ਤੇ ਗਾਣੇ ਤੋਂ ਬਾਅਦ ਤੁਹਾਨੂੰ ਇੱਕ ਬਜ਼ਾਰਤ ਵੀ ਪਾਈ ਸੀ ਕਿ ਐਡੀ ਦਿੱਲੀ ਦੋ ਐਡੀ ਚਿੱਟੀ ਚਾਦਰ ਚਾਰ ਕਿਨਾਰੇ ਐਡੀ ਦਿੱਲੀ ਦੋ ਵਨਚਾਰੇ। ਸੋ ਬੜੀ ਈਜ਼ੀ ਆ ਜੀ, ਤੁਸੀਂ ਸਾਰੇ ਵਾਕਫ ਹੋ ਉਸ ਗੱਲ ਤੋਂ। ਤੇ ਇੱਕ ਮੈਂ ਕਹਾਵਤ ਪਾਈ ਸੀਗੀ ਕਿ ਦਾਤੀ ਦੇ ਦੰਦੇ ਇੱਕ ਪਾਸੇ ਪਰ ਲੋਕਾਂ ਦੇ ਦੋਨੇ ਪਾਸੇ। ਸੋ ਮੈਂ ਵੇਟ ਕਰ ਰਹੀ ਹਾਂ, ਮਾਸਟਰ ਜੀ ਜ਼ਰੂਰ ਦੱਸਣਗੇ ਇਸ ਗੱਲ ਦਾ ਜਵਾਬ ਕਿ ਇਸ ਕਹਾਵਤ ਨੂੰ ਕਿੱਥੇ ਵਰਤਿਆ ਜਾਂਦਾ, ਪਰ ਤੁਸੀਂ ਵੀ ਜ਼ਰੂਰ ਦੱਸਿਓ। ਅਸੀਂ ਦੇਖਦੇ ਹਾਂ ਕਿੰਨੇ ਕੁ ਜੁੜੇ ਹਾਂ, ਅਸੀਂ ਵਿਰਸੇ ਦੀ ਦਹਾਈ ਤਾਂ ਬਹੁਤ ਪਾਉਂਦੇ ਹਾਂ, ਆਪਾਂ ਨੂੰ ਅਵੇਅਰ
ਕੱਦ ਨੀ ਪੰਜ ਫੁੱਟ ਤੋਂ ਵੀ ਗਿੱਠੇ ਉੱਚਾ ਕੱਦ ਨੀ ਡਰਾਈਵਰ ਕਮਾਉਂਦੇ ਸਾੜੀਏ ਹੁਣ ਗੱਡੀਆਂ ਦੇ ਮਾਲਕਾਂ ਤੋਂ ਵੱਧ ਨੀ ਡਰਾਈਵਰ ਕਮਾਉਂਦੇ ਸਾੜੀਏ
ਮਰਲੀ ਦੀ ਫਰਮਾਇਸ਼ ਤੇ ਗਾਣਾ ਸੁਣ ਰਹੇ ਸੀ ਤੁਸੀਂ ਕਿ ਡਰਾਈਵਰ ਮੁੰਡਾ ਕਾਰ ਦਾ ਡਰਾਈਵਰੀ ਹੈ ਨਾ ਤੇ ਲਓ ਫਿਰ ਗਾਣਾ ਤੁਹਾਡੀ ਫਰਮਾਇਸ਼ ਦਾ ਤੇ ਫਰਮਾਇਸ਼ ਤੁਹਾਡੀ ਜ਼ਰੂਰ ਪੂਰੀ ਹੋ ਗਈ ਤੇ ਅੱਗੇ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਖਵਿੰਦਰ ਸੌਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤੇ ਨਵੀ ਮਲਹਾਨ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਤੇ ਉਹਨਾਂ ਨੇ ਮੈਨੂੰ ਸਰਬਜੀਤ ਭਾਜੀ ਨੂੰ ਤੇ ਮਿੰਟੂ ਭਾਜੀ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਆ ਨਛੱਤਰ ਗਿੱਲ ਦਾ ਗਾਇਆ ਹੋਇਆ ਨਛੱਤਰ ਗਿੱਲ ਤੇ ਜੈਲੀ ਮਨਜੀਤ ਪੁਰੀ ਦਾ ਬੁਲਟ ਚੱਲੇ ਨਹਿਰ ਵਾਲੀ ਰੋਡ ਸੋ ਜ਼ਰੂਰ ਜੀ ਤੁਹਾਡਾ ਗਾਣਾ ਸਰਬਜੀਤ ਭਾਜੀ ਨੇ ਨੋਟ ਕਰ ਲਿਆ ਤੇ ਤੁਹਾਡਾ ਗਾਣਾ ਤੁਹਾਨੂੰ ਜ਼ਰੂਰ ਸੁਣਾਇਆ ਜਾਵੇਗਾ ਕਹਿੰਦੇ ਅੱਗੇ ਜੀ ਬਲਰਾਜ ਸਿੰਘ ਕਹਿੰਦੇ ਜੀ ਉਹਨਾਂ ਨੇ ਨਾ ਵੈਸੇ ਕਾਫੀ ਟਾਈਮ ਪਹਿਲਾਂ ਕੀਤਾ ਸੀਗਾ ਇਹ ਮੈਸੇਜ ਮੇਰੇ ਪੜ੍ਹਨ ਦੇ ਵਿੱਚ ਥੋੜਾ ਲੇਟ ਹੋ ਗਿਆ ਸੋ ਮਾਫ਼ੀ ਚਾਹੂੰਗੀ ਕਹਿੰਦੇ ਕਿ ਜਿਹੜੇ ਅਜੇ ਜਿਹੜੀਆਂ ਫੈਕਟਰੀਆਂ ਪ੍ਰਦੂਸ਼ਿਤ ਪਾਣੀ ਬੋਰਾ ਰਾਹੀਂ ਧਰਤੀ ਚੋਂ ਨਿਕਾਸ ਕਰ ਰਹੀਆਂ ਨੇ ਉਸ ਵੱਲ ਵੀ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਨਹੀਂ ਤਾਂ ਇਸ ਦੇ ਨਤੀਜੇ ਵੀ ਲੋਕਾਂ ਦੀ ਸਿਹਤ ਲਈ ਮਾੜੇ ਹੋਣਗੇ ਕੀ ਕਹੋਗੇ ਬਲਰਾਜ ਸਿੰਘ ਸੋ ਹਾਂਜੀ ਕੋਈ ਵੀ ਚੀਜ਼ ਆ ਜਿਸ ਤੇ ਖਮਿਆਜ਼ੇ ਅੱਗੇ ਜਾ ਕੇ ਸਾਨੂੰ ਭੁਗਤਣੇ ਪੈਣੇ ਆ ਉਸਦਾ ਸ਼ੁਰੂਆਤ ਤਾਂ ਸਾਨੂੰ ਸ਼ੁਰੂ ਚ ਹੀ ਦੇਖਦੀ ਹੁੰਦੀ ਆ ਪਰ ਕਿਤੇ ਨਾ ਕਿਤੇ ਉਹੀ ਨਾ ਮੈਨੂੰ ਕੀ ਵਾਲੀ ਗੱਲ ਆ ਜਾਂਦੀ ਆ ਸੋ ਸਾਡੇ ਪਿੰਡਾਂ ਦੇ ਵਿੱਚ ਵੀ ਹਾਂ ਜਾਂ ਕਹਿ ਲਓ ਕਿ ਕੋਈ ਵੀ ਚੀਜ਼ ਆ ਸ਼ੁਰੂਆਤ ਤਾਂ ਆਪਣੇ ਘਰ ਤੋਂ ਵੀ ਹੁੰਦੀ ਆ ਘਰ ਦੇ ਵਿੱਚ ਨਸ਼ਾ ਹੁੰਦਾ ਜਾਂ ਗੁਆਂਢ ਦੇ ਵਿੱਚ ਨਸ਼ਾ ਹੁੰਦਾ ਨਾ ਆਪਾਂ ਨੂੰ ਪਤਾ ਲੱਗਦਾ ਕਿ ਫਲਾਨਾ ਫਲਾਨੇ ਦਾ ਮੁੰਡਾ ਏਦਾਂ ਨਸ਼ਾ ਕਰਦਾ ਤਾਂ ਪਹਿਲਾਂ ਤਾਂ ਲੋਕ ਉਸਦਾ ਤਮਾਸ਼ਾ ਦੇਖਦੇ ਉਸ ਨੂੰ ਸਮਝਾਉਣ ਦੀ ਬਚਾਈ ਬਾਕੀ ਕਹਿ ਦਿੰਦੇ ਕਿ ਸਾਨੂੰ ਕਿ ਸਾਡੇ ਘਰ ਦੇ ਵਿੱਚ ਤਾਂ ਨੀ ਹੈਗਾ ਆਪਣੇ ਮੁੰਡਿਆਂ ਨੂੰ ਜ਼ਰੂਰ ਵੱਲ ਚ ਲੈਂਦੇ ਆ ਪਰ ਇਹ ਭੁੱਲ ਜਾਂਦੇ ਆ ਕਿ ਅਸੀਂ ਕਿਸੇ ਦੀ ਰਾਖੀ ਨਹੀਂ ਕਰ ਸਕਦੇ ਜੇ ਅੱਗ ਗੁਆਂਢ ਤੇ ਲੱਗੀ ਆ ਤਾਂ ਉਸਦਾ ਸੇਕ ਸਾਡੇ ਘਰ ਤੱਕ ਕਦੋਂ ਪਹੁੰਚ ਜਾਣਾ ਤੇ ਉਸਦਾ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਹੁੰਦਾ ਇਸ ਲਈ ਜਿਹੜੇ ਉਪਰਾਲਾ ਵਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਪਰਾਲਾ ਵਾ ਉਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਸੋਚੀਏ ਸਾਰਾ ਕੁਛ ਸਰਕਾਰਾਂ ਕਰਨਗੀਆਂ ਤਾਂ ਉਹਨਾਂ ਨੇ ਕੁਛ ਨੀ ਕਰਨਾ ਹੈਗਾ ਸ਼ੁਰੂਆਤ ਸਾਨੂੰ ਆਪਣੇ ਪੱਧਰ ਤੋਂ ਸ਼ੁਰੂ ਕਰਨੀ ਪੈਣੀ ਆ, ਸ਼ੁਰੂਆਤ ਉੱਥੋਂ ਹੀ ਕਰਨੀ ਪੈਣੀ ਆ, ਲੂਣਾ ਵੀ ਦੇਣਾ ਪੈਣਾ, ਕਿਉਂਕਿ ਸਾਡੇ ਦੇਖਦੇ ਆ ਨਾ ਅਸੀਂ ਫੇਸਬੁੱਕ ਤੇ ਵੀ ਦੇਖਦੇ ਆ, ਸੋਸ਼ਲ ਮੀਡੀਆ ਤੇ ਵੀ ਦੇਖਦੇ, ਕੋਈ ਵੀ ਗੱਲ ਆ ਇੱਕ ਟ੍ਰੈਂਡ ਦੀ ਤਰ੍ਹਾਂ ਹੁੰਦੀ, ਜਿਵੇਂ ਫੈਸ਼ਨ ਸ਼ੁਰੂ ਹੁੰਦਾ ਨਾ ਅਸੀਂ ਉਸ ਚੀਜ਼ ਨੂੰ ਉਸੇ ਤਰ੍ਹਾਂ ਹੀ ਲੈ ਲੈਂਦੇ ਆ, ਤੇ ਉਹ ਥੋੜਾ ਵਿਚਾਰੇ ਸੁਰਖੀਆਂ ਦੇ ਵਿੱਚ ਰਹਿੰਦੀ ਆ, ਬੜੇ ਉਹਦੇ ਤੇ ਟੋਟਕੇ ਬਣਦੇ ਆ, ਬੜੇ ਮਤਲਬ ਦਿਲ ਨੂੰ ਦਹਲਾਉਣ ਵਾਲੀਆਂ ਗੱਲਾਂ ਵਿਚਾਰ ਇਸ ਤਰ੍ਹਾਂ ਸਾਰੇ ਆਉਂਦੇ ਆ, ਪਰ ਕਿੰਨੇ ਦਿਨ ਚੱਲਦਾ ਉਹ? ਸਿਰਫ ਦੋ ਕੁ ਹਫ਼ਤਿਆਂ ਦੇ ਵਿੱਚ ਵਿੱਚ, ਜਾਂ ਨੂੰ ਕੁਛ ਹੋਰ ਗੱਲ ਆ ਜਾਂਦੀ ਆ ਤੇ ਪਿਛਲੀ ਗੱਲ ਨੂੰ ਲੋਕ ਭੁੱਲ ਜਾਂਦੇ ਆ, ਕਿਉਂਕਿ ਅਸੀਂ ਭੁੱਲਦੇ ਬਹੁਤ ਆ, ਚੱਕਰ ਤਾਂ ਇਹੀ ਆ ਨਾ ਕਿ ਜੇ ਅਸੀਂ ਭੁੱਲਦੇ ਆ ਤਦੇ ਅਸੀਂ ਭੁਗਤਦੇ ਆ। ਸੋ ਇਸੇ ਲਈ ਜੀ ਹੁਣ ਦੇਖਦੇ ਆ ਇਹ ਪਾਣੀਆਂ ਦਾ ਮੁੱਦਾ ਕਿੰਨਾ ਕੁ ਟਾਈਮ ਫੇਸਬੁੱਕ ਤੇ ਚੱਲਦਾ ਵਾ ਤੇ ਕਿੰਨਾ ਕੁ ਟਾਈਮ ਇਸ ਦੀ ਰਿਐਲਿਟੀ ਦੇ ਵਿੱਚ ਹੁੰਦੀ ਆ, ਪਰ ਮੇਰੇ ਖਿਆਲ ਦੇ ਵਿੱਚ ਸ਼ੁਰੂਆਤ ਤਾਂ ਸਾਡੇ ਘਰਾਂ ਤੋਂ ਵੀ ਹੋਣੀ ਚਾਹੀਦੀ ਆ, ਕਿਉਂਕਿ ਪਹਿਲਾਂ ਪਿੰਡਾਂ ਦੇ ਵਿੱਚ ਹੁੰਦਾ ਸੀਗਾ ਨਾ, ਦੋ ਦੋ ਨਲਕੇ ਹੁੰਦੇ ਸੀ, ਮੋਟਰਾਂ ਲੱਗੀਆਂ ਹੁੰਦੀਆਂ ਸੀ ਤੇ ਪਾਣੀ ਏਦਾਂ ਹੀ ਚੱਲਦਾ ਹੁੰਦਾ ਸੀਗਾ। ਉਸ ਟਾਈਮ ਕਿਸੇ ਨੇ ਸੋਚਿਆ ਨੀ ਸੀ ਕਿ ਜਿਹੜੇ ਪਾਣੀ ਨੂੰ ਹੁਣ ਅਸੀਂ ਐਵੇਂ ਚੱਲਣ ਦੇ ਜਾ ਰਹੇ ਆ ਨਾ, ਉਹ ਅੱਗੇ ਜਾ ਕੇ ਸਾਨੂੰ ਮਿਲਣਾ ਨੀ ਹੈਗਾ। ਦਰਖਤ ਕੱਟ ਕੱਟ ਕੇ ਅਸੀਂ ਜਦੋਂ ਹਨੇਰੀਆਂ ਆਉਂਦੀਆਂ ਹੁੰਦੀਆਂ ਸੀ ਨਾ, ਤੂਫਾਨ ਆਉਂਦੇ ਸੀ, ਤਾਂ ਮੈਨੂੰ ਪਤਾ ਕਿ ਸਾਡੇ ਪਿੰਡ ਦੀ ਮੇਲਾ ਦਾ ਸਾਰੇ ਲੋਕ ਟਰੈਕਟਰ ਟਰਾਲੀਆਂ ਲੈ ਕੇ ਉੱਥੇ ਜਾਂਦੇ ਹੁੰਦੇ ਸੀਗੇ ਚੱਕਣ ਦੀ, ਜਿਹੜੇ ਦਰਖਤ ਡਿੱਗੇ ਪਏ ਆ ਉਹ ਚੱਕ ਲਈਏ, ਤੇ ਜਿਹੜੇ ਕੋਈ ਮਾੜੇ ਮੋਟੇ ਖੜੇ ਵੀ ਹੁੰਦੇ ਸੀ ਉਹ ਵੀ ਵੱਢ ਕੇ ਲਿਆਉਂਦੇ ਸੀ ਕਿ ਚਲੋ ਹਨੇਰੀ ਤੇ ਤੂਫਾਨ ਦਾ ਨਾ ਹੀ ਲੱਗ ਜਾਣਾ। ਤੇ ਮੈਨੂੰ ਨੀ ਲੱਗਦਾ ਕਿ ਉਸ ਟਾਈਮ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਸੁਬਾਹ ਸੁਬਾਹ ਘਰ ਹੁੰਦਾ ਸੀ ਤੇ ਸਾਰਿਆਂ ਨੇ ਉਹਨੂੰ ਬਾਲਣ ਦੇ ਤੌਰ ਤੇ ਬਰਤਨਾਂ ਚ ਜਿਹੜੀਆਂ ਲੱਕੜਾਂ ਹੁੰਦੀਆਂ ਸੀ ਉਹਨਾਂ ਨੂੰ ਆਰੇ ਤੋਂ ਚਰਾ ਕੇ ਘਰ ਦੇ ਬੂਹੇ ਬਾਰੀਆਂ ਬਣ ਜਾਂਦੇ ਹੁੰਦੇ ਸੀ। ਹੈਗਾ ਸੀ ਨਾ ਸਿੰਪਲ ਸੌਦਾ, ਉਸ ਟਾਈਮ ਤਾਂ ਸਿੰਪਲ ਸੌਦਾ ਸੀ, ਪਰ ਅੱਜ ਉਹ ਸਿੰਪਲ ਸੌਦਾ ਕਿੰਨਾ ਮਹਿੰਗਾ ਪੈ ਰਿਹਾ ਵਾ ਉਸਦਾ ਸਾਨੂੰ ਸਾਰਿਆਂ ਨੂੰ ਪਤਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਪੰਧੇਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਕਹਿੰਦੇ ਵਿਆਹ ਜਾਣ ਵੇਲੇ ਲੋਕ ਕੀ ਕਰਦੀ ਆ, ਕਹਿੰਦੇ ਇੱਕ ਚੁਟਕਲਾ ਭੇਜ ਰਿਹਾ, ਇੱਕ ਜੋਕ ਭੇਜ ਰਿਹਾ ਵਾ। ਇਹ ਹੈਗੇ ਜੀ ਗੁਰਜਿੰਦਰ ਸਿੰਘ ਪੰਧੇਰ ਪਰਥ ਤੋਂ, ਕਹਿੰਦੇ ਕਿ ਲੜਕੀ ਕਿਹਨੂੰ ਕਹਿੰਦੇ ਆ, ਪ੍ਰਸ਼ਨ ਸੀ ਲੜਕੀ ਕਿਹਨੂੰ ਕਹਿੰਦੇ ਆ, ਤੇ ਆਨਸਰ ਦਿੱਤਾ ਕਿਸੇ ਨੇ, ਕਹਿੰਦੇ ਲੜਕੀ ਤੋਂ ਭਾਵ ਹੈ ਜੋ ਕਿਸੇ ਦੇ ਵਿਆਹ ਤੇ ਜਾਣ ਤੋਂ ਪਹਿਲਾਂ ਫੇਸ ਵਾਸ਼, ਫੇਸ ਸਟਿਕ, ਕੰਸੀਲਰ, ਆਈ ਸ਼ੈਡੋ, ਮਸਕਾਰਾ, ਲਿਪਸਟਿਕ, ਲਿਪ ਗਲੋਸ, ਲਿਪ ਪੈਨਸਲ, ਆਈ ਲਾਈਨ, ਫੇਸ ਕਰੀਮ, ਫੇਸ ਬਲਡਰ, ਕਾਜਲ, ਬਲਸ਼, ਨੇਲ ਪੋਲਿਸ਼, ਪਰਫਿਊਮ, ਤੇ ਨਾਲੇ ਉੱਚੀ ਅੱਡੀ ਵਾਲੇ ਸੈਂਡਲ, ਤੇ ਇੱਕ ਸੋਹਣਾ ਜਿਹਾ ਸੂਟ ਪਾਉਣ ਤੋਂ ਬਾਅਦ ਵੀ ਆਪਣੀ ਸਹੇਲੀ ਨੂੰ ਕਹੇ ਵੀ ਮੈਂ ਤਾਂ ਕਾਲੀ ਕਾਲੀ ਚ ਕੁਝ ਵੀ ਨੀ ਕੀਤਾ। ਤੇ ਫਿਰ ਅੱਗੇ ਕਹਿੰਦੇ ਕੁਐਸਚਨ ਆਉਂਦਾ ਲੜਕਾ ਕਿਹਨੂੰ ਕਹਿੰਦੇ ਆ, ਕਹਿੰਦੇ ਆਨਸਰ ਆਇਆ ਫਿਰ ਲੜਕੇ ਤੋਂ ਭਾਵ ਆ ਜੋ ਵਿਆਹ ਤੇ ਜਾਣ ਤੋਂ ਪਹਿਲਾਂ ਆਪਣੇ ਯਾਰ ਨੂੰ ਫੋਨ ਕਰਕੇ ਪੁੱਛ ਲਿਆ ਯਾਰ ਨਹਾਲਾ ਕੇ ਆਈ ਆ ਜਾ, ਤਾਂ ਦੂਜਾ ਦੋਸਤ ਅੱਗੋਂ ਜਵਾਬ ਦਿੰਦਾ ਕਹਿੰਦਾ ਨਹਾਉਣ ਨੂੰ ਤੁਹਾਡੇ ਬੁੜੇ ਦਾ ਵਿਆਹ, ਲੇਟ ਹੋ ਜਾਣਾ ਆਈ ਆ ਜਾ, ਮੂੰਹ ਹੱਥ ਧੋ ਕੇ ਕਹਿੰਦਾ ਮੈਂ ਵੀ ਆਈ ਕੀਤਾ ਵਾ। ਤੇ ਦੱਸਦਾ ਜੀ ਠੀਕ ਆ ਹਨਾ, ਕੁੜੀਆਂ ਕਾਫੀ ਟਾਈਮ ਲਾਉਂਦੀਆਂ ਨੇ ਤਿਆਰ ਹੋਣ ਦੇ ਵਿੱਚ, ਤੇ ਮੁੰਡਿਆਂ ਦਾ ਹਿਸਾਬ ਕਿਤਾਬ ਤਾਂ ਤੁਹਾਨੂੰ ਦੱਸ ਹੀ ਦਿੱਤਾ ਏਦਾਂ, ਪਰ ਏਦਾਂ ਨੀ ਹੈਗਾ, ਅੱਜ ਕੱਲ ਮੁੰਡੇ ਵੀ ਬਥੇਰਾ ਟਾਈਮ ਲਾਉਂਦੇ ਆ ਤਿਆਰ ਹੋਣ ਨੂੰ, ਸਪੈਸ਼ਲੀ ਅੱਜ ਕੱਲ ਜਿਹੜਾ ਮਤਲਬ ਜੇ ਟ੍ਰੈਂਡ ਬਣਿਆ ਹੋਇਆ ਨਾ ਉਹਦੇ ਕਰਕੇ। ਤੇ ਲਓ ਫਿਰ ਮੇਰੀਆਂ ਗੱਲਾਂ ਚੱਲੀ ਜਾਣੀਆਂ, ਇੱਕ ਗਾਣਾ ਆਪਾਂ ਹੋਰ ਸੁਣ ਲੈਂਦੇ ਹਾਂ, ਤੇ ਗਾਣੇ ਤੋਂ ਬਾਅਦ ਆਪਾਂ ਮਿਲਦੇ ਹਾਂ ਤੁਹਾਨੂੰ ਤੁਹਾਡੇ ਬਾਕੀ ਮੈਸੇਜ ਦੇ ਨਾਲ। ਦੇਖਦੇ ਹਾਂ ਕਿ ਕੀ ਵਿਚਾਰ ਆ ਤੁਹਾਡੇ, ਕਿ ਕੁੜੀਆਂ ਨੂੰ ਘਰ ਦੇ ਕੰਮ ਆਉਣੇ ਜ਼ਰੂਰੀ ਆ ਜਾਂ ਕਿੱਦਾਂ। ਤੇ ਮੇਰੀ ਭੈਣ ਨਵਦੀਪ ਕੌਰ ਨੇ ਇਸ ਦੇ ਵਿੱਚ ਜ਼ਰੂਰ ਵਾਰਤਾਲਾਪ ਜੋ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਦਿੱਤੇ ਆ, ਤੇ ਦੇਖਦੇ ਹਾਂ ਕਿ ਉਹ ਕੀ ਕਹਿੰਦੇ ਆ, ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +62 8592811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਾਡਾ ਢੋਲ ਮਾਰ ਕੇ ਪਰੇ ਕਾਇਸੇ ਵੀਰਾਂ ਲਈ ਖੋਰ ਕੰਨੀ ਪੈਣ ਲੱਗੇ ਮਿੱਠੇ ਗੋਲੀਆਂ ਦੇ ਸਾਡਾ ਨਹੀਂ ਹਜ਼ੂਰ ਸਾਰਾ ਮੌਸਮ ਦਾ ਕਸੂਰ ਮੁੱਖੀ ਉੱਤੇ ਪਈ ਜਦੋਂ ਠੰਡੀ ਠੰਡੀ ਦੂਰ ਨੱਚੇ ਫੇਰ ਅਸੀਂ ਵਿਜੇ ਆਪਣੇ ਸਰੂਲ ਨੱਚਦਾ ਏ ਪਾਣੀ ਜਿਵੇਂ ਕਣੀਆਂ ਦੇ ਸ਼ੋਰ
ਪੂਰੀ ਹੋ ਗਈ ਤੇ ਨਾਲ ਤੁਸੀਂ ਵੀ ਇਸ ਗਾਣੇ ਦਾ ਖੂਬ ਆਨੰਦ ਮਾਣਿਆ ਤੇ ਇੱਧਰ ਜਿੱਦਾਂ ਕਿ ਅਸੀਂ ਗੱਲ ਕਰ ਰਹੇ ਸੀ ਕਿ ਕੁੜੀਆਂ ਨੂੰ ਚੁੱਲ੍ਹੇ ਚੌਂਕੇ ਦਾ ਕੰਮ ਯਾਨੀ ਕਿ ਰੋਟੀ ਬਣਾਉਣੀ ਆਉਣੀ ਚਾਹੀਦੀ ਆ, ਇਹ ਜ਼ਰੂਰੀ ਹੈ ਨਾ ਕਿ ਸਿਖਾਉਣਾ ਜ਼ਰੂਰੀ ਆ ਕੁੜੀਆਂ ਨੂੰ ਘਰ ਦਾ ਕੰਮ। ਤੇ ਕਹਿੰਦੇ ਬਾਕੀ ਮੁੰਡਿਆਂ ਬਾਰੇ ਕਹਿੰਦੇ ਹੁੰਦੇ ਕਿ ਮੁੰਡਾ ਤੇ ਰੰਬਾ ਚੰਡੇ ਹੀ ਠੀਕ ਰਹਿੰਦੇ ਆ। ਤੇ ਅੱਗੇ ਮੇਰੀ ਭੈਣ ਨਵਦੀਪ ਕੌਰ ਉਹਨਾਂ ਨੇ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਆਈ ਐਗਰੀ ਵਿਦ ਯੂ, ਪਰ ਮੇਰੇ ਓਪੀਨੀਅਨ ਵਿੱਚ ਸਿਰਫ ਕੁੜੀਆਂ ਹੀ ਨਹੀਂ ਮੁੰਡਿਆਂ ਨੂੰ ਵੀ ਸਾਰੇ ਕੰਮ ਇਕੁਅਲੀ ਆਉਣੇ ਚਾਹੀਦੇ ਨੇ। ਅੱਜ ਦੇ ਟਾਈਮ ਦੀ ਇਹੋ ਲੋੜ ਆ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਇਕੁਅਲੀ ਟ੍ਰੀਟ ਕਰਕੇ ਸਾਰੇ ਕੰਮ ਕੁੜੀਆਂ ਮੁੰਡਿਆਂ ਦੋਨਾਂ ਨੂੰ ਸਿਖਾਉਣ। ਨਵਦੀਪ, ਮੈਂ ਤੁਹਾਡੀ ਗੱਲ ਦੇ ਨਾਲ ਪੂਰੀ ਸਹਿਮਤ ਨਹੀਂ ਗੀ, ਜਿੱਦਾਂ ਜੇ ਤੁਸੀਂ ਮੇਰਾ ਵਿਚਾਰ ਸੁਣਨਾ ਚਾਹੋ, ਜੇ ਮੇਰੇ ਓਪੀਨੀਅਨ ਚਾਹੋ, ਕਿਉਂਕਿ ਕਹਿੰਦੇ ਹੁੰਦੇ ਆ ਨਾ ਜਿਸਕਾ ਕਾਮ ਉਸੀ ਕੋ ਸਾਜੇ। ਸੋ ਕੁੜੀਆਂ ਘਰ ਦੇ ਕੰਮ ਕਰਦੇ ਸੋਹਣੀਆਂ ਲੱਗਦੀਆਂ। ਹਾਂ, ਮੁੰਡਿਆਂ ਨੂੰ ਵੀ ਆਉਣਾ ਚਾਹੀਦਾ, ਕਿਉਂਕਿ ਲਾਈਫ ਦੇ ਵਿੱਚ ਕਦੋਂ ਕਿਹੜੀ ਸਿਚੁਏਸ਼ਨ ਕਦੋਂ ਆ ਜਾਣੀ ਆ ਉਸਦਾ ਕੁਛ ਕਿਸੇ ਨੂੰ ਕੁਛ ਵੀ ਨੀ ਪਤਾ ਹੁੰਦਾ। ਤੇ ਸਪੈਸ਼ਲੀ ਜਦੋਂ ਹੁਣ ਅਸੀਂ ਇੱਥੇ ਸਟੂਡੈਂਟ ਬੇਸ ਤੇ ਆਏ ਆ, ਮੁੰਡੇ ਵੀ ਇਕੱਲੇ ਆਏ ਆ, ਜਰੂਰੀ ਨੀ ਕਿ ਸਾਰੇ ਵਿਆਹ ਕਰਵਾ ਕੇ ਆਏ ਆ। ਸੋ ਇਕੱਲੇ ਆਏ ਆ, ਉਹਨਾਂ ਨੇ ਆਪਣਾ ਰੋਟੀ ਪਾਣੀ ਸਾਰਾ ਕੁਛ ਆਪ ਹੀ ਬਣਾਉਂਦੇ ਆ। ਸੋ ਕਾਫੀ ਹੱਦ ਤੱਕ ਕੁੜੀਆਂ ਨਾਲੋਂ ਵੀ ਵਧੀਆ ਕੁਕਿੰਗ ਕਰਦੇ ਆ, ਬਟ ਇੱਥੇ ਆਪਾਂ ਜਿਹੜੀ ਗੱਲ ਆ ਨੋਰਮਲੀ ਕਰਦੇ ਆ। ਮੇਰੇ ਖਿਆਲ ਦੇ ਵਿੱਚ ਕੁੜੀਆਂ ਨੂੰ ਘਰ ਦਾ ਕੰਮ ਆਉਣਾ ਚਾਹੀਦਾ। ਜੇ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਆ ਕਿ ਸਾਰਿਆਂ ਨੂੰ ਇਕੁਅਲੀ ਹੋਣਾ ਚਾਹੀਦਾ, ਫਿਰ ਤਾਂ ਕੁੜੀਆਂ ਨੂੰ ਖੇਤੀ ਦੇ ਕੰਮ ਵੀ ਸਿੱਖਣੇ ਚਾਹੀਦੇ ਆ। ਜੇ ਮੁੰਡੇ ਚੁੱਲ੍ਹੇ ਚੌਂਕੇ ਦਾ ਕੰਮ ਸਿੱਖਣਗੇ, ਨੋਰਮਲੀ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਨੋਰਮਲੀ ਦੇਖਦੇ ਹਾਂ ਆਪਾਂ ਸ਼ੁਰੂ ਤੋਂ ਜਿੱਦਾਂ ਵੱਡੇ ਹੁੰਦੇ ਆ, ਕਿਉਂਕਿ ਸਾਰਿਆਂ ਦੇ ਘਰਾਂ ਦੇ ਵਿੱਚ ਤਾਂ ਇਹ ਹੈ ਨੀ ਕਿ ਸਾਰੇ ਸਰਕਾਰੀ ਜੋਬਾਂ ਕਰਦੇ ਹੋਣ ਜਾਂ ਪ੍ਰਾਈਵੇਟ ਜੋਬਾਂ ਜਾਂ ਨੌਕਰੀਆਂ ਹੀ ਕਰਦੇ ਆ, ਕਿਉਂਕਿ ਮੋਸਟਲੀ ਜਿਹੜਾ ਸਾਡਾ ਪਿਛੋਕੜ ਆ ਉਹ ਖੇਤੀ ਪ੍ਰਧਾਨ ਹੀ ਹੈਗਾ ਵਾ, ਖੇਤੀ ਕਰਦੇ ਆ ਮੋਸਟਲੀ ਸਾਰੇ, ਹਨਾ। ਸੋ ਖੇਤਾਂ ਦੇ ਵਿੱਚ ਕੰਮ ਸਾਡੇ ਭਰਾ ਤੇ ਸਾਡੇ ਜਿਹੜੇ ਬਾਪ ਆ ਜਾਂ ਫਿਰ ਪਾਰਟਨਰ ਆ ਜਿੱਦਾਂ ਵੀ ਆ ਖੇਤੀ ਦਾ ਕੰਮ ਕਰਦੇ ਨੇ, ਤੇ ਸੁਆਣੀਆਂ ਘਰਾਂ ਦੇ ਕੰਮ ਕਰਦੀਆਂ ਨੇ। ਤੇ ਉਹ ਵੀ ਕਿਤੇ ਨਾ ਕਿਤੇ ਇਕੁਐਲਿਟੀ ਆ, ਬਰਾਬਰਤਾ ਹੀ ਕਹਿ ਸਕਦੇ ਹਾਂ। ਪਰ ਹੁਣ ਤੁਸੀਂ ਇਹ ਦੇਖੋ, ਜੇ ਆਪਾਂ ਇਹ ਕਹਿੰਦੇ ਹਾਂ ਕਿ ਮੁੰਡਿਆਂ ਨੂੰ ਇਹ ਵੀ ਸਾਰਾ ਕੁਛ ਸਿੱਖਣਾ ਚਾਹੀਦਾ, ਤਾਂ ਫਿਰ ਕੁੜੀਆਂ ਨੂੰ ਵੀ ਖੇਤੀ ਦਾ ਕੰਮ ਕਰਨਾ ਚਾਹੀਦਾ ਹੋਊਗਾ। ਸਾਰੇ ਕੰਮ ਉਹ ਸਿੱਖਣੇ ਪੈਣਗੇ ਜੋ ਮੁੰਡਿਆਂ ਦੀਆਂ ਜ਼ਿੰਮੇਵਾਰੀਆਂ ਨਾ। ਪਰ ਕਿਤੇ ਨਾ ਕਿਤੇ ਫਿਰ ਉੱਥੇ ਆ ਕੇ ਹਮੇ ਮੰਨਦੀ ਆ, ਕੁੜੀਆਂ ਬਹੁਤ ਮਤਲਬ ਕੰਪਰੋਮਾਈਜ਼ ਕਹਿ ਲਓ ਜਾਂ ਬਹੁਤ ਮਿਹਨਤ ਕਰਦੀਆਂ ਨੇ ਇੱਥੇ ਆ ਕੇ ਸੈਟਲ ਹੋਣਾ, ਤੇ ਬਾਕੀ ਇੱਥੇ ਆ ਕੇ ਜੋਬ ਵੀ ਕਰਨੀ, ਬੱਚੇ ਵੀ ਸਾਹਮਣੇ, ਘਰ ਦੇ ਕੰਮ ਵੀ ਕਰਨੇ, ਹਨਾ, ਹੋਰ ਵੀ ਜ਼ਰੂਰਤਾਂ ਦੇ ਲੈ ਕੇ ਆਉਣਾ, ਸ਼ੋਪਿੰਗ ਵਗੈਰਾ ਵਗੈਰਾ ਬਹੁਤ ਕੁਛ ਆ। ਬਟ ਆਪਾਂ ਜਸਟ ਨੋਰਮਲ ਗੱਲ ਕਰਦੇ ਹਾਂ। ਸੋ ਤੁਹਾਨੂੰ ਵੀ ਮੈਂ ਇੱਕ ਸਟੋਰੀ ਸੁਣਾਉਣੀ ਆ। ਸਟੋਰੀ ਕੀ ਆ ਜੀ, ਸਾਡੇ ਪਿੰਡੋਂ ਗੱਲ ਆ ਇਹ, ਠੀਕ ਆ। ਮੁੰਡਾ ਵਧੀਆ ਸੀ, ਵੈਸੇ ਵੀ ਏਦਾਂ ਹੁੰਦਾ ਕਿ ਮੁੰਡੇ ਨੂੰ 5-6 ਕਿੱਲੇ ਆਉਂਦੇ ਹੁਣ ਜ਼ਮੀਨ ਦੇ, ਤਾਂ ਘਰਦਿਆਂ ਨੂੰ ਇਹ ਹੁੰਦਾ ਵੀ ਪਤਾ ਨੀ ਕਿੱਡਾ ਕੁ ਤੀਰ ਮਾਰ ਲਿਆ, ਹਨਾ, ਤੇ ਕੁੜੀ ਭਾਲਦੇ ਆ। ਤੇ ਫਿਰ ਉਹਦੇ ਨਾਲ ਫਿਰ ਗੱਡੀ ਦੀ ਵੀ ਮੰਗ ਕਈਆਂ ਦੀ ਹੁੰਦੀ ਆ, ਮੈਂ ਸਾਰਿਆਂ ਨੂੰ ਨੀ ਕਹਿੰਦੀ, ਬਹੁਤ ਸਾਰੇ ਲੋਕ ਆ ਫਿਰ ਜਿਹੜੇ ਕਹਿੰਦੇ ਆ ਕਿ ਸਾਡੇ ਮੁੰਡੇ ਨੂੰ 5-6 ਕਿੱਲੇ ਜ਼ਮੀਨ ਦੇ ਆਉਂਦੇ ਆ, ਸਾਨੂੰ ਦਾਜ ਦਹੇਜ ਵੀ ਚਾਹੀਦਾ। ਦਾਜ ਦਹੇਜ ਕੀ, ਗੱਡੀ ਦੀ ਮੰਗ ਸਿੱਧੀ ਉਹਨਾਂ ਨੇ ਕੀਤੀ। ਗੱਡੀ ਮਿਲ ਗਈ ਤੇ ਕੁੜੀ ਵਾਲਿਆਂ ਨੇ ਜਿੰਨਾ ਵੀ ਜੋ ਵੀ ਸੀਗਾ, ਗੱਡੀ ਵੀ ਦਿੱਤੀ, ਸਾਰਾ ਕੁਛ ਦਾਜ ਦਹੇਜ ਜਿੰਨਾ ਵੀ ਕੁੜੀ ਨੂੰ ਵੱਧ ਤੋਂ ਵੱਧ ਦੇਣਾ ਸੀਗਾ ਉਹਨਾਂ ਨੇ ਉਸ ਤੋਂ ਵੀ ਵੱਧ ਦਿੱਤਾ ਜਿੰਨਾ ਉਹਨਾਂ ਨੇ ਮੰਗਿਆ। ਪਰ ਉਹਨਾਂ ਨੇ ਇੱਕ ਸ਼ਰਤ ਰੱਖੀ ਕਿ ਕੁੜੀ ਸਾਡੀ ਘਰ ਦਾ ਕੰਮ ਨਹੀਂ ਕਰੂਗੀ। ਉਸ ਟਾਈਮ ਤਾਂ ਇਹਨਾਂ ਚੀਜ਼ਾਂ ਦੀ ਸ਼ਾਇਦ ਉਹਨਾਂ ਨੂੰ ਗੱਡੀਆਂ ਕਾਰਾਂ ਹੀ ਦੇਖਦੀਆਂ ਸੀਗੀਆਂ ਤੇ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਹੀ ਕੀਤਾ। ਪਰ ਬਾਅਦ ਦੇ ਵਿੱਚ ਕੁੜੀ ਆ ਜਿਹੜੀ, ਉਹਨੇ ਤਾਂ ਐਜ਼ ਇਟ ਹੀ ਸੀ ਕਿ ਉਹਨੇ ਘਰ ਦਾ ਕੰਮ ਨਹੀਂ ਕਰਨਾ, ਤੇ ਮੁੰਡਾ ਵਿਆਹਿਆ ਗਿਆ, ਤੇ ਕੁੜੀ ਆ ਜਿਹੜੀ ਉਹ ਉਸੇ ਤਰ੍ਹਾਂ ਐਜ਼ ਇਟ ਇਜ਼ ਜਿਵੇਂ ਆਪਦੇ ਪੇਕੇ ਘਰ ਰਹਿੰਦੀ ਸੀਗੀ, ਉਹ ਚੌਂਕੇ ਚੁੱਲ੍ਹੇ ਦੇ ਨੇੜੇ ਨੇ ਗੀ, ਵੱਧ ਤੋਂ ਵੱਧ ਇੱਕ ਚਾਹ ਬਣਾ ਲੈਂਦੀ ਸੀਗੀ, ਚਾਹ ਬਣਾ ਕੇ ਫੜਾ ਦਿੰਦੀ ਸੀ, ਉਹ ਵੀ ਜੇ ਮਨ ਕਰਦਾ ਸੀ। ਤਾਂ ਫਿਰ ਜਿਹੜਾ ਘਰ ਦਾ ਬਾਕੀ ਕੰਮ ਆ ਨਾ, ਰੋਟੀ ਬਣਾਉਣੀ, ਚੁੱਲ੍ਹੇ ਚੌਂਕੇ ਦਾ ਸਾਰਾ ਕੰਮ, ਘਰ ਦੀ ਸਾਫ਼ ਸਫਾਈ ਸਭ ਕੁਛ, ਤਾਂ ਉਹਦੀ ਸੱਸ ਕਰਦੀ ਸੀ। ਉਹਨੇ ਜਦੋਂ ਫਿਰ ਆਂਢ ਗੁਆਂਢ ਦੇ ਵਿੱਚ ਇਹ ਚੀਜ਼ਾਂ ਕਿੰਨਾ ਕੁ ਚਿਰ ਚੱਲਦੀਆਂ, ਥੋੜਾ ਚਿਰ ਹੀ ਹੁੰਦਾ ਇਹਨਾਂ ਚੀਜ਼ਾਂ ਦਾ ਚਾਹ, ਕਿਉਂਕਿ ਔਰਤ ਦਾ ਜਿਹੜਾ ਅਸਲੀ ਗਹਿਣਾ ਹੁੰਦਾ ਨਾ, ਉਹਦੇ ਮਤਲਬ ਕਿ ਘਰ ਦੇ ਕੰਮ ਕਾਰ ਹੀ ਹੁੰਦੇ ਆ, ਉਹੀ ਦੱਸਦੇ ਆ ਉਹਨੂੰ ਕਿ ਉਹ ਕਿੰਨੀ ਕੁ ਸੁਚੱਜੀ ਔਰਤ ਆ, ਸਾਰੀ ਜ਼ਿੰਦਗੀ ਦਾ ਸ਼ਿੰਗਾਰ ਹੁੰਦੀ ਆ ਇੱਕ ਸੁਚੱਜੀ ਔਰਤ। ਤੇ ਬਸ ਜੀ, ਫਿਰ ਕੀ ਸੀ, ਉਹ ਫਿਰ ਬਾਹਰ ਆਪਣੀ ਨੂੰਹ ਦੀਆਂ ਚੁਗਲੀਆਂ ਕਰਨ ਲੱਗ ਗਈ ਕਿ ਸਾਡੀ ਬਹੂ ਕੰਮ ਨੀ ਕਰਦੀ, ਸਾਰਾ ਦਿਨ ਬੈਠੀ ਰਹਿੰਦੀ ਆ ਜਾਂ ਘੁੰਮਣ ਚਲੇ ਜਾਂਦੀ ਆ, ਪੇਕੇ ਰਹਿੰਦੀ ਆ, ਯੇ ਵੋ ਏਦਾਂ ਏਦਾਂ। ਤਾਂ ਫਿਰ ਕਿੰਨਾ ਕੁ ਚਿਰ ਕੋਈ ਸੁਣਦਾ, ਇੱਕ ਦਿਨ ਕਿਸੇ ਨੇ ਫਿਰ ਉਹਨੂੰ ਕਹਿ ਹੀ ਦਿੱਤਾ ਕਿ ਭਾਈ ਉਦੋਂ ਤੁਸੀਂ ਵੀ ਤਾਂ ਕਾਰਾਂ ਮੰਗੀਆਂ ਸੀ, ਜੇ ਕਾਰਾਂ ਮੰਗੀਆਂ ਸੀ ਤਾਂ ਅਗਲੇ ਨੇ ਤਾਂ ਪਹਿਲਾਂ ਹੀ ਕਾਰਨ ਕੀਤੀ ਸੀ, ਅਸੀਂ ਜੋ ਤੁਹਾਡੀ ਮੰਗ ਆ ਸਾਰੀ ਦੇਵਾਂਗੇ, ਪਰ ਸਾਡੀ ਕੁੜੀ ਨੇ ਚੁੱਲ੍ਹੇ ਚੌਂਕੇ ਦਾ ਕੰਮ ਨੀ ਕਰਨਾ। ਤੇ ਅਗਲੇ ਅੱਧੀ ਗੱਲ ਤੇ ਸੀ, ਤੇ ਹੁਣ ਉਹ ਕੁੜੀ ਦੇ ਪੇਕਿਆਂ ਨੂੰ ਮਤਲਬ ਕੁੜੀ ਦੇ ਮਾਂ ਪਿਓ ਨੂੰ ਉਹ ਕਹਿ ਵੀ ਨੀ ਸੀ ਸਕਦੇ ਕਿ ਤੁਹਾਡੀ ਕੁੜੀ ਕੰਮ ਨੀ ਕਰਦੀ, ਕਿਉਂਕਿ ਅਗਲੇ ਨੇ ਤਾਂ ਗੱਲ ਕਲੀਅਰ ਪਹਿਲਾਂ ਕਰਤੀ ਸੀ। ਹੁਣ ਉਹ ਪਛਤਾਵਾ ਇਸ ਗੱਲ ਦਾ ਕਿ ਹੁਣ ਸਾਰੀ ਉਮਰ ਤਾਂ ਰੋਟੀ ਖਾਣੀ ਆ ਨਾ, ਗੱਡੀ ਤਾਂ ਖਾ ਨੀ ਹੋਣੀ। ਸੋ ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਜੋ ਸੰਸਕਾਰ ਤੁਸੀਂ ਦਓਗੇ ਉਸੇ ਤਰ੍ਹਾਂ ਹੀ ਚੱਲਣਾ ਵਾ, ਠੀਕ ਆ। ਤੇ ਕੁੜੀ ਨੂੰ ਘਰ ਦਾ ਕੰਮ ਸਿਖਾਉਣਾ ਬਹੁਤ ਜ਼ਰੂਰੀ ਆ, ਤੇ ਆਦਤ ਵੀ ਬੱਚਿਆਂ ਨੂੰ, ਕੁੜੀਆਂ ਨੂੰ ਪਾਉਣੀ ਚਾਹੀਦੀ ਆ ਕਿ ਉਹ ਘਰ ਦੇ ਕੰਮ ਦੇ ਵਿੱਚ ਇੰਟਰਸਟ ਰੱਖਣ ਤੇ ਘਰ ਦਾ ਕੰਮ ਕਰਨ, ਕੁਕਿੰਗ ਵਗੈਰਾ ਸਾਰਾ ਏਦਾਂ, ਹਨਾ। ਤੇ ਮੇਰੇ ਖਿਆਲ ਦੇ ਵਿੱਚ ਤਾਂ ਇੰਨਾ ਜ਼ਰੂਰੀ ਆ ਕਿ ਸਿਸਟਮ ਜੋ ਬਣਿਆ ਹੋਇਆ ਵਾ ਉਸ ਸਿਸਟਮ ਦੇ ਹਿਸਾਬ ਨਾਲ ਹੀ ਆ। ਬਾਕੀ ਹਾਂ, ਬੰਦੇ ਤੇ ਮੁਸੀਬਤ ਪੈਂਦੀ ਆ, ਉਸ ਹਿਸਾਬ ਦੇ ਨਾਲ ਉਹਨੂੰ ਸਾਰੇ ਕੰਮ ਸਿੱਖਣੇ ਚਾਹੀਦੇ ਆ। ਤੇ ਬਾਕੀ ਜੀ, ਤੁਹਾਡੇ ਸਾਰਿਆਂ ਦੇ ਆਪਾਂ ਵਿਚਾਰ ਇਸ ਵਿਸ਼ੇ ਤੇ ਜ਼ਰੂਰ ਜਾਣਨੇ ਚਾਹਾਂਗੇ। ਸੋ ਤੁਸੀਂ ਆਪੋ ਆਪਣੇ ਵਿਚਾਰ ਆ ਜਿਹੜੇ ਜ਼ਰੂਰ ਦੱਸਿਓ, ਕਿਉਂਕਿ ਆਪਾਂ ਸਿਰਫ ਗੱਲ ਇਹਨਾਂ ਫੋਰਨ ਕੰਟਰੀਆਂ ਦੀ ਨਹੀਂ ਕਰਦੇ ਜਿੱਥੇ ਦੋਨੋਂ ਮੀਆਂ ਬੀਵੀ ਕੰਮ ਕਰਦੇ ਆ, ਤਾਂ ਦੋਨੋਂ ਆ ਕੇ ਘਰ ਦੇ ਕੰਮ ਦੇ ਵਿੱਚ ਵੀ ਇੱਕ ਦੂਜੇ ਦਾ ਹਿੱਸਾ ਹੱਥ ਵਟਾਉਂਦੇ ਆ, ਇੱਦਾਂ ਨੀ ਕਹਿੰਦੇ ਕਿ ਨਹੀਂ ਕਰਦੇ। ਸੋ ਬਹੁਤ ਹੀ ਵਧੀਆ ਕਹਿੰਦੇ ਕਿ ਮੈਨੂੰ ਮੰਮੀ ਨੇ ਤਾਂ ਕਦੇ ਨਹੀਂ ਸੀ ਚੰਡਿਆ ਪਰ ਘਰ ਵਾਲੀ ਨੇ ਚੰਡ ਦਿੱਤਾ। ਸਬਜ਼ੀ ਕਹਿੰਦੇ ਮੈਂ ਰੋਜ਼ ਹੀ ਬਣਾਉਂਦਾ ਵਾ, ਬਾਕੀ ਚਲੋ ਭਾਂਡੇ ਧੋਣ ਨੂੰ ਤਾਂ 10 ਮਿੰਟ ਹੀ ਲੱਗਦੇ ਆ, ਬੇਟੇ ਦੇ ਪੋਤੜੇ ਤਾਂ ਲਾਡ ਲਾਡ ਵਿੱਚ ਹੀ ਵੱਜਦੇ ਜਾਂਦੇ ਆ। ਤੁਹਾਡੇ ਨਾਲ ਤਾਂ ਬਾਹਲੀ ਮਾੜੀ ਹੁੰਦੀ ਆ, ਸੱਚੀ ਕਹਿੰਦੀ ਆ। ਚੱਲ ਕੋਈ ਗੱਲ ਨੀ, ਹੁਣ ਕਹਿੰਦੇ ਹੁੰਦੇ ਆ ਨਾ ਜਦੋਂ ਉਖਲੀ ਚ ਸੈਰ ਦਿੱਤਾ ਮੋਹਲਿਆਂ ਤੋਂ ਕੀ ਡਰਨਾ, ਚੱਲੀ ਜਾਣ ਦੋ ਹੁਣ ਜ਼ਿੰਦਗੀ ਦੇ ਜਿੰਨੇ ਸਾਲ ਵਧੀਆ ਲੰਘਦੇ ਆ ਲੰਘਾ ਉਹ ਹਾਥੀਆਂ ਖੇਡੀਆਂ ਦੇ ਨਾਲ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਦੁਨੀਆਂ ਦਾ ਸਰਿਆ ਪਿਆ, ਜੇਜੂ ਨੇ ਜੀਭ ਤੇ ਦਾਤਣ ਮਾਰਦੇ ਨਾਜਰ ਨੂੰ ਕਿਹਾ ਕੀ ਹੋ ਗਿਆ। ਨਾਜਰ ਨੇ ਖੇਸ ਦੀ ਬੁੱਕਲ ਮਾਰਦੇ ਹੋਏ ਪੁੱਛਿਆ ਬਾਬੇ ਮਲਕੀਤ ਦਾ ਪੋਤਾ ਨੋਨੀ ਜਿਹੜਾ ਸ਼ਹਿਰ ਪੜਨ ਗਿਆ ਸੀ ਭੈੜੀ ਸੰਗਤ ਚ ਪੈ ਗਿਆ, ਨਸ਼ੇ ਜੇ ਕਰਨ ਲੱਗ ਪਿਆ ਸੀ ਤੇ ਆਪਣੀ ਦਾਦੀ ਦੀਆਂ ਕੰਧੀਆਂ ਬਾਲੀਆਂ ਵੀ ਨਸ਼ੇ ਚ ਹੀ ਵੇਚ ਗਿਆ ਸੀ ਤੇ ਘਰੋਂ ਗਾਇਬ ਹੋ ਗਿਆ। ਅੱਜ ਕੱਲ ਸੁਣਿਆ ਬੁੱਕਣ ਵਾਲੇ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਬਣ ਗਿਆ। ਆ ਟਾਂਡੇ ਭੰਨਾ ਦਾ ਘੋਨਾ ਕੱਲ ਕਹਿੰਦੇ 10 ਬੰਦੇ ਲੈ ਕੇ ਗਿਆ ਸੀ ਉਹਨੂੰ ਗੁਰਦੁਆਰੇ ਸਾਹਿਬ ਚ ਕਢਾਉਣ ਲਈ। ਜਦੋਂ ਲੋਕਾਂ ਨੇ ਪੁੱਛਿਆ ਵੀ ਕੀ ਗੱਲ ਆ, ਅੱਗੋ ਕਹਿੰਦਾ ਇਹ ਸਾਡੇ ਦਾ ਅਮਲੀ ਚੋਰ ਤੇ ਮਾਂ ਦੀਆਂ ਵਾਲੀਆਂ ਵੇਚਣ ਵਾਲਾ ਨੋਨੀ ਅਮਲੀ ਆ। ਕਹਿੰਦੇ ਪਿੰਡ ਵਾਲਿਆਂ ਨੇ ਘੋਨੇ ਕਾਫੀ ਲਾਪਾ ਕੀਤੀ ਘੋਨੇ ਦੀ ਤੇ ਕਿਹਾ ਜੇ ਪਹਿਲਾਂ ਮਾੜਾ ਸੀ ਹੁਣ ਤਾਂ ਵਧੀਆ ਗ੍ਰੰਥੀ ਬਣ ਗਿਆ, ਹੁਣ ਤਾਂ ਬਖਸ਼ ਦਿਓ। ਘੋਨੇ ਨੂੰ ਬੇਰੰਗ ਮੋੜ ਦਿੱਤਾ। ਗੱਲ ਸੁਣ ਕੇ ਗੇਜੇ ਨੇ ਲੰਬਾ ਸਾਹ ਲਿਆ ਤੇ ਨਾਜਰ ਨੇ ਠੰਡਾ ਹੌਂਕਾ ਲੈਂਦਾ ਕਿਹਾ ਭਾਈ ਗੇਜੂ ਸਿਆਂ ਦਾਤੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਦੇ ਦੋਹੇ ਪਾਸੇ ਨੇ, ਇਨਾ ਆਖ ਘਰੋਂ ਬੁਲਾਉਣ ਆਏ ਪੋਤੇ ਦੇ ਨਾਲ ਘਰ ਨੂੰ ਤੁਰ ਪਿਆ। ਵਾਹ ਜੀ ਵਾਹ, ਕਿਆ ਬਾਤ ਆ ਹਨਾ। ਤੇ ਤੁਸੀਂ ਮੇਰੀ ਕਹਾਵਤ ਦਾ ਜਵਾਬ ਦੇ ਦਿੱਤਾ ਕਿ ਦਾਤੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਦੇ ਦੰਦੇ ਦੋਨੋਂ ਪਾਸੇ ਆ, ਕਿ ਦੁਨੀਆਂ ਕਿਸੇ ਪਾਸੇ ਵੀ ਛੱਡਦੀ ਨੀ, ਚਾਹੇ ਤੁਸੀਂ ਕਿੰਨੇ ਚੰਗੇ ਬਣ ਜਾਓ ਜਾਂ ਕਿੰਨੇ ਮਾੜੇ ਬਣ ਜਾਓ, ਤੁਹਾਡੇ ਚੰਗੇ ਮਾੜੇ ਦਾ ਹਿਸਾਬ ਕਿਤਾਬ ਉਹਨਾਂ ਨੇ ਕੁਛ ਨਾ ਕੁਛ ਕਰੀ ਜਾਣਾ, ਕਿਉਂਕਿ ਤੁਸੀਂ ਕਿਸੇ ਨੂੰ ਹਰ ਟਾਈਮ ਖੁਸ਼ ਨਹੀਂ ਕਰ ਸਕਦੇ। ਤੇ ਲਓ ਜੀ ਫਿਰ ਅੱਗੇ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮੈਂ ਫਿਰ ਮਿਲਦੀ ਹਾਂ ਤੁਹਾਨੂੰ। ਲਓ ਜੀ ਸਿੰਪਲ ਸੂਟ ਹੈ ਨਾ, ਇਸ ਦੀ ਗਵਾਹੀ ਤਾਂ ਹੁਣ ਰਣਜੀਤ ਬਾਬਾ ਨੇ ਵੀ ਭਰ ਦਿੱਤੀ ਆ ਕਿ ਉਹਦਾ ਸਿੰਪਲ ਜਿਹਾ ਘਰ ਵਾਲੀ ਦਾ ਸੂਟ ਬਾਹਲਾ ਚੁੱਭਦਾ ਵਾ, ਤੇ ਪਰ ਆਪ ਦਾ ਹਿਸਾਬ ਕਿਤਾਬ ਕੀ ਆ ਉਹ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ। ਤੇ ਇੱਧਰ ਜੀ ਇੱਕ ਪ੍ਰੋਬਲਮ ਆਈ ਆ ਜਿਹਦੇ ਵਿੱਚ ਤੁਸੀਂ ਵੀ ਸਾਰੇ ਹੈਲਪ ਕਰ ਸਕਦੇ ਹੋ, ਨਹੀਂ ਤਾਂ ਫਿਰ ਮੈਂ ਤਾਂ ਉਸਦਾ ਜੋ ਸੋਲਿਊਸ਼ਨ ਮੇਰੇ ਹਿਸਾਬ ਨਾਲ ਉਹ ਮੈਂ ਦੱਸ ਹੀ ਦਊਂਗੀ। ਸੋ ਜਗਤਾਰ ਢੁੱਡਕੇ ਹਾਂਗਕਾਂਗ ਵਾਲੇ ਭਾਜੀ ਬੜੀ ਵੱਡੀ ਮੁਸੀਬਤ ਵਿੱਚ ਫਸ ਗਏ ਨੇ। ਸੋ ਮੁਸੀਬਤ ਇਹ ਆ ਜੀ, ਇੱਕ ਬੜੀ ਹੀ ਪਿਆਰੀ ਜੀ ਬਿੱਲੀ ਆ, ਉਹਨਾਂ ਨੇ ਫੋਟੋ ਭੇਜੀ ਆ, ਤੇ ਵੈਸੇ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਬਿੱਲੀ, ਪਤਾ ਨੀ ਇਹਨਾਂ ਨੂੰ ਕਾਹਤੋਂ ਨੀ ਵਧੀਆ ਲੱਗੀ ਉਹ। ਵੈਸੇ ਥੋੜਾ ਜਿਹਾ ਤਾਂ ਆਈਡੀਆ ਮੈਨੂੰ ਹੋ ਗਿਆ ਕਿ ਕਿਉਂ ਨੀ ਵਧੀਆ ਲੱਗੀ ਹੋਊ, ਤੇ ਪਰ ਤੁਸੀਂ ਸਾਰੇ ਜ਼ਰੂਰ ਦੱਸਿਓ। ਕਹਿੰਦੇ ਕਿ ਇਸ ਬਿੱਲੀ ਬਾਰੇ ਵਿਚਾਰ ਦਿਓ, ਕਹਿੰਦੇ ਮੇਰੀ ਬੇਟੀ ਜੋ ਕਿ ਅਮੈਰੀਕਾ ਪੜ੍ਹਨ ਗਈ ਆ ਉਹਨੇ ਆਪਦੇ ਘਰੇ ਰੱਖੀ ਹੋਈ ਆ, ਤੇ ਕਹਿੰਦੇ ਮੈਂ ਕਹਿਤਾ ਵੀ ਸੋਹਣੀ ਨੀ ਗੰਦੀ ਜੀ ਆ, ਦੋ ਦਿਨ ਹੋ ਗਏ ਕਹਿੰਦੇ ਉਹਨੇ ਮੇਰੇ ਨਾਲ ਗੱਲ ਨੀ ਕੀਤੀ ਮੇਰੀ ਬੇਟੀ ਨੇ, ਕਹਿੰਦੇ ਮੈਨੂੰ ਕੀ ਕਰਨਾ ਚਾਹੀਦਾ। ਸੋ ਜ਼ਰੂਰ ਜੀ ਇਹਨਾਂ ਦੀ ਮੁਸ਼ਕਲ ਦਾ ਹੱਲ ਆਪਾਂ ਹੀ ਦੱਸਣਾ, ਤੁਸੀਂ ਵੀ ਸਾਰੇ ਦੱਸੋ, ਕੀ ਪਤਾ ਤੁਹਾਡੇ ਕੋਲ ਮੇਰੇ ਨਾਲੋਂ ਵਧੀਆ ਆਈਡੀਆਜ਼ ਹੋਣ, ਮੇਰੇ ਵਾਲਾ ਆਈਡੀਆ ਵਾ ਜਿਹੜਾ ਉਹ ਕੰਮ ਨਾ ਕਰੇ। ਸੋ ਪਹਿਲਾਂ ਆਪਾਂ ਤੁਹਾਡੇ ਮੈਸੇਜ ਦੀ ਵੇਟ ਕਰਦੇ ਹਾਂ ਕਿ ਕੀ ਆਈਡੀਆ ਹੋ ਸਕਦਾ ਵਾ ਕਿ ਇਹਨਾਂ ਦੀ ਬੇਟੀ ਇਹਨਾਂ ਦੇ ਨਾਲ ਗੱਲ ਕਰਨ ਲੱਗ ਜਾਵੇ। ਸੋ ਪਰ ਏਦਾਂ ਬਿੱਲੀ ਨੂੰ ਗੰਦੀ ਜੀ ਤਾਂ ਨਹੀਂ ਕਹਿਣਾ ਚਾਹੀਦਾ ਸੀ, ਇਹ ਤਾਂ ਬਾਹਲੀ ਗਲਤ ਗੱਲ ਹੈ ਭਾਜੀ, ਹੈ ਨਾ, ਇੰਨੀ ਸੋਹਣੀ ਬਿੱਲੀ ਆ ਤੇ ਇੰਨੀ ਬੇਚਾਰੀ ਪਿਆਰ ਜੇ ਨਾ ਕਿਊਟ ਜੇ ਤਰੀਕੇ ਨਾਲ ਬੈਠੀ ਆ, ਜਮਾ ਸ਼ਰਾਰਤੀ ਨੀ ਲੱਗਦੀ ਜੀ। ਤੇ ਚਲੋ ਕੋਈ ਗੱਲ ਨੀ, ਤੁਸੀਂ ਸਾਰੇ ਜਰੂਰ ਦੱਸਿਓ ਜੀ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ, ਨਹੀਂ ਤਾਂ ਫਿਰ ਪ੍ਰੋਗਰਾਮ ਦੇ ਜਾਂਦੇ ਜਾਂਦੇ ਮੈਂ ਦੱਸ ਚੁਗੀ ਕੀ ਕਰਨਾ ਚਾਹੀਦਾ। ਅੱਗੇ ਗੌਰਵ ਸ਼ਰਮਾ ਕਹਿੰਦੇ ਕਿ ਵਿਆਹ ਤੋਂ ਬਹੁਤ ਦਿਨਾਂ ਬਾਅਦ ਜਦੋਂ ਦੋ ਦੋਸਤ ਮਿਲੇ ਦੋਨੋਂ ਬਹੁਤ ਖੁਸ਼ ਹੋਏ ਤੇ ਇੱਕ ਦੂਜੇ ਦੀ ਵਿਆਹਤਾ ਜ਼ਿੰਦਗੀ ਦਾ ਹਾਲ ਪੁੱਛਣ ਲੱਗੇ, ਤਾਂ ਪਹਿਲਾ ਦੋਸਤ ਕਹਿੰਦਾ ਹੋਰ ਸੁਣਾ ਕੀ ਹਾਲ ਚਾਲ ਆ, ਭਾਬੀ ਦਾ ਕੀ ਹਾਲ ਚਾਲ ਆ, ਆਪਸ ਵਿੱਚ ਕੋਈ ਖਿੱਚੋ ਤਣ ਤਾਂ ਨਹੀਂ ਹੁੰਦੀ। ਦੂਜਾ ਕਹਿੰਦਾ ਨਹੀਂ ਨਹੀਂ ਵਾਹਿਗੁਰੂ ਦਾ ਸ਼ੁਕਰ ਆ, ਸਾਡੇ ਵਿੱਚ ਤਾਂ ਸਭ ਵਧੀਆ, ਸਵੇਰ ਨੂੰ ਅਸੀਂ ਇਕੱਠੇ ਰਲ ਕੇ ਨਾਸ਼ਤਾ ਬਣਾਉਂਦੇ ਹਾਂ, ਫਿਰ ਆਪਸ ਵਿੱਚ ਪਿਆਰ ਦੀਆਂ ਗੱਲਾਂ ਕਰਦੇ ਹਾਂ, ਮਿੰਟੋ ਮਿੰਟ ਹੀ ਭਾਂਡੇ ਧੋ ਲੈਂਦੇ ਹਾਂ, ਰਲ ਮਿਲ ਕੇ ਆਪਸ ਵਿੱਚ ਵੰਡ ਕੇ ਕੱਪੜੇ ਵੀ ਧੋਤੇ ਜਾਂਦੇ ਆ, ਤੇ ਉਹ ਕਦੇ ਕਿਸੇ ਖਾਸ ਚੀਜ਼ ਨੂੰ ਖਾਣ ਦੀ ਫਰਮਾਇਸ਼ ਕਰ ਦਿੰਦੀ ਆ, ਤਾਂ ਕਦੇ ਮੈਂ ਆਪਣੀ ਮਰਜ਼ੀ ਦਾ ਕੁਛ ਪਕਾ ਲੈਂਦਾ ਹਾਂ। ਕਹਿੰਦਾ ਯਾਰ ਕਹਿੰਦਾ ਬਾਕੀ ਯਾਰ ਤੈਨੂੰ ਪਤਾ ਤਾਂ ਹੈ ਮੈਂ ਕਿੰਨਾ ਸਫਾਈ ਪਸੰਦ ਆ, ਇਸ ਕਰਕੇ ਸਫਾਈ ਦੀ ਜ਼ਿੰਮੇਵਾਰੀ ਮੈਂ ਆਪਣੇ ਕੋਲ ਹੀ ਰੱਖੀ ਆ, ਉਹਨੂੰ ਮੈਂ ਘਰ ਦੀ ਸਫਾਈ ਕਰਨ ਨਹੀਂ ਦਿੰਦਾ, ਬਾਕੀ ਤੂੰ ਸੁਣਾ ਤੇਰੀ ਜ਼ਿੰਦਗੀ ਕਿਸ ਤਰ੍ਹਾਂ ਚੱਲਦੀ ਆ। ਤਾਂ ਦੂਜਾ ਦੋਸਤ ਉਸਦੇ ਮੂੰਹ ਵੱਲ ਵੇਖਦੇ ਆ, ਕਹਿੰਦਾ ਯਾਰ ਬੇਇੱਜ਼ਤ ਤਾਂ ਮੈਂ ਵੀ ਤੇਰੇ ਜਿੰਨਾ ਹੀ ਹੋ ਰਿਹਾ ਸੀ, ਪਰ ਮੈਨੂੰ ਤੇਰੇ ਵਾਂਗੂ ਇਹੋ ਜਿਹੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣਾ ਕੇ ਦੱਸਣੀ ਸੀ ਆਉਂਦੀ। ਕਿਆ ਬਾਤ ਹੈ ਜੀ, ਮੈਂ ਇੰਨੀ ਪਾਵਰ ਪੁਆਇੰਟ ਵਾਲੀ ਵਧੀਆ ਪ੍ਰੈਜੈਂਟੇਸ਼ਨ ਦੱਸਣੀ ਨੀ ਆਈ ਹੈ। ਚਲੋ ਜੀ ਕੋਈ ਗੱਲ ਨੀ, ਏਦਾਂ ਦੀਆਂ ਗੱਲਾਂ ਬਾਤਾਂ ਤਾਂ ਨਾ ਚੱਲਦੀਆਂ ਹੀ ਰਹਿੰਦੀਆਂ। ਵੈਸੇ ਨਾ ਇੱਕ ਹੋਰ ਚੁਟਕਲਾ ਆਇਆ ਸੀ ਮੇਰੇ ਤੋਂ, ਨਾ ਕਿਤੇ ਉਹ ਮਿਸ ਹੋ ਗਿਆ, ਬੜਾ ਵਧੀਆ ਚੁਟਕਲਾ ਸੀਗਾ, ਮੈਨੂੰ ਇਹ ਵੀ ਨੀ ਸਮਝ ਆ ਰਹੀ ਕਿ ਹੁਣ ਭੇਜਿਆ ਕਿਹਨੇ ਸੀ। ਜੇਕਰ ਮੈਨੂੰ ਮਿਲ ਗਿਆ ਤਾਂ ਜ਼ਰੂਰ ਦੱਸੂਗੀ, ਕਿਉਂਕਿ ਉਹਦੇ ਹੈ ਬੜਾ ਵਧੀਆ ਸੀ। ਚਲੋ ਕੋਈ ਗੱਲ ਨੀ, ਦੇਖਦੇ ਹਾਂ। ਅੱਗੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਕੋਈ ਮਿੱਠਾ ਪੋਚਾ ਮਾਰ ਦੇਣਾ ਚਾਹੀਦਾ ਗਿੱਲ ਸਾਹਿਬ ਨੂੰ। ਹੁਣ ਮਿੱਠਾ ਪੋਚਾ ਹੀ ਤਾਂ ਤੁਸੀਂ ਦੱਸਣਾ ਵਾ, ਹੁਣ ਮਿੱਠਾ ਪੋਚਾ ਤਾਂ ਕਹਿੰਦਾ, ਨਾਲ ਆਈਡੀਆ ਵੀ ਦੱਸੋ ਨਾ ਕੀ ਕਹਿਣਾ ਚਾਹੀਦਾ ਵਾ। ਤੇ ਚਲੋ ਜੀ ਕੋਈ ਗੱਲ ਨੀ, ਤੇ ਆਪਾਂ ਬੁਝਾਰਤ ਵੀ ਤੁਹਾਨੂੰ ਪਾਈ ਸੀ ਤੇ ਪ੍ਰੋਗਰਾਮ ਦਾ ਟਾਈਮ ਆ ਜਿਹੜਾ ਉਹ ਵੀ ਹੁਣ ਹੋ ਚੁੱਕਾ ਵਾ ਖਤਮ ਕਰਨ ਦਾ। ਸੋ ਆਪਾਂ ਜਾਂਦੇ ਜਾਂਦੇ ਤੁਹਾਨੂੰ ਬੁਝਾਰਤ ਦਾ ਜਵਾਬ ਦੱਸ ਦਿੰਦੇ ਹਾਂ। ਜਗਤਾਰ ਜੌਲ ਭਾਜੀ ਹੈਗੇ ਨੇ ਸਾਡੇ, ਜਿਹੜੇ ਕਿ ਹਮੇਸ਼ਾ ਰੇਡੀਓ ਦਾ ਸੁਣਦੇ ਆ ਸਾਡੇ, ਉਹਨਾਂ ਨੇ ਇਹ ਬੁਝਾਰਤ ਮੈਨੂੰ ਭੇਜੀ ਸੀਗੀ ਕਿ ਚਿੱਟੀ ਚਾਦਰ ਚਾਰ ਕਿਨਾਰੇ ਐਡੀ ਦਿੱਲੀ ਦੋ ਵਣਜਾਰੇ। ਸੋ ਇਸ ਬੁਝਾਰਤ ਦਾ ਜਵਾਬ ਆ ਜੀ ਆਸਮਾਨ, ਕਿਉਂਕਿ ਆਸਮਾਨ ਐਡੀ ਚਾਦਰ ਚਾਰ ਕਿਨਾਰੇ। ਸੋ ਚਾਰ ਕਿਨਾਰੇ ਕਿਹੜੇ ਹੁੰਦੇ ਆ ਜੀ, ਉੱਤਰ ਦੱਖਣ ਪੂਰਬ ਪੱਛਮ, ਚਾਰ ਹੋ ਗਏ ਨਾ, ਤੇ ਅੱਗੇ ਐਡੀ ਦਿੱਲੀ ਦੋ ਵਣਜਾਰੇ। ਸੋ ਦੋ ਵਣਜਾਰੇ ਕਿਹੜੇ ਹੋ ਗਏ, ਦਿਨ ਤੇ ਰਾਤ। ਸੋ ਬੜੀ ਸੌਖੀ ਜੀ ਬੁਝਾਰਤ ਸੀ, ਚਲੋ ਤੁਹਾਨੂੰ ਨਹੀਂ ਆਈ ਕੋਈ ਗੱਲ ਨੀ। ਤੇ ਅੱਗੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਉਹਨਾਂ ਨੇ ਜਗਤਾਰ ਭਾਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਕਿਹਾ, ਕਹਿੰਦੇ ਕਿ ਤੁਸੀਂ ਬਿੱਲੀ ਨੂੰ ਆਪਣੀਆਂ ਨਹੀਂ ਆਪਣੀ ਬੇਟੀ ਦੀਆਂ ਅੱਖਾਂ ਰਾਹੀਂ ਵੇਖੋ। ਕਿਆ ਬਾਤ ਹੈ ਜੀ, ਆ ਦਿੱਤਾ ਇਹਨਾਂ ਨੇ ਸਹੀ ਜਵਾਬ। ਦੇਖਿਆ ਨੀ, ਕਿਹਾ ਸੀ ਨਾ ਕਿ ਤੁਹਾਡੇ ਕੋਲ ਆਈਡੀਆ ਮੇਰੇ ਨਾਲੋਂ ਵੀ ਵਧੀਆ ਹੋਣਗੇ। ਸੋ ਮੇਰਾ ਆਈਡੀਆ ਤਾਂ ਹੋਰ ਸੀ, ਪਰ ਇਹਨਾਂ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਿ ਤੁਸੀਂ ਇਸ ਬਿੱਲੀ ਨੂੰ ਆਪਣੀ ਬੇਟੀ ਦੀਆਂ ਅੱਖਾਂ ਦੇ ਨਾਲ ਦੇਖੋ। ਜੇ ਕਿਤੇ ਇਨਸਾਨ ਇਹ ਨਜ਼ਰੀਆ ਹਮੇਸ਼ਾ ਲਈ ਅਪਣਾ ਲਏ ਕਿ ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਜਾਂ ਇੱਦਾਂ ਦਾ ਕੁਛ ਵੀ ਕਰਦੇ ਹਾਂ, ਤੇ ਉਹਨੂੰ ਆਪਣੇ ਤੇ ਲਾ ਕੇ ਦੇਖੀਏ ਕਿ ਅਗਰ ਇਹ ਸਾਡੇ ਨਾਲ ਹੁੰਦਾ ਤਾਂ ਅਸੀਂ ਕਿੱਦਾਂ ਦੇਖਦੇ ਇਸ ਚੀਜ਼ ਨੂੰ, ਤੇ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਊਗਾ। ਤੇ ਲਓ ਜੀ ਫਿਰ ਜਗਤਾਰਤਾ ਜੀ ਤੁਹਾਡੀ ਜਿਹੜੀ ਪ੍ਰੋਬਲਮ ਆ ਉਸਦਾ ਸਾਰਿਆਂ ਤੋਂ ਵਧੀਆ ਸੋਲੂਸ਼ਨ ਤਾਂ ਦੱਸ ਦਿੱਤਾ ਵਾ ਸਾਡੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ, ਪਰ ਮੇਰੇ ਖਿਆਲ ਦੇ ਵਿੱਚ ਵੀ ਇਹੀ ਆ ਕਿ ਬਿੱਲੀ ਮਾੜੀ ਨੀ, ਬਿੱਲੀ ਤਾਂ ਬੜੀ ਕਿਊਟ ਆ, ਤੇ ਹੁਣ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਵਿੱਚ ਜਿੰਨਾ ਕੁ ਮੈਨੂੰ ਸਮਝ ਆਇਆ ਤੁਹਾਨੂੰ ਥੋੜੀ ਜਿਹੀ ਜੈਲਸ ਹੋ ਗਈ ਉਹਦੇ ਨਾਲ, ਕਿਉਂਕਿ ਜੇ ਤੁਹਾਡੀ ਬੇਟੀ ਦੇ ਘਰੋਂ ਬਿੱਲੀ ਆ ਤਾਂ ਕਿਤੇ ਤੁਹਾਡੇ ਮਨ ਚ ਸ਼ਾਇਦ ਇਹ ਡਰ ਹੋਊਗਾ ਕਿ ਕਿਤੇ ਬਿੱਲੀ ਬਿੱਲੀ ਦੇ ਨਾਲ ਜਿਆਦਾ ਟਾਈਮ ਉਹ ਖੇਡੇ, ਹਨਾ, ਉਹਨੂੰ ਲੈ ਕੇ ਜਾਣਾ, ਕੇਅਰ ਕਰਨੀ ਸਾਰੇ ਦੇ ਵਿੱਚ, ਕਿਤੇ ਤੁਹਾਡੇ ਨਾਲ ਗੱਲ ਕਰਨੀ ਘੱਟ ਨਾ ਕਰ ਦੇਵੇ, ਤੇ ਏਦਾਂ ਦਾ ਨੀ ਕੁਛ ਵੀ ਹੁੰਦਾ, ਤੇ ਤੁਸੀਂ ਆਪਣੀ ਬੇਟੀ ਨੂੰ ਇਹ ਵੀ ਆਪਣਾ ਪੁਆਇੰਟ ਦੱਸ ਸਕਦੇ ਹੋ ਅਗਰ ਏਦਾਂ ਦੀ ਕੋਈ ਗੱਲ ਹੈਗੀ ਆ ਕਿ ਮੇਰੇ ਮਨ ਦੇ ਵਿੱਚ ਏਦਾਂ ਦੀ ਗੱਲ ਸੀ ਵੀ ਕਿਤੇ ਤੂੰ ਸਾਡੇ ਨਾਲ ਗੱਲ ਕਰ ਦੋ ਘੱਟ ਨਾ ਕਰਦੇ ਨੇ, ਤਾਂ ਮੈਂ ਕਿਹਾ ਸੀਗਾ ਕਿ ਗੰਦੀ ਜੀ ਬਿੱਲੀ ਆ, ਕਿਉਂਕਿ ਜਦੋਂ ਵੀ ਉਹਦੇ ਕੋਲ ਟਾਈਮ ਹੁੰਦਾ ਹੋਊ, ਫ੍ਰੀ ਹੁੰਦੀ ਹੋਊ, ਐਵਰੀ ਡੇ ਉਹ ਤੁਹਾਡੇ ਨਾਲ ਗੱਲ ਕਰਦੀ ਹੋਊ ਨਾ, ਚਾਹੇ ਥੋੜੇ ਕੁ ਟਾਈਮ ਲਈ ਗੱਲ ਕਰਦੀ ਹੋਵੇ, ਕਿਤੇ ਨਾ ਕਿਤੇ ਇਹ ਗੱਲ ਵੀ ਪੇਰੈਂਟਸ ਦੇ ਮਨ ਦੇ ਵਿੱਚ ਆ ਜਾਂਦੀ ਆ ਤੇ ਬਿੱਲੀ ਮਾੜੀ ਨੀ, ਹੁਣ ਬਿੱਲੀ ਦੀ ਤਾਰੀਫ ਲਿਖ ਕੇ ਭੇਜ ਦੋ, ਕਿਉਂਕਿ ਲਿਖਦੇ ਤੁਸੀਂ ਵਾਕਈ ਬਹੁਤ ਸੋਹਣਾ ਵਾ, ਤੇ ਆਪਣੀ ਬੇਟੀ ਨੇ ਬੇਟੀ ਨਾਲ ਗੱਲ ਕਰ ਲਓ, ਕੋਈ ਗੱਲ ਹੀ ਨੀ ਹੈਗੀ ਜੀ, ਚੱਕਰ ਹੀ ਕੋਈ ਨੀ, ਤੇ ਬਾਕੀ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਖਤਮ ਹੋ ਗਿਆ ਤੇ ਜਾਣਾ ਮੈਨੂੰ ਵੀ ਪੈਣਾ, ਤੇ ਦਾਤੀ ਦੇ ਦੰਦੇ ਇੱਕ ਪਾਸੇ ਤੇ ਲੋਕਾਂ ਦੇ ਦੋਨੇ ਪਾਸੇ, ਉਸ ਦਾ ਜਵਾਬ ਵੀ ਤੁਹਾਨੂੰ ਮਿਲ ਗਿਆ ਕਿ ਲੋਕ ਕਿਤੇ ਵੀ ਖੁਸ਼ ਨਹੀਂ ਹੁੰਦੇ, ਸੋ ਇਸੇ ਲਈ ਆਪਣੇ ਮਨ ਦੀ ਖੁਸ਼ੀ ਦੇ ਨਾਲ ਉਹੀ ਕੰਮ ਕਰੋ ਜਿਹੜਾ ਤੁਹਾਨੂੰ ਗਲਤ ਨਾ ਲੱਗੇ, ਕਿਉਂਕਿ ਕੁਛ ਵੀ ਅਸੀਂ ਕਰਦੇ ਹਾਂ ਸਾਡਾ ਮਨ ਸਾਨੂੰ ਦੱਸ ਦਿੰਦਾ ਇਹ ਚੰਗਾ ਵਾ ਜਾਂ ਮਾੜਾ ਵਾ। ਹਾਂ, ਅੱਖਾਂ ਬੰਦ ਕਰਕੇ ਚੱਲਣਾ ਤਾਂ ਉਹ ਵੱਖਰੀ ਗੱਲ ਆ, ਤੇ ਦੂਸਰੀ ਗੱਲ ਆ ਜੀ ਵਜ਼ਾਰਤ ਦਾ ਜਵਾਬ ਆਪਾਂ ਤੁਹਾਨੂੰ ਦੱਸ ਦਿੱਤਾ, ਤੇ ਤੀਸਰੀ ਗੱਲ ਸੀ ਜਿਹੜੀ ਜਗਤਾਰਤਾ ਜੀ ਦੀ ਸੋਲੂਸ਼ਨ ਸੀ, ਜਿਹੜੀ ਪ੍ਰੋਬਲਮ ਸੀ ਉਸਦਾ ਸੋਲੂਸ਼ਨ ਵੀ ਮਿਲ ਗਿਆ, ਤੇ ਹੁਣ ਮੈਨੂੰ ਵੀ ਜਾਣਾ ਪੈਣਾ ਵਾ। ਉਹ ਕਹਿੰਦੇ ਆ ਨਾ ਕਿ ਇੱਕ ਛੱਲਾ ਕਿਸਮਤ ਨਾਲ ਮਿਲਦਾ ਤੇ ਇੱਕ ਘੜਦੇ ਨਿੱਤ ਸੁਨਿਆਰੇ, ਇੱਕ ਛੱਲਾ ਪੀੜਾ ਤੇ ਪਾਉਂਦੇ ਤੇ ਇੱਕ ਦਿੰਦੇ ਸੱਜਣ ਪਿਆਰੇ, ਇੱਕ ਛੱਲਾ ਮੈਨੂੰ ਜਿਸ ਤੋਂ ਮਿਲਿਆ ਉਹ ਮੇਰੇ ਮੁਰਸ਼ਦ ਦੀ ਬੰਜਾਰੀ। ਸੋ ਬਹੁਤ ਕੁਛ ਤੁਹਾਡੇ ਤੋਂ ਸਿੱਖ ਕੇ ਜਾਣੀ ਆ, ਪਰ ਗੱਲਾਂ ਗੱਲਾਂ ਦੇ ਵਿੱਚ ਇਹ ਤਾਂ ਭੁੱਲ ਹੀ ਗਈ ਕਿ ਅੱਜ ਅਸੀਂ ਇੱਕ ਇੰਟਰਵਿਊ ਵੀ ਪਲੇ ਕਰਨੀ ਆ ਤੁਹਾਡੇ ਨਾਲ, ਜਿਹੜੀ ਕਿ ਰਿਕਾਰਡਡ ਆ, ਮੇਰੀ ਭੈਣ ਜਿਹੜੇ ਅਮਰ ਵੱਡੇ ਦੀਦੀ ਅਮਰਦੀਪ ਉਹਨਾਂ ਨੇ ਰਿਕਾਰਡਡ ਆ ਜੀ ਇੰਟਰਵਿਊ, ਜਿਹੜੀ ਕਿ ਜੱਗੀ ਧੂਰੀ ਜਿਹੜੇ ਕਿ ਇੱਕ ਥੀਏਟਰ ਆਰਟਿਸਟ ਆ, ਤੇ ਉਹਨਾਂ ਦੇ ਨਾਲ ਉਹਨਾਂ ਨੇ ਉਹ ਇੰਟਰਵਿਊ ਰਿਕਾਰਡਡ ਕੀਤੀ ਆ। ਸੋ ਉਹ ਇੰਟਰਵਿਊ ਅਸੀਂ ਹੁਣ ਪਲੇ ਕਰਨ ਜਾ ਰਹੇ ਹਾਂ, ਤੇ ਤੁਸੀਂ ਦੇਖਿਓ ਜੀ ਕਲਾ ਦੇ ਖੇਤਰ ਦੇ ਵਿੱਚ ਉਹਨਾਂ ਨੇ ਕਿੰਨੀਆਂ ਧਿੰਮਾਂ ਪਾਈਆਂ ਨੇ, ਤੇ ਕਹਿੰਦੇ ਹੁੰਦੇ ਆ ਨਾ ਕਲਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸੋ ਜੱਗੀ ਧੂਰੀ ਇੱਥੇ ਪਹੁੰਚੇ ਹੋਏ ਨੇ ਜੀ ਡਰਾਮੇ ਵਾਲੇ, ਉਹ ਕੋਈ ਪਲੇ ਕਰ ਰਹੇ ਆ ਡਰਾਮੇ ਵਾਲੇ। ਸੋ ਬਿਲਕੁਲ ਜੀ ਉਹਨਾਂ ਦਾ ਇਹ ਜਿਹੜਾ ਪਲੇ ਸੰਡੇ ਨੂੰ ਹੋ ਰਿਹਾ 27 ਤਰੀਕ ਨੂੰ, ਇਹ ਵਾਲੇ ਸੰਡੇ, ਸੋ ਜ਼ਰੂਰ ਇਹਨਾਂ ਦੀ ਇੰਟਰਵਿਊ ਦਾ ਆਨੰਦ ਮਾਣੋ ਤੇ ਪਹੁੰਚੋ ਜੀ ਉੱਥੇ, ਤੇ ਫਿਰ ਆਪਾਂ ਮਿਲਦੇ ਆ ਅਗਲੇ ਹਫ਼ਤੇ 8 to 10 ਤੇ ਲਾਵਾਂਗੇ ਫਿਰ ਖੂਬ ਰੌਣਕਾਂ, ਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ। ਤਦ ਤੱਕ ਲਈ ਜਿਉਂਦੇ ਵਸਦੇ ਰਹੋ, ਰੱਬ ਰਾਖਾ।
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ, ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ। ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ, ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੇ ਸੰਗ।